मिल हर कीर्तन सुनिएगा दयाल कबूर मोर महबो अंत न पाइए गुणिया रा दयाल दुख हर शरण दाता सगल दुख निवारण प्रभु साथ जना मिल रहिए प्रभु साथ जना मिल रहिए प्रभु साथ जना कीर्तन सुनिए रा मिल हर कीर्तन सुनिए रा मिल हर कीर्तन सुनिए रा
मिल हर कीर्तन सुनिए रा
जी मिल रहिए प्रभु साथ जना मिल रहिए प्रभु साथ जना मिल रहिए दयाल प्रभु दामोदर माधो
दयाल प्रभु दामोदर माधो
दयाल प्रभु दामोदर माधो
दयाल प्रभु दामोदर माधो
अंत ना पाए गुणिए रा अंत न पाए गुणिया
अंत न पाए गुणिया
अंत न पाए गुणिया
अंत न पाए गुणिया
जी मिल रहिए प्रभु साथ जना हम मिल रहिए
प्रभु साथ जना की मिल रही है।
हाँ मिल हर कीर्तन सुनिए
मिल हर कीर्तन सुनिए
वाहगुरु मिल हर कीर्तन सुनिए
मिल हर कीर्तन सुनिए
जी मिल रही है प्रभु साथ जना मिल रही है
प्रभु साथ जना
मिल रही है प्रभु साधु जना मिल हर कीर्तन सुनिए जिन्ना मिलया तेरा नाम चेत आवे बिना प्यार जिन्ना मिलया तेरा नाम चेत आवे बिना प्यार
तेरा नाम चेत आवे बिना प्यार जिन्ना मिलया तेरा नाम चेत आवे बिना प्यार
जिन्ना मिलया तेरा नाम चेत आवे
बिना प्यार जिन्ना मिलया तेरा नाम चेत आवे बेलियो ना प्यारियां
हाजी जिन्ना संगड़िया दुरमत बंदे
मित्रे साजड़े से
हाँ तुम बेटी जग सुवाया
जग नानक विरले के
सतगुरां दी पावन हजूरी विच जुड़ बैठी साध संगत जी इक्के बारी कहण ते फतेह बुलाओ आखो वाहिगुरु जी का
खालसा
वाहिगुरु जी की
फतेह।
वड्डे भाग हन वड्डे कर्म हन साडे जो अज दिल्ली दी संगत नूं गुरु मान्यो ग्रंथ चेतना समागम चार दिन दा प्राप्त होया है। सो अज पहला दिन है सारियां संगतां जिन्नियां बाहर हन सारियां नूं बेनती है आओ सारे रल मिल के आपां सतगुरां दी गोद विच बैठीए बैठ के इस समय दा पूरा पूरा लाहा प्राप्त करिए। थोड़े समय तक जो भाई साहब जी ने सतगुरां दी गोद विच आ जाना है ते आपां सारयां ने उन्हां पासों कथा कीर्तन दा आनंद मानना है। बड़े प्यार नाल आप जी ने गुरु सवारे कीर्तनियां पासों गुरबाणी का कीर्तन सुनिया भाई गुरप्रीत सिंह जी पासों आप जी ने शब्द सुनिया जिदे विच गुरमुखां नूं मिलन की गल शब्द विच सतगुरु जी करते हैं। पिछले दिनी पंजाब की धरती ते चुन्नी चुन्नी कला मंडी दे विच समागम की समाप्ति हुई ते उत्थे भी एक बेनती की गुरमुखो जिहड़ा असी सतगुरु जी का पावन हुक्म सुनते हैं हुक्मनामा जिन्हों कहने आपां कि केवल ऐ नहीं हुंदा भी सुन लिया तो बस उत्थे भुल आए वह हुक्मनामे दे विच एक भाव हुंदा वह भाव नूं फिर सारा दिन जिउणा हुंदा प्रैक्टिस करनी हुंदी उहदी। उदाहरण के तौर पर जिवें हुक्मनामा आ गया कोई जन हर सिउं देवै जोर चरण कहों बकों सुभ रसना दीजे प्राण अकोर मतलब कोई मैनू प्यारा मिल जाए मैनू समझाउण वाला मैनू सीधे राह ते पाउण वाला मैनू चंगी मत देण वाला कोई मिल गया तो मैं उन्नू उहदे चरणां दे विच अपने प्राण तक भेट कर दें भाव ये जिउणा हुंदा ਕਿਸੇ ਨੇ ਸਾਨੂੰ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਿਆ, ਕਿਸੇ ਨੇ ਸਾਨੂੰ ਕਥਾ ਰਾਹੀਂ ਜੋੜਿਆ, ਕਿਸੇ ਨੇ ਸਾਨੂੰ ਗੁਰਬਾਣੀ ਸੁਣਾ ਕੇ ਗੁਰੂ ਨਾਲ ਜੋੜਿਆ, ਕਿਸੇ ਵੀ ਢੰਗ ਨਾਲ ਮੇਰੀ ਜ਼ਿੰਦਗੀ ਨੂੰ ਕਿਸੇ ਨੇ ਵੀ ਜੋੜਿਆ, ਤੇ ਉਹ ਸ਼ਬਦ ਜਿਹੜਾ ਹੁਕਮਨਾਮੇ ਦੇ ਰੂਪ ਵਿੱਚ ਆਇਆ ਉਹਦੇ ਵਿੱਚ ਭਾਵ ਕੀ ਹੈ ਵੀ ਇੰਨਾ ਸਤਿਕਾਰ ਕਰਾਂ ਮੈਂ, ਕੋਈ ਜਨ ਹਰ ਸਿਉਂ ਦੇਵੈ ਜੋਰ। ਸੋ ਉਸ ਭਾਵ ਨੂੰ ਜਿੱਦਾਂ ਜਿਉਣਾ ਹੁੰਦਾ ਹੈ, ਕੀਰਤਨੀਏ ਕੀਰਤਨ ਦਾ ਸ਼ਬਦ ਪੜ੍ਹਦੇ ਹੈ, ਕਥਾਵਾਚਕ ਕਥਾ ਰਾਹੀਂ ਵਿਆਖਿਆ ਕਰਦੇ ਹੈ, ਸੋ ਉਸ ਭਾਵ ਨੂੰ ਜ਼ਿੰਦਗੀ ਵਿੱਚ ਜਿਉਣਾ, ਤੇ ਜੇ ਉਹਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਜਿਉਂਦੇ ਨਹੀਂ ਹਾਂ, ਫਿਰ ਤੇ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜਿਉਂ ਬਾਂਸ ਵਜਾਈਏ ਫੂਕ, ਫਿਰ ਸੱਚਾ ਸਤਿਗੁਰੂ ਕੀ ਕਰੇ। ਹੁਣ ਪ੍ਰੋਬਲਮ ਸਾਡੀ ਇਹ ਹੈ ਵੀ ਅਸੀਂ ਪ੍ਰੈਕਟਿਸ ਨਹੀਂ ਕਰਦੇ, ਕਿਉਂਕਿ ਜਿਹੜੀ ਚੀਜ਼ ਦਾ ਅਭਿਆਸ ਨਹੀਂ ਹੋਊ, ਜਿਹੜੀ ਚੀਜ਼ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਰਕੇ ਨਹੀਂ ਵੇਖੋਗੇ, ਉਹ ਚੀਜ਼ ਆਉਣੀ ਹੋਈ ਨਹੀਂ। ਹੁਣ ਮੋਬਾਈਲ ਲੈ ਆਓ, ਪਿਆ ਮੋਬਾਈਲ ਫੋਨ, ਉਹਨੂੰ ਚਲਾਓ ਹੀ ਨਾ, ਉਹਨੂੰ ਵੇਖੋ ਹੀ ਨਾ, ਉਹਦੇ ਫੰਕਸ਼ਨ ਨਾ ਵੇਖੋ। ਗੱਡੀ ਲਿਆਂਦੀ, ਗੱਡੀ ਘਰ ਵਿੱਚ ਲਾ ਦਿੱਤੀ ਹੈ, ਲਿਆ ਕੇ ਉਹਨੂੰ ਚਲਾਓ ਨਾ, ਉਹਨੂੰ ਵੇਖੋ ਹੀ ਨਾ, ਨਾ ਸਾਨੂੰ ਗੇਅਰ ਪਾਉਣਾ ਆਉਣਾ, ਨਾ ਸਾਨੂੰ ਸਟੀਅਰਿੰਗ ਉਹ ਮੋੜਨਾ ਆਉਣਾ ਹੈ, ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਲਾਈਟਾਂ ਕਿੱਥੋਂ ਚੱਲਦੀਆਂ। ਗੱਲ ਇਹੀ ਹੈ ਸਾਰੀ, ਕਿਸੇ ਜਿਹੜੀ ਚੀਜ਼ ਨੂੰ ਅਸੀਂ ਜ਼ਿੰਦਗੀ ਵਿੱਚ ਨਹੀਂ ਕਰਦੇ, ਉਹ ਫਿਰ ਮਾਫ਼ ਕਰਿਓ, ਉਹ ਜ਼ਿੰਦਗੀ ਫਿਰ ਲੋਹਾ ਹੀ ਬਣ ਜਾਂਦੀ, ਮਿੱਟੀ ਬਣ ਜਾਂਦੀ ਹੈ। ਕਹਿ ਲਓ ਹੁੰਦੀ ਨਾ ਸੋਨਾ ਹੁੰਦੀ, ਜਿਵੇਂ ਭਾਈ ਸਾਹਿਬ ਤੋਂ ਆਪਾਂ ਸੁਣਦੇ ਰਹੀਦਾ ਵੀ ਸੋਨਾ ਹੁੰਦੀ ਹੈ ਕੋਈ ਚੀਜ਼, ਪਰ ਜੇ ਉਹਨੂੰ ਤੁਸੀਂ ਹਰ ਰੋਜ਼ ਉਹਨੂੰ ਨਵੇਂ ਢੰਗ ਨਾਲ, ਨਵੇਂ ਤਰੀਕੇ ਨਾਲ, ਇੱਕ ਨਿਰਮਲ ਚਿੱਤ ਨਾਲ ਨਾ ਵੇਖੋ, ਫਿਰ ਗੁਰਮੁਖੋ ਉਹ ਚੀਜ਼ ਮਿੱਟੀ ਬਣ ਜਾਂਦੀ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਜਪਜੀ ਸਾਹਿਬ ਪੜ੍ਹਨ ਲੱਗੇ ਹੈ, ਜਪਜੀ ਸਾਹਿਬ ਨੂੰ ਇਸ ਭਾਵ ਨਾਲ ਪੜ੍ਹੋ ਵੀ ਅੱਜ ਇਹਦੇ ਵਿੱਚੋਂ ਮੈਂ ਕੁਛ ਨਾ ਕੁਛ ਨਵਾਂ ਸਿੱਖਣਾ ਹੈ। ਨਾਲੇ ਕਮਾਲ ਦੀ ਗੱਲ ਇਹ ਵੇਖੋ, ਭਾਈ ਸਾਹਿਬ ਵੀ ਗੱਲ ਕਰਦੇ ਸੀ ਚੁੰਨੀ ਕਲਾਂ, ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਗੱਲ ਹਰ ਸਾਲ ਹੀ ਹੁੰਦੀ ਹੈ ਨਾ, ਸਭਾ ਦੇ ਦਿਨ ਆਉਂਦੇ ਆ, ਸਭਾ ਦੇ ਦਿਨਾਂ ਵਿੱਚ ਹਰ ਕਥਾਵਾਚਕ ਹਰ ਕੀਰਤਨੀਆਂ ਸਾਹਿਬਜ਼ਾਦਿਆਂ ਦੀ ਗੱਲ ਕਰਦਾ, ਅਤੇ ਹਰ ਸਾਲ ਕੀ ਲੱਗਦਾ ਹੁੰਦਾ ਵੀ ਹਰ ਸਾਲ ਅੱਜ ਵੀ ਨਵੇਂ ਹੀ ਨੇ ਸਾਹਿਬਜ਼ਾਦੇ ਸਾਡੇ ਲਈ, ਪੁਰਾਣੇ ਲੱਗਦੇ ਹੀ ਨਹੀਂ ਕਿਤੇ, ਐਂ ਹੁੰਦਾ ਹੀ ਨਹੀਂ ਕਿਤੇ ਵੀ ਅੱਜ ਆਹ ਚੀਜ਼ ਪੁਰਾਣੀ ਹੈ, ਨਵੇਂ ਹੀ ਲੱਗਦਾ। ਉਵੇਂ ਹੀ ਬੰਦਾ ਇਮੋਸ਼ਨਲ ਹੋ ਜਾਂਦਾ ਹੈ, ਉਵੇਂ ਹੀ ਬੰਦਾ ਜਜ਼ਬਾਤੀ ਹੋ ਜਾਂਦਾ ਹੈ, ਸੋ ਉਹ ਤਾਂ ਹੁੰਦਾ ਵੀ ਨਿਰਮਲ ਚਿੱਤ ਹੋਇਆ ਹੁੰਦਾ। ਜਿੰਨਾ ਚਿਰ ਸਾਡਾ ਨਿਰਮਲ ਚਿੱਤ ਨਹੀਂ ਹੈ, ਹੁਣ ਮੰਨ ਕੇ ਚੱਲੋ ਵੀ ਬੰਦੇ ਦਾ ਵਿਆਹ ਹੋ ਗਿਆ, ਸ਼ਾਦੀ ਹੋ ਗਈ, ਅਤੇ ਜੇ ਉਹ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਵਿੱਚ ਆਪਣਾ ਚਿੱਤ ਨਿਰਮਲ ਨਹੀਂ ਰੱਖਦਾ, ਉਹਨੂੰ ਘਰ ਵਾਲੀ ਉਹ ਪਿਆਰ ਹੀ ਨਹੀਂ ਆਉਣਾ, ਉਹਨੂੰ ਲੱਗਣਾ ਵੀ ਇਹ ਉਹੀ ਹੈ ਭਾਈ, ਘਰ ਵਾਲੀ ਨੂੰ ਘਰ ਵਾਲਾ ਨਹੀਂ ਚੰਗਾ ਲੱਗਣਾ। ਸੋ ਨਿਰਮਲ ਚਿੱਤ ਰੱਖਣਾ, ਅੰਦਰ ਦੀ ਮੈਲ ਨੂੰ ਖਤਮ ਕਰਦੇ ਰਹਿਣਾ, ਅੰਦਰ ਦੇ ਵਿਕਾਰਾਂ ਨੂੰ ਖਤਮ ਕਰਦੇ ਰਹਿਣਾ, ਜਦੋਂ ਨਿਰਮਲ ਚਿੱਤ ਹੁੰਦਾ ਫਿਰ ਹਰ ਚੀਜ਼ ਨਵੀਂ ਨਵੀਂ ਜਾਪਦੀ ਹੈ, ਹਰ ਚੀਜ਼ ਪਿਆਰੀ ਪਿਆਰੀ ਜਾਪਦੀ ਹੈ। ਜਿਹੜਾ ਮਿੱਤਰ ਦੋਸਤ ਸਾਨੂੰ ਕਈ ਮਹੀਨਿਆਂ ਬਾਅਦ ਮਿਲਦਾ, ਉਹਨੂੰ ਫਿਰ ਕਿਵੇਂ ਗਲਵੱਕੜੀ ਪਾ ਕੇ ਮਿਲਦਾ, ਜਿਹੜਾ ਰੋਜ਼ ਹੀ ਮਿਲੇ, ਅਤੇ ਮਾਫ਼ ਕਰੋ ਕਈ ਤਾਂ ਇੱਦਾਂ ਦੇ ਜਿਹੜਾ ਰੋਜ਼ ਮਿਲੇ ਉਹਨੂੰ ਗਾਲ ਕੱਢ ਕੇ ਮਿਲਦੇ ਆ, ਇੱਦਾਂ ਦੇ ਵੀ ਹੈਗੇ ਆ ਵੀ ਆ ਗਿਆ ਹੁਣ ਤੋਂ, ਉਹਨੂੰ ਮਾੜਾ ਸ਼ਬਦ ਵੀ ਕਿਹਾ। ਪਰ ਜਿਹੜਾ ਕੈਨੇਡਾ ਗਿਆ, ਕੈਨੇਡਾ ਤੋਂ ਦੋ ਤਿੰਨ ਸਾਲਾਂ ਬਾਅਦ ਆਇਆ, ਉਹਨੂੰ ਫਿਰ ਸਾਡਾ ਮਿਲਣ ਦਾ ਕੀ ਤਰੀਕਾ ਹੁੰਦਾ। ਇਵੇਂ ਅਸੀਂ ਸਤਿਗੁਰੂ ਨਾਲ ਕੀਤਾ ਗੁਰਮੁਖੋ, ਅਸੀਂ ਇਹਨਾਂ ਨੂੰ ਨਿਰਮਲ ਚਿੱਤ ਹੋ ਕੇ ਸਭ ਕੁਛ ਭੁੱਲ ਭੁਲਾ, ਮਹਾਰਾਜ ਮੈਂ ਨਹੀਂ ਕੱਖ ਵੀ ਜਾਣਦਾ, ਇਹ ਨਾ ਕਹੀਏ ਵੀ ਮੈਂ ਗਿਆਨੀ ਹਾਂ, ਮੈਂ ਬਹੁਤ ਕੁਛ ਜਾਣਦਾ, ਨਾ ਨਾ, ਸਤਿਗੁਰੂ ਤੁਹਾਡੇ ਤੋਂ ਵੱਧ ਕੌਣ ਜਾਣਕਾਰ ਹੈ। ਅੰਤਰ ਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗ ਹੈ ਮੋਕੋ ਕਰ ਸੰਤਨ ਕੀ ਤੂਰੇ। ਸੋ ਇਸ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਅਸੀਂ ਆਪਣੇ ਚਿੱਤ ਨੂੰ ਨਿਰਮਲ ਕਰਦੇ ਹਾਂ ਫਿਰ ਗੁਰਬਾਣੀ ਨਵੀਂ ਲੱਗਦੀ, ਪੁਰਾਣਾ ਨਹੀਂ ਕੁਛ ਵੀ ਲੱਗਦਾ। ਅੱਛਾ ਮਹਾਰਾਜ ਦਾ ਹੁਕਮ ਆਇਆ, ਬਸ ਇਹਨੂੰ ਮੈਂ ਕਮਾਉਣਾ। ਜਿਹੜਾ ਮਰਜ਼ੀ ਸਤਿਗੁਰੂ ਦੀ ਬਾਣੀ ਦਾ ਹੁਕਮ ਆਵੇ, ਜਪਜੀ ਸਾਹਿਬ ਜਿੰਨੇ ਵਾਰੀ ਮਰਜ਼ੀ ਪੜ੍ਹੋ, ਸਾਨੂੰ ਐਂ ਲੱਗਦਾ ਵੀ ਅੱਜ ਵੀ ਨਵੇਂ ਹੈ ਜਪਜੀ ਸਾਹਿਬ। ਸੋ ਉਹ ਹੈ, ਉਹ ਜ਼ਿਆਦਾ ਖੇਡ ਤਾਂ ਵਰਤਦੀ ਹੈ ਜਦੋਂ ਸਾਡੇ ਮਨ ਨਿਰਮਲ ਹੋਏ ਹੁੰਦੇ ਆ, ਨਿਰਮਲ ਹੋਏ ਹੁੰਦੇ ਆ, ਮਨ ਚਿੱਤ ਐਂ ਹੋਇਆ ਹੁੰਦਾ, ਫਿਰ ਉਹੀ ਬੱਚੇ ਹੁੰਦੇ ਆ, ਉਹੀ ਘਰ ਵਾਲੀ ਹੈ, ਉਹੀ ਪਰਿਵਾਰ ਹੈ, ਉਹੀ ਗੱਡੀ ਹੈ, ਸਾਰਾ ਕੁਛ ਵਧੀਆ ਵਧੀਆ ਜਾਪਦਾ। ਹੁਣ ਸਾਨੂੰ ਵਧੀਆ ਕਿਉਂ ਨਹੀਂ ਲੱਗਦਾ? ਉਹ ਉਹੀ ਗੱਡੀ ਹੈ ਜਿਹਨੂੰ ਰੋਜ਼ ਵੇਖਦੇ ਹਾਂ, ਉਹੀ ਬੱਚੇ ਆ ਜਿਹਨਾਂ ਨੂੰ ਰੋਜ਼ ਵੇਖਦੇ ਹਾਂ, ਉਹੀ ਘਰ ਹੈ ਜਿਹਨੂੰ ਅਸੀਂ ਰੋਜ਼ ਵੇਖਦੇ ਹਾਂ, ਕਿਉਂਕਿ ਮਨ ਖਿੰਡੇ ਹੋਏ ਹੈ, ਮਨਾਂ ਦਾ ਖੰਡਾ ਜ਼ਿਆਦਾ ਹੈ। ਸੋ ਇਸੇ ਕਰਕੇ ਜਿਹੜੀ ਗੁਰਬਾਣੀ ਹੈ ਗੁਰਮੁਖੋ, ਉਹ ਸਾਡੇ ਖਿੰਡੇ ਹੋਏ ਮਨਾਂ ਨੂੰ ਇਕੱਠਿਆਂ ਕਰਦੀ ਹੈ, ਇੱਕ ਥਾਂ 'ਤੇ ਲਿਆਉਂਦੀ ਹੈ, ਇਹ ਦਿਖਾ ਦਿੰਦੀ ਹੈ ਬੰਦੇ ਨੂੰ ਵੀ ਇੱਧਰ ਦੇਖ, ਤੂੰ ਇੱਧਰ ਇੱਧਰਲੇ ਪਾਸੇ ਵੇਖਦਾ, ਤੂੰ ਆਪਣੇ ਆਪ ਵੱਲ ਵੇਖ। ਜਿਵੇਂ ਸੁਖਮਣੀ ਸਾਹਿਬ ਅੰਦਰ ਸਤਿਗੁਰੂ ਨੇ ਕਿਹਾ ਨਾ, ਦਸ ਵਸਤੂ ਲੈ ਪਾਛੈ ਪਾਵੈ ਏਕ ਬਸਤ ਕਾਰਨ ਵਿਖੋਟ ਗਵਾਵੈ, ਏਕ ਭੀਨਾ ਦੇ ਦਸ ਪੀਹਰ ਲੈ। ਬੰਦੇ ਨੂੰ ਦਸ ਚੀਜ਼ਾਂ ਮਿਲੀਆਂ, ਦਸ ਮਿਲੀਆਂ, ਪਰ ਦਸਾਂ ਦਾ ਸ਼ੁਕਰਾਨਾ ਕਰਨ ਦੀ ਬਜਾਏ ਉਲਾਮੇ ਦੇਈ ਜਾਂਦਾ, ਇੱਕ ਨਹੀਂ ਮਿਲੀ, ਇੱਕ ਨਹੀਂ ਮਿਲੀ। ਸਭ ਤੋਂ ਵੱਡੀ ਗੱਲ ਹੈ ਸਾਨੂੰ ਸਰੀਰ ਮਿਲ ਗਿਆ। ਕਿੰਨੇ ਸੈੱਲ ਮਾਂ ਦੀ ਕੁੱਖ ਵਿੱਚ ਜਾਂਦੇ ਹੈ, ਸਾਰਿਆਂ ਨੂੰ ਉਹ ਥਾਂ ਨਹੀਂ ਮਿਲਦੀ, ਸਿਰਫ ਇੱਕ ਨੂੰ ਉੱਥੇ ਥਾਂ ਮਿਲਦੀ ਹੈ ਜਿੱਥੇ ਹੱਦ ਦੋ ਨੂੰ, ਤਿੰਨ ਨੂੰ, ਚਾਰ ਬੱਚੇ ਵੀ ਪੈਦਾ ਹੋ ਜਾਂਦੇ ਆ, ਤਿੰਨ ਚਾਰ ਨੂੰ ਥਾਂ ਮਿਲ ਜਾਂਦੀ, ਨਹੀਂ ਜ਼ਿਆਦਾਤਰ ਤੇ ਆਪਾਂ ਇੱਕ ਇੱਕ ਪੈਦਾ ਹੋਏ ਹਾਂ ਮਾਂ ਦੀ ਕੁੱਖ ਚ, ਟਵਿਨਸ ਜੋੜੇ ਬੱਚੇ ਦੋ ਪੈਦਾ ਹੋ ਸਕਦੇ ਆ, ਪਰ ਸਾਨੂੰ ਉੱਥੇ ਇੱਕ ਨੂੰ ਥਾਂ ਮਿਲੀ, ਕਿਤੇ ਛੋਟੀ ਕਿਰਪਾ ਗੁਰਮੁਖੋ। ਨਹੀਂ ਤੇ ਆਹ ਜਿਹੜੇ ਆਪਾਂ ਬੈਠੇ ਹਾਂ, ਆਪਾਂ ਸ਼ੁਕਰ ਕਰੀਏ ਵੀ ਸਰੀਰ ਮਿਲ ਗਿਆ, ਮਾਂ ਪਿਓ ਮਿਲ ਗਏ, ਘਰ ਬਾਰ ਮਿਲਿਆ, ਵਿਆਹ ਹੋ ਗਿਆ, ਬੱਚੇ ਹੋ ਗਏ, ਸਾਰਾ ਕੁਛ ਠੀਕ ਤੇ ਹੈਗਾ। ਪਰ ਮਨੁੱਖ ਜਿਹੜੀ ਸਾਡੀ ਬਿਰਤੀ ਹੈ ਉਹ ਮਹਾਰਾਜ ਕਹਿੰਦੇ ਇਹ ਦਸਾਂ ਨੂੰ ਭੁੱਲ ਜਾਂਦਾ, ਇੱਕ ਕਰਕੇ ਦੁਖੀ ਹੋਇਆ ਰਹਿੰਦਾ, ਇੱਕ ਨੂੰ ਚੇਤਾ ਕਰਕੇ ਅਪਸੈਟ ਹੋਇਆ ਰਹਿੰਦਾ। ਆ ਜਿੰਨੇ ਆਪਾਂ ਹੈਗੇ ਹੈ ਗੁਰਮੁਖੋ, ਆ ਜਿਹੜੇ ਅਸੀਂ ਬਹੁਤੇ ਦੁਖੀ ਹੈ ਉਹ ਅਸੀਂ ਦਸ ਚੀਜ਼ਾਂ ਨਹੀਂ ਵੇਖ ਰਹੇ, ਇੱਕ ਚੀਜ਼ ਵੱਲ ਹੀ ਸਾਡਾ ਧਿਆਨ। ਜਿਵੇਂ ਨਾ ਦੰਦ ਟੁੱਟ ਜਾਵੇ, ਸਾਡਾ ਦੰਦ ਟੁੱਟ ਜਾਵੇ ਤੇ ਜੀਭ ਮੁੜ ਕਿੱਥੇ ਜਾਂਦੀ ਜਿੱਥੇ ਟੁੱਟਿਆ ਹੋਇਆ ਦੰਦ ਹੁੰਦਾ। ਬੱਤੀ ਦੰਦ ਹੁੰਦੇ ਆ ਨਾ, ਬੱਤੀ ਮੰਨੇ ਜਾਂਦੇ ਆ, ਬੱਤੀ ਦੰਦ ਹੁੰਦੇ ਆ, ਕੱਤੀ ਹੈਗੇ, ਕੱਤੀਆਂ ਵੱਲ ਜੀਭ ਨਹੀਂ ਜਾਂਦੀ, ਇੱਕ ਵੱਲ ਹੀ ਜਾਈ ਜਾਂਦੀ, ਵੀ ਉਹ ਹੈ ਨਹੀਂ, ਬਸ ਸਾਡਾ ਹਾਲ ਹੀ ਹੋਈ ਹੈ। ਤੇ ਸਤਿਗੁਰੂ ਸਾਡੇ ਭਾਵ ਬਦਲਦੇ ਆ, ਤੇ ਜੇ ਅਸੀਂ ਆਪਣੀ ਜ਼ਿੰਦਗੀ ਦੇ ਭਾਵ ਬਦਲਦੇ ਹਾਂ ਗੁਰਮੁਖੋ, ਜਿਹੜਾ ਸਤਿਗੁਰੂ ਜੀ ਦਾ ਪਾਵਨ ਹੁਕਮ ਆਉਂਦਾ ਹੈ, ਹੁਕਮਨਾਮਾ ਆਉਂਦਾ ਹੈ, ਉਹਨੂੰ ਸੁਣੋ, ਉਹਦੇ ਅਰਥਾਂ ਨੂੰ ਵਿਚਾਰੋ, ਉਹਦੇ ਵਿੱਚ ਭਾਵ ਕੀ ਹੈ ਉਹਨੂੰ ਰੋਜ਼ ਜੀਓ। ਅੱਜ ਪ੍ਰੇਮ ਦਾ ਭਾਵ, ਅੱਜ ਕਿਸੇ ਦਾ ਸਤਿਕਾਰ ਦਾ ਭਾਵ ਆਇਆ, ਅੱਜ ਦਇਆ ਦਾ ਭਾਵ ਸਤਿਗੁਰੂ ਨੇ ਦਿੱਤਾ, ਸਾਰਾ ਦਿਨ ਦਇਆ ਰੱਖਣੀ ਹੈ, ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਇਸ ਭਾਵ ਫਿਰ ਪ੍ਰੈਕਟਿਸ ਹੁੰਦੀ ਹੈ ਨਾ, ਪ੍ਰੈਕਟਿਸ। ਸੋ ਕਹਿਣ ਦਾ ਭਾਵ ਇਹ ਵੀ ਸਤਿਗੁਰੂ ਇੱਧਰ ਵੇਖਦੇ ਬੰਦੇ ਨੂੰ ਇੱਧਰ ਵੇਖਣ ਲਾ ਦਿੰਦੇ ਵੀ ਤੂੰ ਆਪਣੇ ਆਪ ਵੱਲ ਵੇਖ, ਦਸਾਂ ਚੀਜ਼ਾਂ ਵੱਲ ਵੇਖ, ਇੱਕ ਕਰਕੇ ਦੁਖੀ ਹੋਇਆ ਫਿਰ ਦੁਖੀ ਹੋਇਆ ਫਿਰਨਾ। ਦਸ ਵਸਤੂ ਲਈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਤੇ ਮਹਾਰਾਜ ਸਖ਼ਤ ਬਚਨ ਕਰਦੇ, ਕਹਿੰਦੇ ਏਕ ਪੀ ਨਾ ਦੇ, ਦਸ ਪੀ ਹਿਰਲੇ, ਜੇ ਤੈਨੂੰ ਉਹ ਇੱਕ ਵੀ ਨਾ ਦੇ ਜਿਹਦੇ ਕਰਕੇ ਦੁਖੀ ਹੈ, ਦਸੇ ਵੀ ਖੋਲੇ ਤੋ ਮੂੜਾ ਕਹੋ ਕਹਾਂ ਕਰੇ, ਤੂੰ ਦੱਸ ਕੀ ਕਰ ਲੈਂਗਾ, ਰੱਬ ਦੀਆਂ ਕਿਤੇ ਲੱਤਾਂ ਤੋੜ ਲਾਂਗੇ ਅਸੀਂ, ਕੀ ਵਿਗਾੜ ਲਾਂਗੇ ਅਸੀਂ ਭਾਈ। ਸਤਿਗੁਰੂ ਇੱਧਰ ਵੇਖਦੇ ਬੰਦੇ ਨੂੰ ਇੱਧਰ ਵੇਖਣ ਲਾ ਦਿੰਦੇ ਆ, ਬੰਦਾ ਬਣਾ ਦਿੰਦੇ ਆ, ਜੇ ਬੰਦਾ ਬੰਦਾ ਬਣਨਾ ਚਾਹਵੇ, ਜੇ ਚਾਹੁੰਦਾ ਹੀ ਨਹੀਂ ਫਿਰ ਨਹੀਂ ਗੁਰਮੁਖੋ, ਪਿਰਥੀ ਚੰਦ ਚਾਹੁੰਦਾ ਨਹੀਂ ਸੀ ਤਾਂ ਕਰਕੇ ਤੇ ਖਾਲੀ ਰਹਿ ਗਿਆ, ਮਹਾਂਦੇਵ ਚਾਹੁੰਦਾ ਨਹੀਂ ਸੀ ਤਾਂ ਕਰਕੇ ਤੇ ਗੁਰੂ ਪੁੱਤਰ ਹੀ ਰਹਿ ਗਏ, ਅਰਜਨ ਜੀ ਚਾਹੁੰਦੇ ਸਨ ਗੁਰੂ ਅਰਜਨ ਬਣ ਗਏ, ਉਹ ਦਾਤੂ ਦਾਸੂ ਚਾਹੁੰਦੇ ਨਹੀਂ ਸੀ, ਭਾਈ ਲਹਿਣਾ ਜੀ ਮਾਫ ਕਰਿਓ ਗੁਰੂ ਅਮਰਦਾਸ ਮਹਾਰਾਜ ਆਏ, ਬਾਬਾ ਅਮਰਦਾਸ ਜੀ ਆਏ, ਗੁਰੂ ਅਮਰਦਾਸ ਬਣ ਗਏ। ਸ਼੍ਰੀ ਚੰਦ ਲਖਮੀ ਦਾਸ ਮਹਾਰਾਜ ਚਾਹੁੰਦੇ ਨਹੀਂ ਸੀ ਤਾਂ ਕਰਕੇ ਉਹ ਗੁਰੂ ਪੁੱਤਰ ਰਹਿ ਗਏ, ਗੁਰੂ ਪੁੱਤਰਾਂ ਦਾ ਸਤਿਕਾਰ ਹੈ, ਪਰ ਭਾਈ ਲਹਿਣਾ ਜੀ ਆਏ, ਗੁਰਿਆਈ ਦਾ ਤਖ਼ਤ ਲੈ ਗਏ ਉਹ। ਸੋ ਗੱਲ ਇਹ ਹੈ ਵੀ ਜਿੰਨਾ ਚਿਰ ਅਸੀਂ ਅਰਪਣ ਨਹੀਂ ਕਰਦੇ ਫਿਰ ਅਸੀਂ ਕਿਸੇ ਭਾਵ ਨੂੰ ਜੀ ਨਹੀਂ ਸਕਦੇ। ਇਸੇ ਕਰਕੇ ਜਿਹੜਾ ਭਾਵ ਗੁਰਬਾਣੀ, ਮੈਂ ਕਹਿੰਦਾ ਇੰਨਾ ਹੀ ਪੱਲੇ ਬੰਨ ਲਓ ਵੀ ਅੱਜ ਹੁਕਮਨਾਮਾ ਸੁਣਿਆ, ਉਹਨੂੰ ਉਸ ਭਾਵ ਨੂੰ ਜਿਉਣਾ, ਬਸ ਉਹਦੀ ਪ੍ਰੈਕਟਿਸ ਕਰਨੀ ਹੈ। ਤੇ ਆਓ ਪਿਆਰ ਨਾਲ ਸਾਰੇ ਪੜ੍ਹ ਲਓ, ਦਸ ਵਸਤੂ ਲਈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਹੋ ਕਹਾਂ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰ।
ਮਨ ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ, ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ, ਮਨ ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ, ਦਾਤ ਨੂੰ ਪਿਆਰੀ ਜਾਣ ਕੇ, ਮਨ ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ, ਮਨ ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ, ਮਨ ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ, ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ, ਮਨ ਮੁਖਾਂ ਨੇ ਵਿਸਾਰ प्यारी जान के बापू की प्यारी जान के दादू 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 की प्यारी जान के बापू जी प्यारी जान के बापू की प्यारी जान के दादू की प्यारी जान के दादू की प्यारी जान के बापू जी प्यारी जान के दादू जी प्यारी जान के मन मुखा ने मुसार उपता दाता दादू प्यारी जान के मन मुखा ने मुसार उपता दाता दादू प्यारी जान के
मन मुखा ने मुसार उपता दाता दादू प्यारी जान के मन मुखा ने विसार दिता दाता दादू प्यारी जान के
मन मुखा ने विसार दिता दाता
दादू प्यारी जान के मन मुखा ने विसार दिता दाता दादू प्यारी जान के
दात प्यारी विसरिया दा तारा दात चंगी लगन लग पी दाता विसरी गया तो जपजी साहब अंदर सतगुरु यही समझाते कहते गावे को दात जाने निशान अनशानियां जान के कहते उन्होंने दाते तू चेते करिया कर आ पुत भी हुण कोई सानू यार कोई साडा मित्र कोई दोस्त कोई भैन भरा सानू कोई तोहफा दे लिया के ते आपां जिस वेले तोहफे नू वेखदे आ ते सानू अपने दोस्त का चेता आउंदा अपनी भैन भरा का चेता आउंदा अपने मित्र का चेता आउंदा है ते जेडे वाहिगुरु ने सानू इन्ने तोहफे दिते है अखां दित्तियां एक तो छोटी चीज है कन्न दिते है सुनने वास्ते हथ दिते है पैर दिते है अंदर दिल धड़क रहा है किवें पंप कर रहा दिल ये उहदा ही तोहफा है ते महाराज कहिंदे गावै को दात जाणे निशान पर गाउंदा कोई कोई है कोई कोई गाउंदा है उहदियां दित्तियां दातां नूं निशानी जाण के वी उहदी निशानी है ये मेरे प्यारे दियां निशानियां ने सो इन्हां भावां नूं जे असीं जिंदगी विच कमाउणा है ते कमाउण तों पहलां जिन्ना चिर साडे उत्ते सतगुरु दा प्रभाव नहीं ना पैंदा उन्ना चिर हुण माफ करिओ जिहड़े बंदे दा साडे उत्ते प्रभाव नहीं उहदा असीं गल ही नहीं उहदी गल ही नहीं मन सकदे जिहड़े जिहदा प्रभाव नहीं उहदी गल नहीं मन सकदे पर मैं कहिंदा गुरु ग्रंथ साहिब दा जे असीं प्रभाव मन्नीए ना वी सच्चे पातशाह क्या गुरु ग्रंथ साहिब ने एक ओंकार तो लैके 18-20 तक महाराज ने बाणी लिखी किस रंग विच महाराज ने बाणी उचारण कीती किड्डी वड्डी कृपा ओ बंगाल दी धरती ते पैदा होए भगत जयदेव जी बाबा फरीद साहब पाकपटन दी धरती ते पैदा होए कितों कितों महाराज बचन लैके आए महाराष्ट्र विच पैदा होए भगत बनारस दी धरती ते पैदा होए भगत धन गुरु नानक पातशाह कितों कितों जा के आ बाणी दे शब्द लैके किड्डी पैदल यात्रा अज ते आ दिल्ली आना होवे ते किन्ना सौखा गड्डियां ते बंदा बैठदा 2-4 घंटियां विच दिल्ली पहुंच जांदा पंजाब तों कनेडा जाना होवे 15-16-17 घंटियां विच बंदा कनेडा पहुंच जांदा अमेरिका पहुंच जांदा जिथे मर्जी चले जाओ पर उन्हां वेलियां विच आ जिहड़ा गुरु ग्रंथ साहिब जिन्हों असीं मत्था टेकदे हां गुरमुखो इह बाणी कितों कितों लैके आए महाराज किवें किवें बाणी महाराज ने सांभ के रखी ਕਿਵੇਂ ਕਿਵੇਂ ਮਹਾਰਾਜ ਨੇ ਉਹ ਬਾਣੀ ਸਾਰੀ ਇੱਕ ਰਾਗ ਬੱਧ ਕੀਤੀ ਜਪਜੀ ਸਾਹਿਬ ਤੋਂ ਲੈ ਕੇ 18-20 ਤੱਕ ਕਿਵੇਂ ਭਗਤਾਂ ਦੇ ਸ਼ਬਦ ਐਡ ਕੀਤੇ ਕਿਵੇਂ ਪੌੜੀਆਂ ਨਾਲ ਸਲੋਕ ਦਰਜ ਕੀਤੇ ਮਹਾਰਾਜ ਨੇ ਕਿੱਡੀ ਕਿਰਪਾ ਕੀਤੀ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤਾ ਸਾਡੀ ਝੋਲੀ ਵਿੱਚ ਮਹਾਰਾਜ ਨੇ ਪਾਇਆ ਤੇ ਗੁਰਮੁਖੋ ਇਸ ਗੁਰੂ ਗ੍ਰੰਥ ਸਾਹਿਬ ਲਈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ 33 ਤੇ ਬਹਿਣਾ ਕਬੂਲ ਕਰ ਲਿਆ ਸੀ ਇੱਕ ਤੇ ਛੋਟੀ ਚੀਜ਼ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲਈ ਗੁਰੂ ਅਰਜਨ ਪਾਤਸ਼ਾਹ 33 ਤੇ ਬਹਿ ਸਕਦੇ ਆ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਕਿਤੇ ਐਵੇਂ ਥੋੜ੍ਹਾ ਹੋਣਾ ਬਹੁਤ ਵੱਡੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ। ਗੁਰਬਾਣੀ ਦਾ ਇੱਕ ਇੱਕ ਸ਼ਬਦ ਮੈਂ ਤੁਹਾਨੂੰ ਬੇਨਤੀ ਕੀਤੀ ਹੈ, ਇੱਧਰ ਬੰਦਾ ਮੈਂ ਕਹਿੰਦਾ ਨੈਗੇਟਿਵ ਤੋਂ ਨੈਗੇਟਿਵ ਬੰਦਾ ਜਿਹੜਾ ਬਿਲਕੁਲ ਹੀ ਐਂ ਹੋਇਆ ਪਿਆ ਵੀ ਬਚਿਆ ਹੀ ਕੱਖ ਨਹੀਂ, ਰਿਹਾ ਹੀ ਕੱਖ ਨਹੀਂ, ਮਰ ਗਏ ਹੈ, ਲਾਲਾ ਲਾਲਾ ਕਰਦਾ ਫਿਰਦਾ, ਐ ਬਿਲਕੁਲ ਮਰਿਆ ਪਿਆ। ਪਰ ਮੈਂ ਕਹਿੰਦਾ ਬੰਦਾ ਬਾਣੀ ਦੇ ਐ ਸ਼ਬਦ ਸੁਣ ਲਏ ਨਾ ਕਿਤੇ, ਬੰਦਾ ਮਰਿਆ ਬੰਦਾ ਵੀ ਜਿਉਂਦਾ ਹੋ ਜਾਂਦਾ ਜੇ ਸੁਣ ਲਏ ਪਾਪ ਪਿਆਰ ਵਿੱਚ, ਬੰਦਾ ਬਾਣੀ ਦੇ ਸ਼ਬਦ ਸੁਣ ਲਏ। ਅੱਛਾ ਮਹਾਰਾਜ, ਮਹਾਰਾਜ ਮਰੇ ਮਰੇ ਹੋਏ ਬਿਲਕੁਲ ਮਰੇ ਬੰਦੇ ਜਿਉਂਦਾ ਕਰ ਦਿੰਦੇ, ਬਿਲਕੁਲ ਜਿਹੜਾ ਐਂ ਹੋਇਆ ਪਿਆ ਵੀ ਬਚੇ ਹੀ ਕੱਖ ਨਹੀਂ। ਹੁਣ ਉਹ ਇੱਥੇ ਹੋਰ ਮੁਰਦੇ ਦੀ ਗੱਲ ਨਹੀਂ, ਜਿਹੜਾ ਦੇਹ ਕਰਕੇ ਚੱਲਿਆ ਗਿਆ ਉਹਦੀ ਗੱਲ ਨਹੀਂ, ਜਿਹੜਾ ਬਿਲਕੁਲ ਡਾਊਨ ਹੋਇਆ ਪਿਆ, ਨੈਗੇਟਿਵ ਹੋਇਆ ਪਿਆ, ਸਤਿਗੁਰੂ ਐਸਾ ਉਹਦੇ ਅੰਦਰ ਕੌਨਫੀਡੈਂਸ ਭਰਦੇ ਆ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਤੇ ਗੁਰਮੁਖੋ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲਈ ਗੁਰੂ ਅਰਜਨ ਪਾਤਸ਼ਾਹ ਤੱਤੀ ਤਵੀ ਤੇ ਬਹਿ ਗਏ, ਭਾਈ ਸਾਹਿਬ ਕਹਿੰਦੇ ਹੁੰਦੇ ਹੈ ਉਹ ਗੁਰੂ ਗ੍ਰੰਥ ਸਾਹਿਬ ਐਵੇਂ ਥੋੜਾ। ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮੱਥਾ ਟੇਕਿਆ ਹੋਵੇ ਤੇ ਆਖਿਆ ਹੋਵੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹ ਗੁਰੂ ਗ੍ਰੰਥ ਸਾਹਿਬ ਐਵੇਂ ਥੋੜਾ ਕੈਸਾ ਉਸ ਤੁਹਾਡੇ ਅੰਦਰ ਇੱਕ ਪਿਕਚਰ ਬਣੇ। ਜਦੋਂ ਬੜੇ ਵਾਰੀ ਭਾਈ ਸਾਹਿਬ ਨੇ ਦੀਵਾਨਾਂ 'ਚ ਬੇਨਤੀ ਕੀਤੀ ਹੈ ਜਦੋਂ ਗੁਰਦੁਆਰਾ ਸਾਹਿਬ ਜਾਓ ਸਾਡੀ ਸਾਨੂੰ ਤੇ ਕਾਹਲ ਪਈ ਹੁੰਦੀ ਵੀ ਕੰਮ ਤੇ ਜਾਣਾ ਐਂ ਕਰਨਾ, ਮੈਂ ਕਹਿੰਦਾ ਵਿਹਲੇ ਹੋ ਕੇ ਪੰਜ ਸੱਤ ਮਿੰਟ ਦੇ ਵਿੱਚ ਬੰਦਾ ਆਰਾਮ ਨਾਲ ਮੱਥਾ ਟੇਕੇ, ਆਰਾਮ ਨਾਲ ਆਵੇ, ਹੌਲੀ ਹੌਲੀ ਆਵੇ, ਮਨ ਵਿੱਚ ਫੀਲ ਕਰਕੇ ਆਵੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਮੱਥਾ ਟੇਕ ਰਿਹਾ ਇਹਦੇ ਲਈ ਗੁਰੂ ਅਰਜਨ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਮੱਥਾ ਟੇਕਣ ਲੱਗਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ, ਇਹਦੇ ਲਈ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਮੱਥਾ ਟੇਕਿਆ। ਇਹ ਬਾਣੀ ਬੜੇ ਭਗਤਾਂ ਦੀ ਬੜੀ ਦੂਰੋਂ ਦੂਰੋਂ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ। ਇੱਦਾਂ ਮਨ ਵਿੱਚ ਪੂਰੀ ਪਿਕਚਰ ਬਣਾ ਕੇ ਫਿਰ ਬੰਦਾ ਨਮਸਕਾਰ ਕਰੇ, ਫਿਰ ਆਰਾਮ ਨਾਲ ਬਹਿ ਕੇ ਸਤਿਗੁਰੂ ਜੀ ਦਾ ਪਾਵਨ ਹੁਕਮ ਸੁਣੇ, ਬਾਹਰ ਫੱਟੇ 'ਤੇ ਲਿਖਿਆ ਹੋਇਆ ਹੁਕਮਨਾਮਾ ਉਹਦੇ ਭਾਵ ਅਰਥ ਉਹਨਾਂ ਨੂੰ ਸਮਝ ਕੇ ਘਰ ਜਾਵੇ, ਫਿਰ ਉਹ ਉਹਨੂੰ ਆਪਣੀ ਜ਼ਿੰਦਗੀ 'ਚ ਸਾਰਾ ਦਿਨ ਇੱਦਾਂ ਕਮਾਵੇ, ਪ੍ਰਭਾਵ ਇੱਦਾਂ ਆਪਣੇ ਆਪ ਦੇ ਉੱਤੇ ਪਾਵੇ ਵੀ ਵਾਹ ਸਤਿਗੁਰੂ ਸੱਚੇ ਪਾਤਸ਼ਾਹ ਕੈਸੇ ਸਤਿਗੁਰੂ ਹੋ ਤੁਸੀਂ, ਕੈਸੇ ਦੀਨ ਦਿਆਲ ਪਾਤਸ਼ਾਹ ਹੋ। ਜਿਹਦੇ ਵਿੱਚ ਰਵਿਦਾਸ ਮਹਾਰਾਜ ਦੀ ਬਾਣੀ, ਉੱਥੇ ਧੰਨੇ ਜੱਟ ਦੀ ਬਾਣੀ ਜਿਹਨੂੰ ਲੋਕੀ ਉੱਚਾ ਕਹਿੰਦੇ ਸੀ ਧੰਨਾ, ਰਵਿਦਾਸ ਮਹਾਰਾਜ ਨੂੰ ਕਹਿੰਦੇ ਸੀ ਨੀਵਾਂ, ਸਾਰੇ ਇਕੱਠੇ ਗੋਡੇ ਨਾਲ ਗੋਡਾ ਜੋੜ ਕੇ ਬਿਠਾ ਦਿੱਤੇ। ਇਹ ਐਸੇ ਸਤਿਗੁਰੂ ਹਨ, ਜਦੋਂ ਸਾਡੇ ਮਨ ਉੱਤੇ ਪ੍ਰਭਾਵ ਪਿਆ ਗੁਰਮੁਖੋ ਫਿਰ ਬਾਣੀ ਮੰਨਣ ਨੂੰ ਜੀ ਕਰਨਾ ਹੈ। ਹੁਣ ਤੇ ਅਸੀਂ ਜਿੰਨਾ ਕੁ ਸੁਣਿਆ ਉਹਨਾਂ ਕੁ ਭੁੱਲ ਜਾਂਦਾ ਸਾਨੂੰ, ਉਹਨਾਂ ਉਦੋਂ ਹੀ ਭੁੱਲ ਜਾਂਦਾ ਹੈ। ਪਰ ਬੇਨਤੀ ਇਹ ਹੈ ਭੁੱਲੀਏ ਨਾ ਸਤਿਗੁਰੂ ਦੇ ਬਚਨਾਂ ਨੂੰ, ਸਦਾ ਸਦਾ ਦ੍ਰਿੜ ਕਰਦੇ ਰਹੀਏ, ਸਦਾ ਸਦਾ ਰਿਪੀਟ ਕਰਦੇ ਰਹੀਏ। ਪੜ੍ਹੋ
ਜਾਵਾਂ ਬਲਹਾਰ ਜੀ ਮੈਂ, ਜਾਵਾਂ ਬਲਹਾਰ ਜੀ ਮੈਂ, ਜਾਵਾਂ ਬਲਹਾਰ ਜੀ ਮੈਂ, ਜਾਵਾਂ ਬਲਹਾਰ ਬਲਹਾਰ ਜੀ ਮੈਂ ਗੁਰਾ ਤੋਂ, ਜਾਵਾਂ 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 ਬਲਹਾਰ ਜੀ ਮੈਂ, ਜਾਵਾਂ ਬਲਹਾਰ ਜੀ ਮੈਂ ਗੁਰਾ ਤੋਂ, ਐਸਿਆ 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 ਗੁਰਾ ਤੋਂ,
ਐਸਿਆ ਗੁਰਾ ਤੋਂ, ਐਸਿਆ ਗੁਰਾ ਤੋਂ,
ਐਸਿਆ ਗੁਰਾ ਤੋਂ, ਐਸਿਆ ਗੁਰਾ ਤੋਂ,
ਐਸਿਆ ਗੁਰਾ ਤੋਂ, ਐਸਿਆ ਗੁਰਾ ਤੋਂ, ਐਸਿਆ ਗੁਰਾ ਤੋਂ, ਐਸਿਆ ਗੁਰਾ
ਐਸੇ ਹਾਰ ਜੀ ਮੈਂ ਐਸਿਆ ਗੁਰਾ ਤੋਂ, ਜਾਵਾਂ ਬਲਿਹਾਰ ਜੀ ਮੈਂ ਐਸਿਆ
ਮਾਜੂ ਜਾਵਾ ਬਲਿਹਾਰੀ ਮੈਂ ਐਸਿਆ ਗੁਰਾਤ
ਜਾਵਾ ਬਲਿਹਾਰ ਜੀ ਮੈਂ ਐਸਿਆ ਗੁਰਾਤ
ਸੁਆਓ ਐਸੇ ਸਤਿਗੁਰੂ ਤੋਂ ਵਾਰੇ ਵਾਰੇ ਜਾਈਏ ਐਸੇ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੰਨੇ ਕੁ ਬਾਹਰ ਹਨ ਅਤੇ ਸਾਰਿਆਂ ਨੂੰ ਬੇਨਤੀ ਆਓ ਆਪਾਂ ਸਤਿਗੁਰਾਂ ਦੀ ਗੋਦ ਵਿੱਚ ਬੈਠੀਏ ਅਤੇ ਬੈਠ ਕੇ ਅੱਜ ਦੇ ਸਮਾਗਮ ਦਾ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ ਭਾਈ ਸਾਹਿਬ ਜੀ ਸਤਿਗੁਰ ਦੀ ਗੋਦ ਵਿੱਚ ਆ ਗਏ ਹਨ ਅਤੇ ਸਾਰਿਆਂ ਨੂੰ ਬੇਨਤੀ ਮਨ ਬਿਰਦੀਆਂ ਇਕਾਗਰ ਕਰਕੇ ਬੈਠਣ ਦਾ ਯਤਨ ਕਰੋ ਕਿਸੇ ਪਾਸੋਂ ਰੌਲੇ ਦੀ ਆਵਾਜ਼ ਨਾ ਆਵੇ ਸੋ ਕਥਾ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਇੱਕੇ ਵਾਰੀ ਕਹਿਣ 'ਤੇ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ
ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾਂ ਗੁਰ ਵੇਖਾ ਸਾਹਮਣੇ ਗੁਰੂ ਦੇ ਸਰਮੁਖ ਸਾਜ ਬੈਠੇ ਗੁਰਸਾਹਿਬ ਸੰਗਤ ਗੱਜ ਵੱਜ ਕੇ ਫਤਿਹਦਾਰ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੇ ਹੋ ਜੋ ਗੁਰੂ ਸਾਹਿਬ ਨੇ ਇਸ ਖੁੱਲ੍ਹੇ ਪੰਡਾਲ ਦੇ ਵਿੱਚ ਦਰਸ਼ਨ ਦਿਦਾਰੇ ਦੇ ਕੇ ਗੁਰਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਪ੍ਰਬੰਧਕਾਂ ਨੂੰ ਵੀ ਜੀ ਆਇਆ ਕਹਿਣ ਦਾ ਸੁਭਾਗਾ ਸਮਾਂ 2016 ਤੋਂ ਬਾਅਦ ਪ੍ਰਾਪਤ ਹੋਇਆ ਮੈਂ ਇੱਕ ਗੁਜ਼ਾਰੇ ਦੀ ਗੂੰਜ ਦੇ ਨਾਲ ਹਜ਼ੂਰ ਦਾ ਇਸ ਪੰਡਾਲ ਦੇ ਵਿੱਚ ਆਉਣਾ ਔਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂਵਾਲ ਦੇ ਜੀ ਸਤਿਕਾਰ ਵਜੋਂ ਬੋਲਣ ਦੀ ਆਵਾਜ਼ ਦੇ ਵਿੱਚ ਜਕਾਰੇ ਦੀ ਗੂੰਜ ਦਾ ਜਵਾਬ ਦਿਓ ਜੀ ਬੋਲੇ ਸੋ ਨਿਹਾਲ ਦੋ ਹਜ਼ਾਰ ਸੋਲ੍ਹਾਂ ਸਮਾਂ ਲੰਮਾ ਹੋ ਗਿਆ ਉਹ ਦਿਨ ਸ਼ਨੀਵਾਰ ਸੀ ਜਿਸ ਦਿਨ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਭੁਲਾਖੀ ਸੱਜਣਾ ਦੇ ਪੰਜਾਂ ਪਿਆਰਿਆਂ ਦੀ ਰਹਿਨਮਾਈ ਅੰਦਰ ਭਾਈ ਸਾਹਿਬ ਨੇ ਜੈਕਾਰੇ ਲਾ ਕੇ ਦਿੱਲੀ ਦੀਆਂ ਸੰਗਤਾਂ ਨੂੰ ਗੁਰ ਸ਼ਬਦ ਕੀਰਤਨ ਲਈ ਜੋੜਿਆ ਸੀ ਅੱਜ ਉਹ ਫੇਰ ਸਭਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਚਾਰੇ ਰੋਜ਼ ਚਾਰ ਪੰਜ ਛੇ ਸੱਤ ਆਪ ਜੀ ਨੇ ਇੱਥੇ ਪਹੁੰਚਣਾ ਸਾਹਿਬ ਗੁਰਕਲ ਕੀ ਤਰਪਾਸ਼ਾ ਅਨੰਦਪੁਰ ਸਾਹਿਬ ਦੀ ਜੋ ਪਵਿੱਤਰ ਧਰਤੀ ਤੋਂ ਮੈਂ ਖਿਮਾ ਮੰਗਲਾਂ ਭਾਈ ਸਾਹਿਬ ਤੋਂ ਦੋ ਮਿੰਟ ਲਈ ਜਦੋਂ ਹਜ਼ੂਰ ਪਾਤਸ਼ਾਹ ਨੇ ਐਲਾਨਿਆ ਕਰ ਦਿੱਤਾ ਵੀ ਅਸੀਂ ਕਿਸੇ ਦੀ ਜ਼ਾਰ ਔਰ ਇਨ ਨੂੰ ਨਹੀਂ ਮੰਨਣਾ ਅਸੀਂ ਘੋੜੇ ਵੀ ਰੱਖਾਂਗੇ ਘੋੜਸਵਾਰ ਵੀ ਰੱਖਾਂਗੇ ਸ਼ਸਤਰ ਵੀ ਰੱਖਾਂਗੇ ਅਸਤਰ ਵੀ ਰੱਖਾਂਗੇ ਉੱਥੇ ਹੀ ਪਾਤਸ਼ਾਹ ਦੀ ਚਰ ਦੇ ਵਿੱਚ ਸੱਟ ਪਈ ਜਮਦਾਣੀ ਜਦ ਦਲਾਂ ਮੁਕਾਬਲਾ ਉਹ ਰਣਜੀਤ ਨਗਾਰਾ ਜੋ ਕਿਤੇ ਢੱਡਰੀਆਂ ਪਰਮੇਸ਼ਰ ਦੁਆਰ ਤੋਂ ਕਿਤੇ ਬਹੁਤ ਬਚਪਨ ਦੇ ਵਿੱਚ ਜੋ ਮਹਾਂਪੁਰਖਾਂ ਨੇ ਉਚੇਚੇ ਤੌਰ 'ਤੇ ਜਦੋਂ ਵਿਸ਼ਨੂੰ ਗਾਰਡਨ ਵਿੱਚ ਆਉਂਦੇ ਹੁੰਦੇ ਸੀ ਘਰ ਘਰ ਅੰਦਰ ਘਰ ਘਰ ਜਾ ਕੇ ਜੋ ਸਿੱਖੀ ਦਾ ਪ੍ਰਚਾਰ ਕੀਤਾ ਹੈ ਸੱਚ ਜਾਣਿਓ ਜਿੰਨੇ ਦੁਮਾਲੇ ਜਿੰਨੇ ਸ੍ਰੀ ਸਭਾ ਤੁਹਾਡੇ 'ਤੇ ਪਈਆਂ ਹੋਈਆਂ ਨੇ ਜਿੰਨਾ ਇਸ ਇਲਾਕੇ ਦੇ ਵਿੱਚ ਦਿੱਲੀ ਦੇ ਵਿੱਚ ਕਦੇ ਦੁਮਾਲੇ ਕਦੇ ਗੋਲ ਪੱਗਾਂ ਇਹ ਉਸ ਵੇਲੇ ਭਾਈ ਸਾਹਿਬ ਉਹਨਾਂ ਨੇ ਬੜੇ ਬਚਪਨ ਦੇ ਵਿੱਚ ਸ਼ੁਰੂ ਕੀਤੀਆਂ ਹੋਈਆਂ ਸੋ ਆਸ ਉਸ ਸਿੱਖੀ ਦੀ ਲਹਿਰ ਨੂੰ ਕਿਉਂਕਿ ਅਸੀਂ 2022 ਸਾਨੂੰ 23-24 ਸਾਲ ਹੋ ਗਏ ਇਹਨਾਂ ਨੂੰ ਸੁਣਦਿਆਂ ਸਮੇਂ ਦੇ ਵਿੱਚ ਬਦਲਾਵ ਆਇਆ ਬਦਲਾਵ ਆਉਂਦਿਆਂ ਆਉਂਦਿਆਂ ਤੁਸੀਂ ਪੁਰਾਣੀਆਂ ਸੀਡੀਆਂ ਹੋਣਗੀਆਂ ਬਹੁਤ ਪ੍ਰੇਮ ਭਾਵਨਾ ਨਾਲ ਜੋ ਗੁਰਸਿੱਖਾਂ ਦੀਆਂ ਗੁਰੂ ਸਾਹਿਬਾਂ ਦੀਆਂ ਸਾਖੀਆਂ ਬੜੇ ਹੀ ਸੁਚੱਜੇ ਢੰਗ ਨਾਲ ਧਾਰਨਾ ਦੇ ਨਾਲ ਗਾਉਂਦੇ ਹੁੰਦੇ ਸੀ ਜਿਉਂ ਜਿਉਂ ਸਮਾਂ 2014-15 ਦੀ ਤਬਦੀਲੀ ਵਿੱਚ ਆਇਆ ਜਦੋਂ ਸਮਾਂ 2016-17 ਦੀ ਮਾਰਚ ਤੋਂ ਬਾਅਦ ਦੀਆਂ ਸੀਡੀਆਂ ਸੁਣੋਗੇ ਜਦੋਂ ਦੁਨੀਆਂ ਦੇ ਸਾਰੇ ਧਰਮਾਂ ਦੇ ਵਿੱਚ ਪਰਮੇਸ਼ੁਰ ਨੂੰ ਇੱਕ ਮੰਨਿਆ ਪਰ ਨਾਨਕ ਦੀ ਫਿਲੋਸਫੀ ਜਦੋਂ ਇਹਨਾਂ ਨੇ ਦੱਸੀ ਹੈ ਵੀ ਇੱਕੋ ਹੀ ਹੈ ਸਭ ਕੁਛ ਇੱਕੋ ਦਾ ਵਰਤਾਰਾ ਇੱਕ ਤੋਂ ਇੱਕ ਸ਼ੁਰੂ ਹੋਇਆ 11 ਦਿਨ ਦਾ ਇਹਨਾਂ ਨੇ ਰੀਸੈਟ ਕੈਂਪ ਹੀ ਲਾਇਆ ਔਰ ਅਸੀਂ ਜੋ ਇਹਨਾਂ ਨੇ ਰੀਸੈਟ ਕੈਂਪ ਦੇ ਵਿੱਚ ਦੱਸਿਆ ਅੱਜ ਕੱਲ੍ਹ ਆਲੋਜੀਕਲੀ ਜੋ ਗੱਲਾਂ ਹਨ ਪ੍ਰੈਕਟੀਕਲ ਦੀ ਜ਼ਿੰਦਗੀ ਹਾਊ ਟੂ ਕੈਨ ਯੂ ਲਿਵ ਇਨ ਯੋਰ ਲਾਈਫ ਜ਼ਿੰਦਗੀ ਜਿਉਣ ਦਾ ਢੰਗ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਬਸ ਇਹ ਤੇ ਇਹਨਾਂ ਦਾ ਕੰਮ ਹੈ जो इन्होंने इस चीज़ पर काम किया। मैं कहना दिल्ली देन नहीं दे सकती, और जो हूँ इन्हों का प्रचार है सचमुच पंथ नो इन्होंने अपनी सोच बुलंद आवाज़ गुरु साहब के हुक्म परवन हुक्मसार जो इन्होंने सेध दी है, सो मैं बहुत बहुत शुक्रगुजार हाँ। क्योंकि असी वो लोग हाँ जो तो विष्णुगढ़ नैगेटिव समझते सही, लोग चंगे घर के रिश्ते नहीं सी आते होंगे, लोगों शराबा दुकाना जड़िया एडिया लंबिया लाइना लगदियाँ सी, उड़े लंबे पातशाह ने सिखा गात्रे पवाते गुरु साहब की बाणी पढ़ के भाई साहब होर ने। सो हर पासे सिक्खी दे विच एक आवाज़, हर पासे सिक्खी दे विच एक चेंज, एक बदलाव आया जो नज़र आउंदा है, पर वो गैप जिहड़ा आ वह गैप तो जरूर है, दूर हो गया पर इन्ना दूर नहीं, दिल के दो नज़दीक ही रहे ने। सो आओ उन्हां पासों जी सरवण शब्द करांगे। सो मैं हुण बेनती करांगा भाई साहब होरां नूं कि एक मैंबर साहब आए सी सुरजीत सिंह जी जीती जी, उन्हां दा सत्कार कर दिए। सुरजीत सिंह जी जीती मैंबर दिल्ली सिफर द्वारा प्रबंधक कमेटी, अमरजीत सिंह जी भाई साहब जी, अमरजीत सिंह जी पटियाला हेडक्वार्टर साहब, उन्हों का भी सन्मान करना, वह भी आ जाओ अमरजीत सिंह जी पटियाला, जो कि विशेष तौर पर आ जाओ जी भाई साहब जी, संजय जी, संजय जी भी आ जाओ, संजय सोलंकी जी वह भी आ जाए प्लीज। संजय सोलंकी जी
बोले सो निहार,
अमरजीत सिंह जी पटियाला
बोले सो निहार,
भाई हरप्रीत सिंह जी रागी वह भी आ जाए, भाई हरप्रीत सिंह जी, भाई हरप्रीत सिंह जी आ जाओ, सुरजीत सिंह जी जेती जी
बोले सो निहार।
सो बेनती है कि दीवान शुरू करन लगे ने, सो आप जी ने बड़े प्यार नाल सुनना है, उस मन दियां गहराइयां दे नाल आप सुन के लाहा कटना है। भाई साहब भाई रणजीत सिंह जी टडरे आलियां नूं जी आया, वाहिगुरु जी का खालसा वाहिगुरु जी की।
ਵਾਹਿਗੁਰੂ ਜੀ। ਵਾਹਿਗੁਰੂ ਜੀ। ਅਵਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਹੋਈ ਮੇਰੇ ਮਨ। ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕੀ ਸ਼ਰਨ ਪਿਆ ਸੁਖ ਪਾਈਏ, ਬਹੁੜ ਦੁਖ ਨਾ ਹੋਈ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ। ਤਿੰਨ ਕੀ ਧੂਰ ਨਾਨਕ ਦਾਸ ਬੰਛੈ, ਜਿਨ ਹਰ ਨਾਮ ਹਿਰਦੈ ਪਰੋਈ। ਜਿਨ ਹਰ ਨਾਮ ਹਿਰਦੈ ਰੋਈ। ਆਓ ਜੀ, ਸਤਿਗੁਰ ਜੀ ਦੇ ਪਾਵਨ ਚਰਨਾਂ ਵਿੱਚ ਟਿਕਾ ਬਣਾ ਕੇ ਬੈਠੀਏ। ਬਹੁਤ ਸੁਹਾਵਣਾ ਠੰਡਾ ਮੌਸਮ ਹੈ, ਥੋੜਾ ਜਿਹਾ ਗਰਮ ਕੱਪੜਾ ਲੈ ਕੇ ਚੌਂਕੜਾ ਲਾ ਕੇ ਬਹਿ ਜਾਣਾ ਚਾਹੀਦਾ ਹੈ। ਬੜਾ ਆਨੰਦ ਬਣਦਾ ਹੈ ਗੁਰਬਾਣੀ ਸੁਣ ਸਮਝ ਕੇ ਸਾਡੇ ਮਨ ਦੀ ਤਪਸ਼ ਖਤਮ ਹੁੰਦੀ ਹੈ। ਕੱਲ ਤਾਤੀ ਕਲਯੁਗ ਅੰਦਰ ਬੜਾ ਗਰਮ ਲੱਗਦਾ ਹੈ, ਬੜੀ ਤਪਸ਼ ਹੈ, ਤੇ ਉਸ ਕਲਯੁਗ ਨੂੰ ਸਤਯੁਗ ਦੇ ਵਿੱਚ ਸਤਿਗੁਰੂ ਜੀ ਦੇ ਸੱਚੇ ਵਿਚਾਰ ਗੁਰਬਾਣੀ ਕੀਰਤਨ ਦੇ ਨਾਲ ਹੀ ਠੰਡਿਆਂ ਕੀਤਾ ਜਾ ਸਕਦਾ, ਅੰਦਰ ਸਤਿਯੁਗ ਵਰਤਾਇਆ ਜਾ ਸਕਦਾ। ਤੇ ਆਓ ਰਲ ਮਿਲ ਕੇ ਆਪਾਂ ਸਾਰੇ, ਅੱਜ ਪਹਿਲਾ ਦੀਵਾਨ ਹੈ ਦਿੱਲੀ ਵਿੱਚ, ਖੁੱਲ੍ਹੇ ਪੰਡਾਲ ਵਿੱਚ, ਗਰਾਊਂਡ ਵਿੱਚ, ਦਿੱਲੀ ਸਾਰੀ ਰਾਤ ਜਾਗਦੀ ਹੈ, ਇੱਥੋਂ ਦੇ ਲੋਕ ਦੋ ਦੋ ਤਿੰਨ ਤਿੰਨ ਵਜੇ ਤੱਕ ਜਾਗਦੇ ਹੈ। ਰਾਤਾਂ ਦੇ ਸਮਾਗਮ ਸ਼ੁਰੂ ਹੀ 8-9 ਵਜੇ 10 ਵਜੇ ਹੁੰਦੇ ਹੈ। ਜਿਹੜੇ ਚੰਗੇ ਰਾਗੀ ਸਿੰਘ ਹੋਣ, ਰਾਤ ਦਾ ਸਮਾਗਮ ਹੋਵੇ, ਉਹ ਕਹਿਣਗੇ 10 ਵਜੇ ਦਾ ਟਾਈਮ ਦਿਓ ਸਾਨੂੰ, ਕਿਉਂਕਿ ਉਦੋਂ ਥੋੜਾ ਟਿਕਾ ਬਣਦਾ, ਲੋਕ ਆਉਣਾ ਥੋੜਾ ਜਿਹਾ 10, ਆਹ ਜਿਹੜੇ 2 ਘੰਟੇ ਹੁੰਦੇ ਆ ਇਸ ਵੇਲੇ ਤੇ ਆਉਂਦੇ ਹੈ, ਪਰ ਬਾਹਰ ਖੁੱਲ੍ਹਾ ਗਰਾਊਂਡ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਜਾਂਦਾ। ਇੱਥੇ ਟਾਈਮ ਲਿਮਿਟ ਵੀ ਹੁੰਦੀ ਹੈ, ਪਰਮਿਸ਼ਨ ਹੁੰਦੀ ਹੈ, ਸਾਊਂਡ ਸਿਸਟਮ ਹੈ, ਇਸ ਲਈ ਅਸੀਂ ਟਾਈਮ ਵਿੱਚ ਰਹਿ ਕੇ ਸ਼ੁਰੂ ਕਰਨਾ ਹੈ ਔਰ ਟਾਈਮ ਦੇ ਵਿੱਚ ਹੀ ਸਮਾਪਤੀ ਕਰਨੀ ਹੈ। ਸੋ ਜਿਹੜੀ ਸੰਗਤ ਆ ਰਹੀ ਹੈ, ਜਿੱਥੇ ਤੱਕ ਆਵਾਜ਼ ਜਾਏ ਛੇਤੀ ਛੇਤੀ ਆਓ, ਬਹੁਤ ਕਵੇਲਾ ਹੋ ਜਾਣਾ ਇੱਦਾਂ, ਤੇ ਜਲਦੀ ਜਲਦੀ ਬਹਿ ਕੇ ਸਰਵਣ ਕਰੀਏ। ਬੜੇ ਸਾਲ ਦੀਵਾਨ ਦਿੱਲੀ ਚ ਲੱਗੇ ਹੈ, ਪਹਿਲੇ ਦੀਵਾਨ ਚ ਬਹੁਤ ਵਾਰੀ ਹਾਜ਼ਰੀ ਨਹੀਂ ਭਰ ਸਕਦਾ ਹੁੰਦਾ ਸੀ, 4 ਦੀਵਾਨ ਦੇਣੇ 3 ਚੋਣਾਂ, 3 ਦੇਣੇ 2 ਚੋਣਾਂ, 5 ਦੇਣੇ 4 ਚੋਣਾਂ, ਪਰ ਇਸ ਵਾਰੀ 4 ਦੀਵਾਨ ਦਿੱਤੇ ਸੀ, 4 ਚ ਹਾਂ ਕੀਤੀ ਸੀ, 4 ਚ ਹਾਜ਼ਰੀ ਭਰਾਂਗੇ। ਸੋ ਆਓ ਰਲ ਕੇ ਆਪਾਂ ਸਾਰੇ ਲਾਹ ਲਈਏ, ਅਸੀਂ ਵੀ ਬੜੀ ਦੂਰੋਂ, ਸਾਨੂੰ ਵੀ 6 ਘੰਟੇ ਲੱਗ ਜਾਂਦੇ ਆ ਜੇ ਆਰਾਮ ਨਾਲ ਹੌਲੀ ਹੌਲੀ ਆਈਏ। ਤੇ
ਟਿਕਾ ਬਣਾ ਕੇ ਆਪਾਂ ਬੈਠੀਏ ਸਰਬ ਸੰਗਤਾਂ ਜਿੱਥੇ ਜਿੱਥੇ ਜਗ੍ਹਾ ਮਿਲੇ ਟਿਕਾ ਨਾਲ ਪਿਆਰ ਨਾਲ ਬੈਠੋ ਆਨੰਦ ਲਓ ਸਿੱਧਾ ਤਰੀਕਾ ਸਿੱਧਾ ਢੰਗ ਬਸ ਮਨ ਸਿੱਧਾ ਹੋ ਜਾਏ ਤਰੀਕਾ ਕੋਈ ਵੀ ਹੋਵੇ ਰਾਗ ਵਿੱਚ ਕੀਰਤਨ ਹੋਵੇ ਰੀਤਾਂ ਵਿੱਚ ਹੋਵੇ ਚਾਹੇ ਧਾਰਨਾ ਚ ਸਤਿਗੁਰ ਦੀ ਵਡਿਆਈ ਹੋਵੇ ਮਸਲਾ ਹੈ ਸਾਡੇ ਮਨ ਵਿੱਚ ਪ੍ਰੇਮ ਬਣੇ ਗੁਰੂ ਸਾਹਿਬ ਪ੍ਰਤੀ ਅਸੀਂ ਜੁੜੀਏ ਸਾਡੀ ਅਟੈਚਮੈਂਟ ਬਣ ਜਾਏ ਸਾਨੂੰ ਇੱਕ ਨਸ਼ਾ ਬਣ ਜਾਏ ਨਸ਼ਾ ਲੱਗ ਜਾਏ ਲੋਕਾਂ ਨੂੰ ਨਿਆਣਿਆਂ ਦਾ ਨਸ਼ਾ ਹੀ ਤੇ ਹੁੰਦਾ ਹੈ ਬੱਚਿਆਂ ਦਾ ਨਸ਼ਾ ਧੀਆਂ ਪੁੱਤਾਂ ਦਾ ਨਸ਼ਾ ਪੈਸੇ ਦਾ ਨਸ਼ਾ ਸੋ ਉੱਥੇ ਹਿਲਜੁਲ ਹੁੰਦੀ ਰਹਿੰਦੀ ਇਸੇ ਕਰਕੇ ਅਸੀਂ ਦੁਖੀ ਸੁਖੀ ਰਹਿੰਦੇ ਹਾਂ ਕਦੇ ਦੁਖੀ ਕਦੇ ਸੁਖੀ ਕਦੇ ਦੁਖੀ ਕਦੇ ਸੁਖੀ ਪਰ ਜੇ ਨਸ਼ਾ ਲੱਗ ਜਾਏ ਫਿਰ ਇਹਦਾ ਆਨੰਦ ਇਹ ਹੈ ਵੀ ਇਹਦੇ 'ਚ ਦੁੱਖ ਨਹੀਂ ਹੁੰਦਾ ਇਹਦੇ 'ਚ ਸਰੂਰ ਹੀ ਰਹਿੰਦਾ ਹੈ ਕਿਉਂਕਿ ਬੱਚੇ ਤੇ ਦੂਰ ਆਸੇ ਪਾਸੇ ਹੋ ਜਾਂਦੇ ਹੈ ਸਤਿਗੁਰ ਨੇ ਕਿਤੇ ਨਹੀਂ ਜਾਣਾ ਅਸੀਂ ਉਹੀ ਜਾਣਾ ਹੁੰਦਾ ਜਦੋਂ ਜਾਣਾ ਹੁੰਦਾ ਸੋ ਇਹ ਪਿਆਰ ਬਣੇ ਕਿਸੇ ਤਰੀਕੇ ਨਾਲ ਬਣੇ ਤੇ ਯਤਨ ਕਰੀਏ ਬੈਠੇ ਹੋਏ ਆਨੰਦ ਲਓ ਨਾਲ ਬੋਲੋ ਆਉਣ ਵਾਲੀਆਂ ਸੰਗਤਾਂ ਜਗ੍ਹਾ ਮੱਲ ਕੇ ਅਰਜਨ ਦੇ ਮਹਾਰਾਜ ਦਾ ਬਚਨ ਹੈ ਜਦੋਂ ਤੋਂ ਚੰਗੀ ਸੰਗਤ ਵਿੱਚ ਗਏ ਹਾਂ ਜਦੋਂ ਤੋਂ ਸਤਿਗੁਰੂ ਦੀ ਸੰਗਤ ਵਿੱਚ ਸਤਿਗੁਰੂ ਸਾਧੂ ਦੀ ਸੰਗਤ ਵਿੱਚ ਗਏ ਹਾਂ ਨਾ ਜ਼ਿੰਦਗੀ ਬਦਲ ਗਈ ਹੈ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ
ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ
ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ
ਅੱਜ
ਕੇ
ਭਲੇ ਦਿਨਸ ਹੋਏ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ
ਮਹਾ ਆਨੰਦ ਸਦਾ ਕਰ ਕੀਰਤਨ ਮਹਾ
ਸਦਾ ਕਰ ਕੀਰਤਨ
ਮਹਾ ਆਨੰਦ ਸਦਾ ਕਰ ਕੀਰਤਨ ਮਹਾ
ਸਦਾ ਕਰ ਕੀਰਤਨ
ਗੁਰਖ ਵਿਧਾਤਾ ਹੋਏ ਗੁਰਖ
ਵਿਧਾਤਾ
ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਬੋਲਣਾ
ਪੜੋ ਜੀ ਪੜੋ
ਰੱਜ ਕੇ ਭੱਲੇ
ਸੰਗਤ ਪੜੋ
ਜਬ ਤੇ अब मोहे राम जसो मन गायो
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 ਭਇਓ ਪ੍ਰਗਾਸ ਸਦਾ ਸੁਖ ਮਨ ਮੈਂ
ਭਇਓ ਪ੍ਰਗਾਸ ਸਦਾ ਸੁਖ ਮਨ
ਭਇਓ ਪ੍ਰਗਾਸ ਸਦਾ ਸੁਖ ਮਨ
ਭਇਓ ਪ੍ਰਗਾਸ ਸਦਾ ਸੁਖ ਮਨ
ਸਤਿਗੁਰ ਪੂਰਾ ਪਾਇਓ ਸਤਿਗੁਰ ਪਾਇਓ ਸਤਿਗੁਰ ਪੂਰਾ ਪਾਇਓ ਸਤਿਗੁਰ
ਪੂਰਾ ਪਾਇਓ
ਸਤਿਗੁਰ ਪੂਰਾ ਸਤਿਗੁਰ ਜਬ ਤੇ ਦਰਸ਼ਨ ਤੇ ਸਾਧੂ ਭਲੇ ਦਿਨਸ ਹੋਇਆ ਜਬ ਤੇ ਦਰਸ਼ਨ ਕੀਤੇ ਭਲੇ
ਪੜੋ ਇੱਕ ਵਾਰ ਬੋਲੋ ਜੀ
ਜਬ ਤੇ ਸਾਧੂ ਭਲੇ ਦਿਨਸ ਹੋਇਆ ਗੁਰੂ
ਗੁਣ ਨਿਦਾਨ ਰਿਦ ਪੀਤਰ ਵਸਿਆ ਸੋਚਾ
ਕਈ ਵਾਰੀ ਸਿਰ ਬੋਲੋ ਸਾਧ ਗੱਜ ਕੇ
गज के सत नाम। सत नाम सारिया भैणा वाह 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 गज के सिंगो सत
ਚਲ
Hey, Guru.
ਗੱਜ ਕੇ ਫਤਿਹ ਬੁਲਾਇਓ ਸਾਰੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਿਕਾ ਬਣਾ ਕੇ ਸਾਰੀ ਸੰਗਤ ਨੂੰ ਬੇਨਤੀ ਹੈ ਬੈਠਣਾ ਹੈ, ਆਉਣ ਵਾਲਿਆਂ ਨੂੰ ਬੇਨਤੀ ਹੈ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੀ ਜਾਇਓ, ਬੱਚਿਆਂ ਦਾ ਖਿਆਲ ਰੱਖਿਓ, ਚੌਂਕੜੇ ਲਾ ਕੇ ਥੋੜਾ ਚਿਰ ਆਪਾਂ ਬਹਿਣਾ ਹੈ। ਮੈਂ ਜਿਵੇਂ ਸ਼ੁਰੂ ਚ ਬੇਨਤੀ ਕੀਤੀ ਹੈ, ਗਰਾਊਂਡ ਦੀ ਪਰਮਿਸ਼ਨ ਹੁੰਦੀ ਹੈ, ਟਾਈਮ ਦੀ ਪਾਬੰਦੀ ਹੁੰਦੀ ਹੈ, ਸਪੀਕਰ ਦੀ ਸਾਊਂਡ ਸਿਸਟਮ ਉਨਾ ਕੁ ਚਿਰ ਹੀ ਚੱਲ ਸਕਦਾ ਹੈ, ਤੇ ਮੈਂ ਨਹੀਂ ਚਾਹੁੰਦਾ ਕਿਸੇ ਤਰ੍ਹਾਂ ਦਾ ਕੋਈ ਡਿਸਿਪਲਿਨ ਭੰਗ ਕਰੀਏ। ਜ਼ਰੂਰੀ ਹੈ ਜੋ ਕਾਨੂੰਨ ਬਣਿਆ ਇੱਥੋਂ ਦਾ, ਜੋ ਸਿਸਟਮ ਹੈ ਉਹਦੇ ਵਿੱਚ ਰਹਿ ਕੇ ਚੱਲੀਏ, ਤੇ ਅਰਜ਼ ਹੈ ਕਿ ਆਪਾਂ ਟਿਕਾ ਬਣਾ ਕੇ ਥੋੜ੍ਹਾ ਚਿਰ ਬਹਿਣਾ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਸੁੱਕਾ ਹੋਇਆ ਮਨ ਹਰਾ ਹੋ ਗਿਆ, ਚਿੱਤ ਨਿਰਮਲ ਹੋ ਗਿਆ, ਗੱਲ ਬਣ ਗਈ ਸਾਧੂ ਸਤਿਗੁਰੂ ਦੀ ਸੰਗਤ, ਇਹ ਚੇਤਾ ਰੱਖਣਾ। ਜੇ ਤੁਸੀਂ ਕਿਸੇ ਸਾਧੂ ਏਦਾਂ ਹੀ ਸਮਝਣਾ ਵੀ ਇਹ ਸਾਧੂ ਸਾਧੂ ਕਿਹਾ ਚੋਲਿਆਂ ਵਾਲੇ ਆ ਸਾਰੇ ਅਸੀਂ, ਏਦਾਂ ਨਹੀਂ। ਸਾਡੇ ਸਾਰਿਆਂ ਦੇ ਵਿੱਚ ਇੱਕ ਚੀਜ਼ ਕਾਮਨ ਹੈ, ਉਹ ਹੈ ਗੁਰੂ ਨਾਨਕ, ਧੰਨ ਕਲਗੀਆਂ ਵਾਲੇ ਜਾਂ ਗੁਰੂ ਗ੍ਰੰਥ ਸਾਹਿਬ। ਫਿਰ ਜੇ ਅਸੀਂ ਸਰੀਰ ਤੇ ਨਾ ਰੁਕਿਆ ਕਰੀਏ, ਮੰਜ਼ਿਲ ਤੇ ਜਾਣਾ ਹੁੰਦਾ ਹੈ। ਕਦੇ ਵੀ ਸਾਈਨ ਬੋਰਡ ਮੰਜ਼ਿਲ ਨਹੀਂ ਹੁੰਦਾ, ਸਾਈਨ ਬੋਰਡ ਹੁੰਦਾ ਬਸ, ਉਹ ਮੰਜ਼ਿਲ ਥੋੜਾ ਹੁੰਦਾ ਹੈ। ਉਹ ਤੇ ਸਾਡੀ ਕੋਈ ਜਿੱਥੇ ਅਸੀਂ ਮੰਜ਼ਿਲ ਤੇ ਜਿੱਥੇ ਪਹੁੰਚਣਾ ਹੈ ਉਹਦੇ ਵਾਸਤੇ ਰਾਹ ਦਿਖਾਉਣ ਵਾਲਾ ਬੋਰਡ ਹੁੰਦਾ ਲੱਗਿਆ ਹੋਇਆ, ਸਾਈਨ ਬੋਰਡ ਹੈ ਬਸ। ਸਾਰੇ ਸਾਈਨ ਬੋਰਡ ਜਿਹੜੇ ਹਨ ਉਹ ਸਾਰੇ ਇੱਕ ਪਾਸੇ ਇਸ਼ਾਰਾ ਕਰਦੇ ਹੈ, ਅਸੀਂ ਸਾਰੇ ਸਾਡੇ 'ਚ ਕੋਮਨ ਜੋ ਹੈ ਉਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਤੇ ਜਦੋਂ ਇੱਥੇ ਸਾਧੂ ਦੀ ਗੱਲ ਹੋ ਰਹੀ ਹੈ ਨਾ, ਤੇ ਸਾਰਿਆਂ ਦੇ ਵਿੱਚ ਜਿਹੜੀ ਉਹ ਇੱਕ ਤਾਰ ਹੈ ਉਹ ਫੜਨੀ ਹੈ, ਮਣਕੇ ਨਹੀਂ ਫੜਨੇ, ਧਾਗਾ ਫੜਨਾ ਵਿਚਲਾ, ਸੁਰਤ ਵਿੱਚ ਉਹ ਧਾਗਾ ਰੱਖਣਾ। ਅਸੀਂ ਕਿੱਧਰ ਨੂੰ ਜੁੜ ਰਹੇ ਹਾਂ, ਕਿੱਧਰ ਕਿਹੜੇ ਕਿਸ ਪਾਸੇ ਸਾਡਾ ਧਿਆਨ ਜਾ ਰਿਹਾ। ਤੇ ਹੁਣ ਧਿਆਨ ਟਿਕਾਇਓ ਕਿ ਸਾਧੂ ਸਤਿਗੁਰੂ ਦੀ ਸੰਗਤ ਕਰਕੇ ਉਹ ਜ਼ਰੀਆ, ਚਾਹੇ ਤੁਸੀਂ ਕੀਰਤਨ ਹੋਇਆ, ਦੀਵਾਨ ਹੋਇਆ, ਬੰਗਲਾ ਸਾਹਿਬ ਗਏ ਸੀਸਗੰਜ ਸਾਹਿਬ ਕਥਾ ਸੁਣ ਲਈ, ਦਰਬਾਰ ਸਾਹਿਬ ਗਏ ਉੱਥੇ ਕਥਾ ਸੁਣੀ, ਜਾਂ ਕੋਈ ਹੋਰ ਸਤਸੰਗ ਪ੍ਰੋਗਰਾਮ ਇਲਾਕੇ 'ਚ ਆ ਗਿਆ, ਕਿਸੇ ਬਹਾਨੇ ਹੋਇਆ ਅਸੀਂ ਤੁਰੇ, ਲੱਗਦੇ 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 ਲੱਗ ਗਏ, ਜੁੜਦੇ ਜੁੜਦੇ ਜੁੜ ਗਏ, ਹੌਲੀ ਹੌਲੀ ਮਨ ਦੀ ਸਫਾਈ ਸ਼ੁਰੂਆਤ ਹੋਈ ਤੇ ਮਨ ਨਿਰਮਲ ਹੋ ਗਿਆ। ਤੇ ਗੁਰਮੁਖੋ, ਜਦੋਂ ਮਨ ਨਿਰਮਲ ਹੋ ਜਾਏ ਇਹਨੂੰ ਲਾਉਣਾ ਨਹੀਂ ਪੈਂਦਾ, ਇਹ ਆਪੇ ਲੱਗ ਜਾਂਦਾ। ਐਸਾ ਸਿਸਟਮ ਹੈ, ਮਨ ਸ਼ੁੱਧ ਹੋਵੇ ਨਿਰਮਲ ਹੋਵੇ ਇਹ ਆਪੇ ਹੀ ਰੱਬ ਬਣ ਜਾਂਦਾ। ਬੰਦਾ ਹੀ, ਬੰਦੇ ਦਾ ਜਿਹੜਾ ਮਨ ਹੈ ਨਾ, ਇਹ ਚੇਤਨਾ ਹੈ, ਊਰਜਾ ਹੈ, ਇੱਕ ਇੱਕ ਵਾਈਬ੍ਰੇਸ਼ਨ ਹੈ, ਇੱਕ ਊਰਜਾ, ਇੱਕ ਤਰੰਗ ਹੈ, ਇੱਕ ਚੇਤਨਾ ਦੀ ਲਹਿਰ ਹੈ। ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਗੁਰਮੁਖੋ। ਜਿਵੇਂ ਸਮੁੰਦਰ ਹੈ ਤੇ ਸਮੁੰਦਰ ਦੀਆਂ ਕਈ ਲਹਿਰਾਂ ਹੈ, ਸਮੁੰਦਰ ਦੀਆਂ ਕਈ ਲਹਿਰਾਂ ਹੁੰਦੀਆਂ, ਇਸੇ ਤਰ੍ਹਾਂ ਚੇਤਨਾ ਜਿਹੜੀ ਬ੍ਰਹਿਮੰਡੀ ਚੇਤਨਾ ਹੈ ਨਾ, ਊਰਜਾ ਚੇਤਨਾ, ਉਸ ਚੇਤਨਾ ਦੀ ਛੋਟੀ ਜਿਹੀ ਲਹਿਰ ਕੀ ਹੈ? ਸਾਡੇ ਅੰਦਰ ਦੀ ਚੇਤਨਾ। ਤੇ ਹੁਣ ਮੈਨੂੰ ਜਵਾਬ ਦਿਓ ਵੀ ਸਮੁੰਦਰ ਦੀ ਲਹਿਰ ਵਿੱਚ ਤੇ ਸਮੁੰਦਰ ਵਿੱਚ ਕੋਈ ਫਰਕ ਹੁੰਦਾ? ਨਹੀਂ ਹੁੰਦਾ, ਸੇਮ ਹੀ ਹੈ। ਸਾਡੀ ਚੇਤਨਾ ਤੇ ਜਿਹੜੀ ਯੂਨੀਵਰਸ ਦੀ ਚੇਤਨਾ ਹੈ ਉਹ ਇੱਕ ਹੀ ਹੈ, ਇੱਕ ਹੀ ਵਾਈਬ੍ਰੇਸ਼ਨ ਹੈ, ਇੱਕ ਹੀ ਗੁੰਜਾਰ ਹੈ, ਇੱਕ ਹੀ ਐਟਮ ਕੰਮ ਕਰਦੇ ਸਾਰੇ ਪਾਸੇ, ਐਟਮਸ ਜਿੰਨੇ ਵੀ ਨੇ, ਤਰੰਗਾਂ ਨੇ ਸਾਰੀ। ਤੇ ਸਾਡਾ ਮਨ ਵੀ ਇੱਕ ਤਰੰਗ ਹੈ, ਇੱਕ ਊਰਜਾ ਹੈ, ਉਹ ਤੇ ਸਾਡਾ ਭਰਮ ਹੈ ਨਾ। ਜਦੋਂ ਅਸੀਂ ਆਪਣੇ ਆਪ ਨੂੰ ਸਰੀਰ ਮੰਨ ਕੇ ਬੈਠੇ ਹਾਂ, ਆਪਣੇ ਆਪ ਨੂੰ ਮਨ ਮੰਨ ਕੇ ਬੈਠੇ ਹਾਂ, ਆਪਣੇ ਆਪ ਨੂੰ ਇਮੋਸ਼ਨ ਮੰਨ ਕੇ ਬੈਠੇ ਹਾਂ, ਇਹ ਤਾਂ ਸਾਡਾ ਭਰਮ ਹੈ, ਭੁਲੇਖਾ ਹੈ, ਇਸ ਭਰਮ ਵਿੱਚ ਜੀਨੇ ਆ। ਪਰ ਅਸਲ ਵਿੱਚ ਚੇਤਨਾ ਦੀ ਤਰੰਗ ਆ। ਤੇ ਗੁਰੂ ਸਾਹਿਬ ਨੇ ਜਦੋਂ ਇਹ ਕਿਹਾ ਨਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਣ, ਤੂੰ ਇੱਕ ਊਰਜਾ ਦੀ, ਇੱਕ ਚੇਤਨਾ ਦੀ ਛੋਟੀ ਜਿਹੀ ਕਿਰਨ ਹੈ, ਤੇ ਤੂੰ ਆਪਣੇ ਆਪ ਨੂੰ ਪਛਾਣ ਨਹੀਂ ਰਿਹਾ, ਚੇਤਾ ਭੁੱਲ ਗਿਆ ਤੈਨੂੰ ਮੈਂ ਹੈ ਕੀ, ਚੇਤਾ ਭੁੱਲ ਗਿਆ। ਹੁਣ ਅਸੀਂ ਆਪਣੇ ਆਪ ਨੂੰ ਮੰਨਦੇ ਹਾਂ ਸਰੀਰ, ਆਪਣੇ ਆਪ ਨੂੰ ਮੰਨਦੇ ਹਾਂ ਮਨ ਬੁੱਧੀ, ਜੋ ਇਨਫੋਰਮੇਸ਼ਨ ਆ ਦਿਮਾਗ 'ਚ ਵਾੜੀਆਂ ਉਹਨੂੰ ਮੰਨੀ ਜਾਂਦੇ, ਸੱਚ ਵੀ ਆਹੀ ਸੱਚ ਹੈ, ਜੋ ਜਾਣਕਾਰੀਆਂ ਇਕੱਠੀਆਂ ਕੀਤੀਆਂ, ਜਾਂ ਆ ਛੋਟੇ ਛੋਟੇ ਕਣ ਇਕੱਠੇ ਕਰਕੇ ਖਾਣਾ ਪੀਣਾ ਖਾ ਕੇ ਤੇ ਇੱਥੇ ਸਾਰਾ ਕੁਝ ਸਰੀਰ ਇਕੱਠਾ ਕਰਕੇ ਮੰਨੀ ਜਾਂਦੇ ਹਾਂ ਵੀ ਮੈਂ ਸਰੀਰ ਹਾਂ, ਨਾਲੇ ਸਾਡੇ ਸਾਹਮਣੇ ਹੀ ਸਾਨੂੰ ਮਿਲਿਆ, ਸਾਡੇ ਸਾਹਮਣੇ ਹੀ ਖਤਮ ਵੀ ਹੋ ਰਿਹਾ। ਜਦੋਂ ਛੋਟਾ ਜਿਹਾ ਬੱਚਾ ਹੁੰਦਾ ਕੋਈ ਮਸਲ ਨਹੀਂ ਹੁੰਦਾ ਸਰੀਰ ਵਿੱਚ। ਵਿਪਨ ਜੇ ਪਰਲੇ ਪਾਸੇ ਕਰ ਲਓ ਇਹਨੂੰ, ਕੈਮਰੇ ਨੂੰ ਥੋੜ੍ਹਾ ਜਿਹਾ ਪਿੱਛੇ ਲੈ ਜਾਓ ਨਾ ਖਿੱਚ ਕੇ, ਹਾਂ ਇੱਥੇ ਥੋੜ੍ਹਾ ਜਿਹਾ ਵਿਚਾਲੇ ਅੜ ਰਿਹਾ, ਹੋਰ ਪਿੱਛੇ ਲੈ ਜਾਓ, ਇਹਨਾਂ ਦੇ ਪਿੱਛੇ ਲੈ ਜਾਓ, ਇੱਧਰ ਵੇਖਿਓ, ਸੁਣਿਓ ਗੁਰਮੁਖੋ, ਜਿਹੜਾ ਬੱਚਾ ਹੁੰਦਾ ਛੋਟਾ ਜਿਹਾ, ਤੁਸੀਂ ਵੇਖਿਓ ਛੋਟੇ ਬੱਚੇ ਨੂੰ, ਉਹਦੇ ਮਸਲ ਨਹੀਂ ਹੁੰਦੇ ਬਣੇ ਹੋਏ, ਜਿਹੜਾ ਬਿਲਕੁਲ ਛੋਟਾ ਬੱਚਾ, ਜਦੋਂ ਆਪਾਂ ਨੂੰ ਇੱਦਾਂ ਸਿੱਧਾ ਕਰਦੇ ਹਾਂ ਗਰਦਨ ਸਿੱਟ ਲੈਂਦਾ ਥੱਲੇ, ਹੱਥ ਐਂ ਕਰਦੇ ਹਾਂ ਹੱਥ ਡੇਗ ਲੈਂਦਾ, ਲੱਤਾਂ ਐਂ ਕਰਦੇ ਹਾਂ ਇੱਦਾਂ ਖਿਲ ਰਿਹਾ ਹੁੰਦਾ, ਹਿੱਲ ਹੀ ਨਹੀਂ ਸਕਦਾ, ਉਹਦੇ ਮਸਲ ਇੱਥੇ ਹੀ ਆਉਂਦੇ ਆ ਸਾਡੇ ਸਾਹਮਣੇ, ਸਾਡੇ ਸਾਹਮਣੇ ਉਹਦੇ ਦੰਦ ਆਉਂਦੇ ਆ, ਸਾਡੇ ਸਾਹਮਣੇ ਰੋਸ਼ਨੀ ਆਉਂਦੀ ਹੈ। ਕਈ ਦਿਨਾਂ ਬਾਅਦ ਬੱਚੇ ਨੂੰ ਸਾਫ਼ ਦਿਸਣ ਲੱਗਦਾ, ਜੰਮਦਾ ਨਹੀਂ ਵੇਖਦਾ ਹੁੰਦਾ, ਬੱਚਾ ਜੰਮਦਾ ਨਹੀਂ ਪ੍ਰੋਪਰ ਤੇਰੀ ਪਿਕਚਰ ਵੇਖਦਾ, ਕਈ ਦਿਨਾਂ ਬਾਅਦ ਬੱਚੇ ਨੂੰ ਦਿਸਣ ਲੱਗਦਾ ਹੈ। ਤੇ ਸਾਡੇ ਵੇਖਦਿਆਂ ਵੇਖਦਿਆਂ ਹੀ ਬੱਚੇ ਦੇ ਵਿੱਚ ਜਾਨ ਪੈਂਦੀ ਹੈ, ਹੌਲੀ ਹੌਲੀ ਉਹ ਤੁਰਨ ਲੱਗਦਾ ਹੈ, ਬੈਠਦਾ ਹੈ, ਤੁਰਦਾ ਹੈ, ਰਿੜਦਾ ਹੈ, ਇੱਥੋਂ ਤੱਕ ਕਿ ਆਪਣੀ ਗੰਦਗੀ ਵੀ ਸਾਫ਼ ਨਹੀਂ ਕਰ ਸਕਦਾ। ਸਾਨੂੰ ਬੱਚੇ ਨੂੰ ਕਿੰਨੇ ਸਾਲ ਸਾਫ਼ ਆਫ ਕਰਨਾ ਪੈਂਦਾ ਹੈ, ਇਸ਼ਨਾਨ ਆਪ ਕਰਾਉਣਾ ਪੈਂਦਾ ਹੈ, ਸਵਾਉਣਾ, ਉਠਾਉਣਾ, ਬਿਠਾਉਣਾ, ਸਭ ਕੁਝ ਆਪ ਕਰਨਾ ਪੈਂਦਾ ਹੈ। ਇੱਥੇ ਹੀ ਸਰੀਰ ਮਿਲਦਾ ਹੈ ਤੇ ਕਮਾਲ ਦੀ ਗੱਲ ਇਹ ਹੈ ਵੀ ਇੱਥੇ ਹੀ ਸਾਰਾ ਕੁਝ ਹੌਲੀ ਹੌਲੀ ਖਤਮ ਹੋ ਜਾਂਦਾ। ਜਿਹੜੇ ਬੰਦੇ ਜ਼ਿਆਦਾ ਬਜ਼ੁਰਗ ਹੋ ਜਾਂਦੇ ਨੇ ਨਾ, ਮਸਲ ਵੀ ਉਹਨਾਂ ਦੇ ਇੱਥੇ ਹੀ ਮਿਲੇ ਸੀ, ਇੱਥੇ ਹੀ ਖਤਮ ਹੋ ਜਾਂਦੇ, ਇੱਥੇ ਹੀ ਦੰਦ ਆਏ ਸੀ, ਇੱਥੇ ਹੀ ਟੁੱਟ ਜਾਂਦੇ, ਇੱਥੇ ਹੀ ਹੌਲੀ 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 ਦਾੜੀ ਭੁਰ ਜਾਂਦੀ ਹੈ, ਵਾਲ ਵੀ ਇੱਥੇ ਹੀ ਮਿਲੇ ਸੀ, ਇੱਥੇ ਹੀ ਵਧੇ ਸੀ, ਇੱਥੇ ਹੀ ਹੌਲੀ ਹੌਲੀ ਖਤਮ ਹੋ ਜਾਂਦੇ। ਭਰਮ ਇਹ ਬਣਿਆ ਰਹਿੰਦਾ ਹੈ ਕਿ ਮਨੁੱਖ ਆਪਣੇ ਆਪ ਨੂੰ ਸਰੀਰ ਮੰਨਦਾ ਹੈ, ਮੈਂ ਸਰੀਰ ਹਾਂ, ਸਰੀਰ ਦੇ ਨਾਲ ਆਪਣੀ ਹਉਮੈ ਨੂੰ ਜੋੜ ਕੇ ਰੱਖਦਾ ਹੈ, ਮੈਂ ਫਲਾਣਾ ਸਿੰਘ ਹਾਂ। ਤੇ ਆਹ ਸਰੀਰ ਨੂੰ ਆਹ ਜਿਹੜੇ ਢੇਰ ਜਿਹਾ ਚੱਕੀ ਫਿਰਦਾ ਇਹਨੂੰ ਸੱਚ ਮੰਨ ਕੇ ਬੈਠੇ, ਹਾਲਾਂਕਿ ਇਹ ਵੀ ਸਾਡੇ ਸਾਹਮਣੇ ਹੀ ਬਣ ਰਿਹਾ। ਆਪਾਂ ਅੱਜ ਖਾਣਾ ਬੰਦ ਕਰ ਦਿਓ, ਅੱਜ ਖਾਣਾ ਬੰਦ ਕਰ ਦਿਓ, ਬਿਲਕੁਲ ਖਾਣਾ ਤੇ ਪਾਣੀ ਬੰਦ ਕਰ ਦਿਓ। ਮੈਨੂੰ ਤੁਸੀਂ ਜਵਾਬ ਦਿਓ, ਪਾਣੀ ਤੇ ਖਾਣਾ ਦੋਨੇ ਬੰਦ ਕਰ ਦਿੰਦੇ ਹਾਂ 10 ਦਿਨ ਤੱਕ ਆਪਾਂ ਹੋਵਾਂਗੇ, ਫਿਰ ਅਸੀਂ ਹੈ ਕੀ? ਉਹ ਸਬਜ਼ੀਆਂ, ਉਹ ਦਾਲਾਂ, ਉਹ ਪਾਣੀ, ਉਹ ਆਟਾ, ਉਹ ਚਾਵਲ ਜਿਹੜਾ ਸਾਡੇ ਡੱਬਿਆਂ 'ਚ ਪਿਆ ਘਰਾਂ 'ਚ ਕਿਚਨ 'ਚ, ਉਹ ਖਾਵਾਂਗੇ, ਇਕੱਠਾ ਕਰਾਂਗੇ, ਤਾਂ ਆਹ ਬਣੇਗਾ, ਤਾਂ ਇਹ ਚੱਲੇਗਾ। 10 ਦਿਨ ਨਾ ਖਾਈਏ, ਖਤਮ। ਇੱਕ ਤਾਂ ਕਿਹਾ ਜਾਂਦਾ ਹੈ, ਅੱਧੇ ਕਹਿੰਦੇ ਆ ਜਿਹੜਾ 10 ਦਿਨ ਅਜੇ ਬਣਨਾ ਉਹ ਜੇ ਡੱਬਿਆਂ ਡੁੱਬਿਆਂ 'ਚ ਪਏ ਆ, ਕਈ ਤੇ ਜਿਹੜੇ 3-4 ਮਹੀਨਿਆਂ ਨੂੰ ਖਾਵਾਂਗੇ ਜੇ ਖੇਤਾਂ 'ਚ, ਖੇਤਾਂ 'ਚ ਆਉਣਾ ਹੈ ਦਾਲਾਂ ਚੌਲ ਸਾਰਾ ਕੁਝ। ਤੇ ਮਾਣ ਬੰਦਾ ਇਹ ਕਰਦਾ, ਮੈਂ ਫਲਾਣਾ ਸਿੰਘ ਆ, ਮੈਂ ਆ, ਏਦਾਂ ਆਪਣੇ ਆਪ ਨੂੰ ਅਸੀਂ ਸਮਝਦੇ ਹਾਂ। ਇਹ ਸਰੀਰ ਹੈ, ਇੱਥੇ ਹੀ ਮਿਲ ਰਿਹਾ, ਇੱਥੇ ਹੀ ਬਣ ਰਿਹਾ, ਇੱਥੋਂ ਹੀ ਚੱਕਦੇ ਹਾਂ, ਇੱਥੋਂ ਹੀ ਬਣਾ ਰਹੇ ਹਾਂ, ਇੱਥੋਂ ਹੀ ਚੱਕਦੇ ਹਾਂ, ਖਾ ਰਹੇ ਹਾਂ, ਨਾਲ ਚੇਤਨਾ ਜੁੜੀ ਹੋਈ ਹੈ। ਉਹ ਫਿਰ ਪ੍ਰੋਸੈਸ ਸਿਸਟਮ ਚੱਲ ਰਿਹਾ, ਸਰੀਰ ਬਣ ਵੀ ਰਿਹਾ, ਨਾਲ ਨਾਲ ਮਿੱਟ ਵੀ ਰਿਹਾ, ਇਹ ਇਕੱਠਾ ਹੀ ਹੈ। ਤੇ ਗੁਰੂ ਸਾਹਿਬ ਕਹਿੰਦੇ ਭਰਮ ਨਾ ਕਰ, ਭੁਲੇਖਾ ਕੱਢ ਦੇ ਆਪਣੇ ਮਨ ਚੋਂ, ਸਰੀਰ ਹਾਂ, ਅਸੀਂ ਸਰੀਰ ਨਹੀਂ ਹਾਂ, ਨਾ ਹੀ ਅਸੀਂ ਬੁੱਧੀ ਹਾਂ। ਜੋ ਅਸੀਂ ਗਿਆਨ ਇਕੱਠਾ ਕੀਤਾ ਹੋਇਆ ਹੈ ਉਹ ਵੀ ਸਟੋਰ ਹੀ ਕੀਤਾ ਹੋਇਆ ਆਪਣੇ ਅੰਦਰ, ਆਪਣੇ ਬਹੁਤੇ ਪੰਜਾਬੀ ਹਿੰਦੀ ਸਟੋਰ ਹੋਈ ਹੈ, ਗੋਰਿਆਂ ਦੀ ਇੰਗਲਿਸ਼ ਸਟੋਰ ਹੋਈ ਹੁੰਦੀ ਜ਼ਿਆਦਾ, ਚਾਈਨੀਜ਼ ਵਾਲੇ ਆਪਣੀ ਬੋਲੀ ਬੋਲਦੇ ਆ, ਉਹਨਾਂ ਦੇ ਉਹ ਸਟੋਰ ਹੋਇਆ, ਆਪਾਂ ਉਹਨੂੰ ਸੱਚ ਨਾ ਮੰਨੀਏ, ਸੱਚਾਈ ਨਹੀਂ ਹੈ। ਆਪਣੇ ਆਪ ਨੂੰ ਵੇਖ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣ ਵੀ ਤੂੰ ਕੌਣ ਹੈ। ਸਰੀਰ ਤੇ ਇੱਥੇ ਹੀ ਬਣ ਰਿਹਾ ਸਾਡੇ ਸਾਹਮਣੇ ਤੇ ਹੈਗਾ, 10 ਦਿਨ ਖਾਣਾ ਨਾ ਖਾਈਏ ਸਰੀਰ ਖਤਮ ਹੈ, ਇਹਦਾ ਮਤਲਬ ਮੈਂ ਸਰੀਰ ਤੇ ਨਹੀਂ ਨਾ ਹੋ ਸਕਦਾ, ਫਿਰ ਮਨ ਵੀ ਨਹੀਂ ਹੋ ਸਕਦਾ, ਇਮੋਸ਼ਨ ਵੀ ਨਹੀਂ ਹੋ ਸਕਦਾ, ਮਨ ਵੀ ਬਦਲਦਾ ਰਹਿੰਦਾ, ਕਦੇ ਕਿਵੇਂ ਕਦੇ ਕਿਵੇਂ ਕਦੇ ਕਿਵੇਂ ਕਦੇ ਕਿਵੇਂ, ਇਮੋਸ਼ਨ ਵੀ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ, ਇਮੋਸ਼ਨ ਵੀ ਬਦਲਦੇ ਰਹੇ, ਮੈਂ ਕੌਣ ਆ? ਤੇ ਗੁਰੂ ਸਾਹਿਬ ਕਹਿੰਦੇ ਤੂੰ ਜੋਤ ਸਰੂਪ ਹੈ। ਜਿਹਨੇ ਬੱਚਾ ਵੇਖਿਆ, ਜਵਾਨ ਹੁੰਦਾ ਵੇਖਿਆ, ਬੁੱਢਾ ਹੁੰਦਾ ਵੇਖਿਆ, ਜਿਹੜਾ ਵੇਖ ਰਿਹਾ ਸਾਕਸ਼ੀ ਹੈ, ਜਿਹੜਾ ਜਿਹੜਾ ਵੇਖਣ ਵਾਲਾ ਵਿਟਨੈਸ, ਬਸ ਭਰਮ ਪੈ ਗਿਆ ਸਰੀਰ ਮੰਨਦਾ ਆਪਣੇ ਆਪ ਨੂੰ, ਸਰੀਰ ਨਾ ਮੰਨ। ਅੱਛਾ, ਇਹ ਭੁਲੇਖਾ ਦੂਰ ਹੋ ਗਿਆ, ਇੱਧਰ ਸੁਣੋ ਧਿਆਨ ਨਾਲ, ਲਹਿਰ ਤੇ ਸਮੁੰਦਰ ਦੋ ਨਹੀਂ ਹਨ, ਇੱਕ ਨੇ। ਕਹਿੰਦੇ ਜਿਹੜੀ ਬ੍ਰਹਿਮੰਡੀ ਊਰਜਾ ਉਹੀ ਤੇਰੇ ਵਿੱਚ ਕੰਮ ਕਰਦੀ ਹੈ, ਇੱਕ ਹੀ ਹੈ, ਦੋ ਨਹੀਂ ਹਨ, ਇੱਕ ਹੈ। ਤੇ ਆਪਣੇ ਆਪ ਨੂੰ ਊਰਜਾ ਮਨ, ਉਹ ਇੱਕ ਸ਼ਕਤੀ ਮਨ, ਜਿਹੜੀ ਜਿਹੜੀ ਵਿੱਚ ਚੇਤਨਾ ਕੰਮ ਕਰਦੀ ਹੈ, ਜਿਹਦੇ ਕਰਕੇ ਤੇਰਾ ਮਨ ਚੱਲ ਰਿਹਾ, ਆ ਸਾਰਾ ਕੁਝ ਤੇਰੇ ਅੰਦਰ ਚੱਲ ਰਿਹਾ ਉਹਦੇ ਕਰਕੇ। ਜਿਵੇਂ ਹੁਣ ਮੰਨ ਲਓ ਇੱਥੇ ਆ ਸਾਊਂਡ ਸਿਸਟਮ ਹੈ, ਆ ਜਿੰਨਾ ਸਾਊਂਡ ਸਿਸਟਮ ਹੈ, ਇਹ ਸਿਸਟਮ ਦੇ ਵਿੱਚ ਚੇਤਨਾ ਹੈ ਤੇ ਇਹ ਚੱਲਦਾ, ਨਹੀਂ ਤੇ ਕੁਛ ਵੀ ਨਹੀਂ। ਚੇਤਨਾ ਹੁਣ ਚੇਤਨਾ ਇੱਕ ਹੈ, ਇੱਕ ਲਾਈਟ ਚੱਲ ਰਹੀ ਹੈ ਪਿੱਛੇ, ਮਤਲਬ ਬਿਜਲੀ ਹੈ, ਲਾਈਟ ਹੈ, ਇਲੈਕਟ੍ਰਿਸਿਟੀ। ਕਿੰਨੇ ਤਰ੍ਹਾਂ ਦੇ ਬਲਬ ਨੇ? ਬਿਜਲੀ, ਲਾਈਟ। ਤੇ ਇਸੇ ਤਰ੍ਹਾਂ ਸਾਡੇ ਸਾਰਿਆਂ ਸਰੀਰਾਂ ਚ ਜਿੰਨੇ ਆਪਣੇ ਸਰੀਰ ਨੇ, ਕਾਲਾ ਗੋਰਾ ਬਿਹਾਰੀ ਯੂਪੀ ਵਾਲਾ ਪੰਜਾਬੀ ਦਿੱਲੀ ਵਾਲਾ ਕਿਤੋਂ ਵਾਲਾ ਵੀ ਹੋਵੇ, ਸਾਡੇ ਸਾਰਿਆਂ ਚ ਇੱਕ ਚੀਜ਼ ਕਾਮਨ ਹੈ, ਉਹ ਹੈ ਊਰਜਾ, ਚੇਤਨਾ। ਚੇਤਨਾ ਇਹ ਸਮਝੀਏ, ਆਪਣੇ ਆਪ ਨੂੰ ਇਹ ਮੰਨਣਾ ਮੈਂ ਫਲਾਣਾ ਸਿੰਘ ਆ ਇਹ ਭੁਲੇਖਾ ਹੈ। ਆਪਣੇ ਆਪ ਨੂੰ ਪਰਮਾਤਮਾ ਮੰਨਣਾ ਵੀ ਇੱਕ ਹੀ ਆਤਮਾ ਹੈ ਸਾਰੇ ਪਾਸੇ, ਇੱਕ ਹੀ ਚੇਤਨਾ ਹੈ, ਪਰਮ ਸਾਰਿਆਂ ਦੇ ਵਿੱਚ ਇੱਕ ਚੇਤਨਾ ਕੰਮ ਕਰਦੀ ਹੈ, ਇਹੀ ਹੈ ਸਪਿਰਚੁਅਲ ਹੋਣਾ, ਅਧਿਆਤਮਵਾਦੀ ਹੋਣਾ, ਧਾਰਮਿਕ ਹੋਣਾ। ਆਪਣੇ ਆਪ ਨੂੰ ਵੇਖੋ, ਹੁਣ ਇੱਕ ਕਵੇ ਬਲਬ ਆ ਮੈਂ, ਇੱਕ ਕਵੇ ਨਹੀਂ ਜਿਹੜੀ ਵਿੱਚ ਲਾਈਟ ਹੈ ਉਹ ਆ ਮੈਂ, ਮੈਂ ਬਲਬ ਨਹੀਂ ਮੈਂ ਲਾਈਟ ਹਾਂ ਜਿਹੜੀ ਵਿੱਚ ਕੰਮ ਕਰਦੀ ਹੈ। ਬਸ ਇਹ ਮੰਨ ਲਿਆ, ਇੱਕ ਹੀ ਸਾਰੇ ਪਾਸੇ ਵੇਖ ਲਿਆ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭਿੱਖੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ। ਹੁਣ ਆਪਾਂ ਕਹਾਂਗੇ ਅੱਛਾ ਅੱਜ ਤੋਂ ਬਾਅਦ ਫਿਰ ਸਰੀਰ ਨਹੀਂ ਵੇਖਾਂਗੇ, ਅੱਜ ਤੋਂ ਬਾਅਦ ਸਰੀਰ ਨਹੀਂ ਵੇਖਾਂਗੇ। ਮੰਨ ਲਓ ਆ ਰਣਜੀਤ ਸਿੰਘ ਹੈ, ਇਹ ਸਰੀਰ ਹੈ, ਅੱਜ ਤੋਂ ਬਾਅਦ ਇਹ ਨਹੀਂ ਮੰਨਣਾ ਰਣਜੀਤ ਸਿੰਘ ਹੈ, ਇਹ ਤੇ ਦੇਹ ਹੈ, ਇਹ ਤੇ ਇਕੱਠਾ ਕੀਤਾ ਹੋਇਆ ਨਾ ਸਾਰੇ ਵਿਟਾਮਿਨ ਵਗੈਰਾ ਸਾਰੇ ਖਾ ਖੂ ਕੇ ਰੋੜੋ ਇਹਦੇ ਚੋਂ ਨਿਕਲ ਗਿਆ, ਆਇਰਨ ਮਿਲ ਗਿਆ ਕਿਤੋਂ, ਕੁਛ ਮਿਲ ਗਿਆ ਕਿਤੋਂ, ਕੁਛ ਖਾਣੇ ਚੋਂ ਮਿਲ ਕੇ ਇੰਨਾ ਕੁਝ ਇਕੱਠਾ ਕਰ ਲਿਆ। ਇਹ ਅੱਜ ਤੋਂ ਬਾਅਦ ਨਹੀਂ ਮੰਨਣਾ, ਅੱਜ ਤੋਂ ਬਾਅਦ ਆਪਣੇ ਆਪ ਨੂੰ ਚੇਤਨਾ ਮੰਨਾਂਗੇ, ਊਰਜਾ ਮੰਨਾਂਗੇ, ਆਪਣੇ ਆਪ ਨੂੰ ਪਰਮਾਤਮਾ ਦੀ ਅੰਸ਼ ਮੰਨਾਂਗੇ। ਇਹ ਗੱਲ ਹੈ ਸਿਰਫ ਕਹਿਣ ਦੀ, ਮੰਨਣ ਵਾਸਤੇ ਕਿੰਨਾ ਅਭਿਆਸ ਚਾਹੀਦਾ। ਇਹ ਸਿਰਫ ਗੱਲ ਹੈ, ਇਹ ਥੋਟ ਹੈ, ਇੱਕ ਪ੍ਰੈਕਟਿਸ ਤੋਂ ਬਿਨਾਂ ਇਹ ਅਵਸਥਾ ਨਹੀਂ ਬਣਦੀ। ਜਿਹਨੂੰ ਇਹ ਕਿਹਾ ਨਾ ਵੀ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ, ਇਹ ਅਵਸਥਾ ਬਣਾਉਣੀ, ਮਾਇੰਡ ਸੈੱਟ ਇਹ ਬਣਾਉਣਾ, ਇਹ ਖੇਡ ਪਈ ਹੈ। ਫਿਰ ਸਮਝੋ, ਇੱਕ ਮਾਇੰਡ ਸੈੱਟ ਇਹ ਹੈ ਮੈਂ ਰਣਜੀਤ ਸਿੰਘ ਹਾਂ, ਇੱਕ ਮਾਇੰਡ ਸੈੱਟ ਇਹ ਹੈ ਪਰਮਾਤਮਾ ਦੀ ਅੰਸ਼ ਹਾਂ ਮੈਂ ਚੇਤਨਾ, ਇੱਕ ਇਹ ਮਾਇੰਡ ਸੈੱਟ ਹੈ। ਇਸ ਮਾਇੰਡ ਸੈੱਟ ਤੋਂ ਚੇਤਨਾ ਵਾਲੇ ਮਾਇੰਡ ਸੈੱਟ ਤੱਕ ਲਿਜਾਣਾ, ਇਸ ਅਵਸਥਾ ਤੱਕ ਆਪਣੇ ਆਪ ਨੂੰ ਲਿਜਾਣਾ, ਇਹ ਬਹੁਤ ਜ਼ਿਆਦਾ ਅਭਿਆਸ ਦੀ ਲੋੜ ਹੁੰਦੀ ਹੈ, ਪ੍ਰੈਕਟਿਸ ਦੀ ਲੋੜ ਹੁੰਦੀ ਹੈ। ਇੱਥੇ ਮੈਡੀਟੇਸ਼ਨ ਕੰਮ ਆਉਂਦਾ, ਇੱਥੇ ਸਾਧਨਾ ਕੰਮ ਆਉਂਦੀ ਹੈ। ਏਦਾਂ ਹੀ ਨਹੀਂ ਰੱਟਾ ਲੱਗ ਜਾਣਾ ਐਡੀ ਛੇਤੀ ਵੀ ਤੈਨੂੰ ਅੱਜ ਤੋਂ ਬਾਅਦ ਅੱਜ ਕਹਿ ਦਈਏ ਵੀ ਤੇਰਾ ਨਾਂ ਕੀ ਹੈ ਭਾਈ, ਤੇਰਾ ਨਾਂ ਹਰਜੀਤ ਸਿੰਘ, ਗੁਰਜੀਤ ਸਿੰਘ, ਕੋਈ ਵੀ ਤੇਰਾ ਇੱਕ ਨਾਂ ਹੈ, ਤੇ ਲੈ ਅੱਜ ਤੋਂ ਬਾਅਦ ਤੇਰਾ ਆਹ ਨਾਂ, ਇੱਕ ਸੈਕਿੰਡ 'ਚ ਤੂੰ ਨਾਂ ਬਦਲ ਥੋੜ੍ਹਾ ਲਏਗਾ। ਇਹ ਮੰਨਣਾ ਕਿ ਮੈਂ ਸਰੀਰ ਹਾਂ, ਇਹ ਮੰਨਣਾ ਕਿ ਮੈਂ ਪਰਮਾਤਮਾ ਹਾਂ, ਉਹਦੀ ਅੰਸ਼ ਹਾਂ, ਇਸ ਤੱਕ ਮੰਨਣ ਤੱਕ ਜਾਣਾ ਕੋਈ ਖੇਡ ਨਹੀਂ। ਇੱਥੇ ਕਿੱਡੀ ਵੱਡੀ ਪ੍ਰੈਕਟਿਸ ਦੀ ਲੋੜ, ਕਿੱਡੀ ਮਿਹਨਤ ਦੀ ਲੋੜ ਹੈ। ਤੇ ਆਪਾਂ ਗੱਲ ਇਹ ਕਰਦੇ ਸੀ ਕਿ ਮਨ ਨਿਰਮਲ ਹੋ ਜਾਏ, ਅੰਦਰ ਸ਼ੁੱਧ ਹੋ ਜਾਏ, ਆਪਾਂ ਉਹ ਵਿਚਾਰ ਜਿਹੜੇ ਇਕੱਠੇ ਕਰਦੇ ਫਿਰਦੇ ਹਾਂ ਮਲੀਨਤਾ ਦੂਰ ਹੋ ਜਾਏ, ਤੇ ਅੰਦਰ ਹੀ ਪਰਮਾਤਮਾ, ਉਹ ਥੋਟ ਹੀ ਹੈ, ਇੱਕ ਵਿਚਾਰ ਹੀ ਹੈ, ਇੱਕ ਮੈਂ ਪਰਮਾਤਮਾ ਦੀ ਅੰਸ਼ ਹਾਂ, ਨਜ਼ਾਰਾ ਆ ਗਿਆ। ਵੇਖੋ ਸੁਣੋ, ਮੈਂ ਪਿਓ ਬਣ ਗਿਆ, ਇਹ ਕੀ ਹੈ ਭਲਾ, ਮੈਂ ਪਿਓ ਬਣ ਗਿਆ। ਬਾਹਰ ਤੂੰ ਬੱਚਾ ਜੰਮਿਆ, ਮੁੰਡਾ ਹੋਇਆ, ਕੁੜੀ ਹੋਈ, ਉਹ ਤਾਂ ਹੋਸਪਿਟਲ ਚ ਪਏ ਹੈ, ਤੈਨੂੰ ਨਜ਼ਾਰਾ ਕੌਣ ਦੇ ਰਿਹਾ ਭਲਾ? ਮੈਨੂੰ ਸਵਾਦ ਆਇਆ ਇੱਕਦਮ, ਖੁਸ਼ ਹੋ ਗਏ ਤੁਸੀਂ, ਨਜ਼ਾਰੇ ਚ ਹੋ ਗਏ, ਇਹ ਨਜ਼ਾਰਾ ਭਲਾ ਤੈਨੂੰ ਕਿਹਨੇ ਦਿੱਤਾ? ਤੇਰੇ ਅੰਦਰ ਜੋ ਇੱਕ ਥੋਟ ਕ੍ਰੀਏਟ ਹੋਇਆ, ਮੈਂ ਪਿਤਾ ਬਣ ਗਿਆ, ਨਜ਼ਾਰਾ ਇਸ ਥੋਟ ਨੇ ਦਿੱਤਾ, ਉਹ ਬੱਚੇ ਨੇ ਨਹੀਂ, ਬੱਚਾ ਤੇ ਹੋਸਪਿਟਲ ਚ ਪਿਆ। ਜੇ ਤੈਨੂੰ ਨਾ ਕੋਈ ਦੱਸਦਾ ਵੀ ਤੂੰ ਪਿਓ ਬਣ ਗਿਆ, 24 ਘੰਟੇ ਹੋ ਗਏ ਤੈਨੂੰ ਕਿਸੇ ਨੇ ਦੱਸਿਆ ਹੀ ਨਹੀਂ, 10 ਦਿਨ ਹੋ ਗਏ ਤੈਨੂੰ ਕਿਸੇ ਨੇ ਦੱਸਿਆ ਹੀ ਨਹੀਂ, ਅੱਛਾ ਬੱਚਾ ਤੇਰੇ ਸਾਹਮਣੇ ਲਿਆ ਕੇ ਰੱਖਤਾ, ਇਹ ਕਹਿਤਾ ਕਿਸੇ ਦਾ ਹੋਰ ਦਾ ਗੁਆਂਢੀ ਘਰ ਹੋਇਆ, ਤੈਨੂੰ ਪਤਾ ਹੀ ਨਹੀਂ, ਤੈਨੂੰ ਸਵਾਦ ਨਹੀਂ ਆਉਣਾ, ਬੱਚੇ ਨੂੰ ਵੇਖ ਲਈ ਤੇਰੀ ਗੋਦੀ 'ਚ ਵੀ ਰੱਖ ਦੇਣਗੇ ਤਾਂ ਵੀ ਕੋਈ ਸਵਾਦ ਨਹੀਂ ਆਉਣਾ। ਫਿਰ ਸੁਣਿਓ ਆ ਗੱਲ, ਨੋਟ ਕਰਿਓ, ਬੱਚਾ ਹੈ ਤੇਰਾ ਹੀ ਬੱਚਾ ਹੋਇਆ ਪਰ ਤੈਨੂੰ ਦੱਸਿਆ ਨਹੀਂ, ਲੈ ਆਏ ਘਰ 'ਚ, ਇਹ ਕਹਿ ਦਿੱਤਾ ਹੈ ਕਿ ਫਲਾਣੇ ਦਾ ਬੱਚਾ ਤੈਨੂੰ ਵਿਖਾਉਣ ਲਿਆਇਆ, ਤੈਨੂੰ ਗੋਦੀ 'ਚ ਵੀ ਫੜਾ ਦਿੱਤਾ, ਤੂੰ ਚੁੱਕ ਵੀ ਲਿਆ, ਸਵਾਦ ਕੋਈ ਆਇਆ ਹੀ ਨਹੀਂ। ਕਿਉਂ ਨਹੀਂ ਆਇਆ? ਕਿਉਂਕਿ ਥੋਟ ਕ੍ਰੀਏਟ ਨਹੀਂ ਕਰ ਰਿਹਾ ਤੇਰਾ ਮਾਇੰਡ, ਮੈਂ ਪਿਓ, ਥੋਟ ਬ੍ਰੇਨ 'ਚ ਬਣ ਹੀ ਨਹੀਂ ਰਿਹਾ। ਜਦੋਂ ਉਹ ਥੋਟ ਤੈਨੂੰ ਦੱਸਿਆ ਇਹ ਤੇਰਾ ਬੱਚਾ ਹੈ, ਹੁਣ ਖੁਸ਼ ਹੋ ਗਿਆ, ਹੁਣ ਸਵਾਦ ਆਉਣ ਲੱਗ ਗਿਆ, ਹੁਣ ਉਹਦੇ ਨੱਕ 'ਚੋਂ ਆਪਣਾ ਨੱਕ ਦਿਸਣ ਲੱਗ ਗਿਆ, ਮੇਰੇ ਵਰਗਾ ਹੈ, ਅੱਖਾਂ ਮੇਰੇ ਵਰਗੀਆਂ, ਚਿਹਰਾ ਮੇਰੇ ਵਰਗਾ, ਮੱਥਾ ਮੇਰੇ ਵਰਗਾ, ਹੁਣ ਚਕਰੀ ਘੁੰਮ ਗਈ, ਹੁਣ ਕੀ ਹੋਇਆ? ਇਹ ਸਾਰੀ ਗੇਮ ਕਿੰਨੇ ਉਹ ਬੱਚੇ ਨੇ ਸਵਾਦ ਦਿੱਤਾ ਕਿ ਤੇਰੇ ਥੋਟ? ਥੋਟ ਇੱਕ ਵਿਚਾਰ, ਉਹ ਇੱਕ ਥੋਟ। ਅੱਛਾ ਹੁਣ ਇਹ ਇੱਕ ਥੋਟ ਤੱਕ ਜਾਣ ਲਈ, ਪਿਤਾ ਵਾਲਾ ਸਵਾਦ ਲੈਣ ਲਈ ਤੂੰ ਵਿਆਹ ਕਰਾਇਆ, ਤੇਰਾ ਘਰ ਵਾਲੀ ਨਾਲ ਸੰਬੰਧ ਬਣਿਆ, 10-9 ਮਹੀਨੇ ਵੇਟ ਕੀਤੀ, ਫਿਰ ਉਹ ਬੱਚਾ ਹੋਇਆ, ਕਿੰਨਾ ਕੁਝ ਹੋਇਆ, ਇੱਕ ਥੋਟ ਬਣ ਗਿਆ, ਇੱਥੇ ਤੱਕ ਚਲਿਆ ਗਿਆ ਤੂੰ, ਉਹ ਥੋਟ ਬਣਿਆ ਤੇ ਖੁਸ਼ ਹੋਇਆ ਫਿਰਦਾ, ਆਹ ਬੜਾ ਨਜ਼ਾਰਾ ਆ ਗਿਆ, ਮੈਂ ਪਿਓ ਬਣ ਗਿਆ। ਤੇ ਗੁਰਮੁਖੋ ਮੈਂ ਪਰਮਾਤਮਾ ਹਾਂ, ਉਹਦੀ ਅੰਸ਼ ਹਾਂ, ਉਹ ਮੇਰਾ ਮੈਂ ਉਹਦਾ ਹੁੰਦਾ, ਇਹ ਵੀ ਇੱਕ ਥੋਟ ਹੀ ਹੈ ਬਸ, ਇਹ ਭਗਤਾਂ ਦੇ ਅੰਦਰ ਗੁਰਮੁਖਾਂ ਦੇ ਅੰਦਰ ਕ੍ਰੀਏਟ ਹੋ ਜਾਂਦਾ, ਬਣਦਾ, ਇਹ ਵੀ ਇੱਕ ਥੋਟ ਹੀ ਹੈ, ਇੱਕ ਵਿਚਾਰ ਹੈ। ਮਨ ਤੂੰ ਜੋਤ ਸਰੂਪ ਹੈ, ਉਹ ਮੈਂ ਪਰਮਾਤਮਾ ਦਾ ਪੁੱਤ ਹਾਂ, ਇਹ ਥੋਟ ਕ੍ਰੀਏਟ ਹੋ ਗਿਆ। ਤੇ ਇਹ ਸਾਡੇ ਅੰਦਰ ਨਹੀਂ ਹੋ ਸਕਣਾ, ਗੱਲਾਂ ਨਾਲ ਨਹੀਂ ਹੋ ਸਕਣਾ, ਇਹ ਬੜੀ ਪ੍ਰੈਕਟਿਸ ਦੀ ਲੋੜ ਪੈਂਦੀ ਹੈ, ਸਾਰਾ ਕੂੜ ਕਬਾੜ ਦੂਰ ਕਰਕੇ ਇਸ ਵਿਚਾਰ ਤੱਕ ਜਾਣਾ ਕਿ ਮੈਂ ਉਹਦੀ ਅੰਸ਼ ਹਾਂ, ਮੈਂ ਉਹਦਾ ਰੂਪ ਹਾਂ, ਉਹ ਮੇਰੇ 'ਚ ਹੈ, ਮੈਂ ਉਹਦੇ 'ਚ ਹਾਂ, ਸਾਰੇ ਪਾਸੇ ਇੱਕੋ ਹੀ ਐਨਰਜੀ ਹੈ, ਇੱਕੋ ਹੀ ਹੈ ਸਾਰਾ ਕੁਝ, ਸਭ ਨਾਨਕ ਬ੍ਰਹਮ ਪਸਾਰੋ, ਸਾਰੇ ਪਾਸੇ ਬ੍ਰਹਮ ਦਾ ਹੀ ਪਸਾਰਾ ਹੈ। ਇਹ ਵਿਚਾਰ ਹੈ ਨਾ ਜਿਹੜਾ, ਇਹ ਥੋਟ, ਇਹ ਅੰਦਰ ਪੱਕਣਾ ਸੌਖਾ ਨਹੀਂ ਹੁੰਦਾ ਗੁਰਮੁਖੋ। ਤਾਂ ਕਰਕੇ ਜਿਨ੍ਹਾਂ ਨੇ ਇਹ ਵਿਚਾਰ ਪੈਦਾ ਕਰ ਲਏ, ਜਿਨ੍ਹਾਂ ਨੂੰ ਸਮਝ ਆ ਗਈ, ਜਿਨ੍ਹਾਂ ਨੇ ਇਹਦੀ ਪ੍ਰੈਕਟਿਸ ਕਰ ਲਈ, ਜਿਹੜੇ ਇੱਕ ਸਮਝਣ ਲੱਗ ਗਏ ਆਪਣੇ ਆਪ ਨੂੰ, ਉਹ ਕਿੰਨੇ ਸਵਾਦ 'ਚ ਰਹਿੰਦੇ ਹੈ, ਕਿੰਨੇ ਨਜ਼ਾਰੇ 'ਚ ਰਹਿੰਦੇ ਹੈ, ਉਹ ਕਿੰਨੀ ਮਸਤੀ 'ਚ ਰਹਿੰਦੇ ਹੈ, ਕਿੰਨੇ ਸਰੂਰ 'ਚ ਰਹਿੰਦੇ ਹੈ, ਕਿੰਨੇ ਖੇੜੇ 'ਚ ਰਹਿੰਦੇ ਹੈ। ਗੁਰ ਹੈ ਦਿਖਾਇਓ ਲੋਇਣਾ, ਇੱਤ ਹੈ ਉੱਤ ਹੈ ਘੱਟ 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 ਘੱਟ, ਤੂੰ ਹੀ ਮੋਹਿਨਾ। ਮੈਨੂੰ ਜਵਾਬ ਦਿਓ ਗੁਰਮੁਖੋ, ਤੁਸੀਂ ਸਾਰੇ ਬੈਠੇ ਹੈ, ਸਾਡੇ 'ਚ ਕੋਈ ਸੁਖੀ ਹੈ, ਕੋਈ ਦੁਖੀ ਹੈ? ਆਪਣੇ ਸਾਰੇ ਕੋਈ ਸੁਖੀ ਹੈ, ਕੋਈ ਦੁਖੀ ਹੈ? ਭਲਾ ਸੁੱਖ ਤੇ ਦੁੱਖ ਇਹਦੀ ਹੋਂਦ ਬਾਹਰ ਹੈ ਕਿ ਤੁਹਾਡੇ ਦਿਮਾਗ 'ਚ ਹੈ? ਬਾਹਰੋਂ ਤੇ ਸਾਰੇ ਇੱਕੋ ਜਿਹੇ ਲੱਗਦੇ, ਬਾਹਰ ਇਹਦੀ ਹੋਂਦ ਹੈ ਕੋਈ ਵੀ ਦੁੱਖ ਹੈ ਜਾਂ ਸੁੱਖ ਹੈ? ਦੁੱਖ ਤੇ ਸੁੱਖ ਇੱਕ ਵਿਚਾਰ ਹੈ, ਸਿਰਫ ਇੱਕ ਥੋਟ ਹੈ, ਇੱਕ ਵਿਚਾਰ ਹੈ ਜੋ ਤੇਰੇ ਦਿਮਾਗ 'ਚ ਹੈ। ਇਸੇ ਕਰਕੇ ਤੇ ਗੁਰੂ ਸਾਹਿਬ ਕਹਿੰਦੇ ਹੈ ਬਾਹਰ ਕੰਮ ਨਾ ਕਰਿਆ ਕਰ, ਮਨ ਤੇ ਕੰਮ ਕਰਿਆ ਕਰ। ਬਾਹਰ ਤੂੰ ਭਾਵੇਂ ਦਿੱਲੀ ਦੇ ਵਿੱਚ 1000 ਗਜ ਦੀ ਕੋਠੀ ਬਣਾ ਲੈ, ਦਿੱਲੀ ਵਿੱਚ ਤੂੰ 5000 ਗਜ ਜਗ੍ਹਾ ਖਰੀਦ ਕੇ ਉਹਦੇ ਵਿੱਚ ਫਾਰਮ ਹਾਊਸ ਬਣਾ ਲੈ, ਪਰ ਜੇ ਤੂੰ ਮਨ ਤੇ ਕੰਮ ਨਾ ਕੀਤਾ, ਉਹ ਥੋਟ ਕ੍ਰੀਏਟ ਨਾ ਕਰ ਸਕਿਆ, ਕੋਈ ਫਾਇਦਾ ਨਹੀਂ ਹੋਣਾ। 5000 ਦੀ ਗਜ ਦੀ ਕੋਠੀ ਨੇ ਵੀ ਨਜ਼ਾਰਾ ਨਹੀਂ ਦੇਣਾ। ਅੱਛਾ ਛੱਪਰੀ ਬਣਾਈ ਬੈਠਾ ਹੈ, ਪਰ ਇੱਕ ਸਮਝ ਹੈਗੀ ਹੈ, ਥੋਟ ਕ੍ਰੀਏਟ ਕਰਨਾ ਆਉਂਦਾ ਹੈ, ਆਨੰਦ 'ਚ ਰਹੇਗਾ, ਖੁਸ਼ ਰਹੇਗਾ, ਚੜ੍ਹਦੀ ਕਲਾ 'ਚ ਰਹੇਗਾ। ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤੇ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਉਹ ਤੇ ਵਿਚਾਰ ਹੈ, ਇੱਕ ਥੋਟ ਹੈ, ਇੱਕ ਸੋਚਣ ਦਾ ਨਜ਼ਰੀਆ, ਇੱਕ ਢੰਗ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ, ਬਾਹਰ ਜਿੰਨਾ ਮਰਜ਼ੀ ਕੰਮ ਕਰ ਲੈ, ਜਿੱਡਾ ਵੱਡਾ ਮਰਜ਼ੀ ਬਣ ਜਾ, ਜੇ ਤੈਨੂੰ ਸਮਝ ਨਾ ਆਈ, ਜੇ ਤੂੰ ਇਹ ਮਾਇੰਡ ਤੇ ਕੰਮ ਨਾ ਕੀਤਾ, ਥੋਟ ਪ੍ਰੋਸੈਸ ਦਾ ਹੀ ਨਾ ਤੈਨੂੰ ਪਤਾ ਲੱਗਾ ਮਨ ਕਿਵੇਂ ਕੰਮ ਕਰਦਾ, ਮਨ ਕੀ ਚੀਜ਼ ਹੈ, ਵਿਚਾਰ ਕੀ ਚੀਜ਼ ਹੈ, ਤੇ ਫਿਰ ਤੇ ਫਾਇਦਾ ਹੀ ਕੋਈ ਨੀ, ਬਾਹਰ ਜੋ ਮਰਜ਼ੀ ਬਣਾ ਲੈ, ਜਿੱਡਾ ਵੱਡਾ ਮਰਜ਼ੀ ਘਰ ਬਣ। ਪਰ ਮਿੰਨਾ ਮਿੱਤਰ ਨਾ ਇੱਠ ਤਨ ਰੂਪ ਹੀਣ ਕਿਛ ਸਾਕ ਨਾ ਸਿੰਨਾ, ਪਰ ਜੇ ਸਮਝ ਹੋਈ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਬਿਨਾ। ਜੇ ਮਨ ਨਾਮ ਵਿੱਚ ਭਿੱਜਿਆ ਉਹ ਸਰਵ ਵਿਆਪੀ ਹੋਂਦ ਨੂੰ ਮਹਿਸੂਸ ਕਰਦਾ ਹੈ ਤੇ ਬੜਾ ਨਜ਼ਾਰਾ ਆਏਗਾ। ਮਸਲਾ ਮਨ ਤੇ ਕੰਮ ਕਰਨ ਦਾ ਹੈ। ਸਾਡੀ ਸਾਰੀ ਜ਼ਿੰਦਗੀ ਬਾਹਰ ਕੰਮ ਕਰਨ ਤੇ ਲੱਗੀ ਰਹਿੰਦੀ ਹੈ, ਆਹ ਕਰ ਲਾਂਗੇ ਸੁਖੀ ਹੋ ਜਾਂਗੇ, ਆਹ ਕਰ ਲਾਂਗੇ ਸੁਖੀ ਹੋ ਜਾਂਗੇ, ਆਹ ਕਰ ਲਾਂਗੇ ਸੁਖੀ ਹੋ ਜਾਂਗੇ। ਗੁਰਮੁਖੋ ਮਨ ਤੇ ਕੰਮ ਕਰੋ ਫਿਰ ਸੁਖੀ ਹੋ। ਦੁਨੀਆ 'ਚ ਹੋ ਹੀ ਨਹੀਂ ਸਕਦਾ ਤੂੰ ਬਾਹਰ ਕੰਮ ਕਰਦਾ ਰਿਹਾ, ਮਨ ਤੇ ਕੰਮ ਨਾ ਕੀਤਾ ਸੁਖੀ ਨਹੀਂ ਹੋ ਸਕਦਾ, ਆਪਣੇ ਸੁਭਾਅ ਤੇ ਕੰਮ ਨਾ ਕੀਤਾ ਸੁਖੀ ਨਹੀਂ ਹੋ ਸਕਦਾ। ਸੋਚ ਕਿਵੇਂ ਦੀ ਹੈ, ਤੇਰੀ ਮੈਂਟਲ ਹੈਲਥ ਕਿਵੇਂ ਦੀ ਹੈ, ਆਪਣੇ ਆਪ ਨੂੰ ਅੰਦਰੋਂ ਠੀਕ ਨਾ ਜਿੰਨਾ ਚਿਰ ਕੀਤਾ ਗੱਲ ਨਹੀਂ ਬਣਦੀ। ਤੇ ਕੁਝ ਸੱਜਣ ਹੁੰਦੇ ਨੇ ਜਿਹੜੇ ਬਾਹਰ ਮੁਖੀ ਨਹੀਂ ਹੁੰਦੇ, ਅੰਤਰ ਮੁਖੀ ਹੁੰਦੇ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ, ਭੁਲੇਖਾ ਤੈਨੂੰ ਇਹ ਹੈ ਬਾਹਰੋਂ ਸੁੱਖ ਲੱਭ ਲਏਗਾ, ਪਰ ਚੇਤਾ ਰੱਖੀ ਸਭ ਕੁਛ ਘਰ ਮਹਿ ਬਾਹਰ ਨਾਹੀ। ਇਹ ਸੁਣੋ ਇੱਕ ਵਾਰ ਸ਼ਬਦ, ਸਿੱਧਾ ਸਿੱਧਾ ਸੌਖਾ ਸਮਝ ਆ ਜਾਂਦਾ ਹੈ। ਹਾਂਜੀ,
ਸਭ ਕੁਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਬੁਲਾਹੀ।
ਭੁਲੇਖੇ ਚ ਨੇ ਜਿਹੜੇ ਬਾਹਰ ਟੋਲਦੇ ਹੈ, ਭੁਲੇਖੇ ਚ ਭਰਮ ਭੁਲਾਹੀ, ਭਰਮ ਚ ਭੁੱਲੇ ਹੋਏ ਆ, ਕਹਿੰਦੇ ਬਾਹਰ ਲੱਭਦੇ ਆ, ਬਾਹਰੋਂ ਨਹੀਂ ਮਿਲਣਾ, ਅੰਦਰੋਂ ਅੰਦਰਲੀ ਟਿਊਨਿੰਗ ਕਰਨੀ ਆਉਂਦੀ ਹੈ, ਬਸ ਨਜ਼ਾਰਾ ਆ ਗਿਆ। ਇੱਕ ਸੈਕਿੰਡ ਦੀ ਗੇਮ ਹੁੰਦੀ ਗੁਰਮੁਖੋ, ਇੱਕ ਸੈਕਿੰਡ ਦੇ ਵਿੱਚ ਬੰਦਾ ਆਪਣੇ ਮਾਇੰਡ ਨੂੰ ਇੱਕਦਮ ਟਿਊਨ ਕਰੇ, ਖੁਸ਼ ਹੋ ਜਾਂਦਾ। ਇੱਕ ਮਿੰਟ ਦੇ ਵਿੱਚ ਇੱਕ ਥੋਟ ਕ੍ਰੀਏਟ ਹੋਇਆ ਹੋਇਆ ਇਰੀਟੇਟ ਕਰੀ ਜਾਂਦਾ। ਇਰੀਟੇਸ਼ਨ ਕੋਈ ਚੀਜ਼ ਨਹੀਂ, ਥੋਟ ਹੈ ਬਸ। ਜਿਵੇਂ ਹੁਣ ਇੱਧਰ ਸੁਣੋ ਧਿਆਨ ਨਾਲ, ਅੱਖ ਦੇ ਵਿੱਚ ਕੱਖ ਪੈ ਗਿਆ, ਇੱਕ ਉੱਡਦਾ ਉੱਡਦਾ ਕੱਖ ਅੱਖ ਦੇ ਵਿੱਚ ਪੈ ਗਿਆ, ਇਰੀਟੇਸ਼ਨ ਹੋਈ ਜਾਂਦੀ ਹੈ। ਮੈਂ ਇਰੀਟੇਟ ਹਾਂ, ਮੈਨੂੰ ਗੁੱਸਾ, ਮੈਂ ਪਰੇਸ਼ਾਨ ਹਾਂ। ਉਹ ਇਰੀਟੇਸ਼ਨ ਇੱਕ ਰੋਡ ਕਰਕੇ ਹੈ, ਅੱਖ ਦੇ ਵਿੱਚੋਂ ਬਾਹਰ ਕੱਢੋ ਬਸ। ਇਸੇ ਤਰ੍ਹਾਂ ਕੋਈ ਨਾ ਕੋਈ ਗਲਤ ਥੋਟ ਕ੍ਰੀਏਟ ਹੋ ਗਿਆ ਤੇਰੇ ਦਿਮਾਗ 'ਚ, ਉਹ ਘੁੰਮੀ ਜਾਂਦਾ, ਉਹਨੂੰ ਰਿਪਲੇਸ ਕਰ, ਉਹ ਘੁਮਾਈ ਜਾਂਦਾ ਤੈਨੂੰ। ਹੁਣ ਮਨ ਤੇ ਕੰਮ ਨਹੀਂ ਕਰਨਾ ਆਉਂਦਾ, ਉਹਨੂੰ ਰਿਪਲੇਸ ਨਹੀਂ ਕਰਨਾ ਆਉਂਦਾ, ਉਹਨੂੰ ਕੱਢਣਾ ਨਹੀਂ ਆਉਂਦਾ, ਉਹ ਘੁੰਮਦਾ ਰਹਿੰਦਾ ਦਿਮਾਗ 'ਚ, ਇਰੀਟੇਟ ਕਰੀ ਜਾਂਦਾ। ਤੇ ਜਿਹੜੇ ਸੱਜਣ ਮਨ ਤੇ ਕੰਮ ਕਰ ਲੈਂਦੇ ਆ, ਉਹ ਫਿਰ ਇੱਕ ਸੈਕਿੰਡ ਦੇ ਵਿੱਚ ਆਪਣੇ ਆਪ ਨੂੰ ਮੈਸੇਜ ਦਿੰਦੇ ਆ। ਮੰਨ ਲਓ ਦਿੱਲੀ ਹੈ, ਟ੍ਰੈਫਿਕ 'ਚ ਫਸਿਆ ਹੋਇਆ, ਇਰੀਟੇਟ ਹੋਈ ਜਾ, ਟ੍ਰੈਫਿਕ ਬਹੁਤ ਹੈ, ਮਰ ਗਏ, ਬੁਰਾ। ਉਹ ਇੱਕ ਥੋਟ ਇਰੀਟੇਟ ਕਰੀ ਜਾਂਦਾ, ਟ੍ਰੈਫਿਕ 'ਚ ਫਸਿਆ ਰਹਿ, ਦੁਖੀ ਰਹਿ। ਹੁਣ ਜੇ ਤੈਨੂੰ ਮਨ ਤੇ ਕੰਮ ਨਾ ਕਰਨ ਆਇਆ, ਇਹਦਾ ਮਤਲਬ ਤੂੰ ਰੋਜ਼ ਦੁਖੀ ਰਹੇਗਾ। ਦਿੱਲੀ ਦੀ ਟ੍ਰੈਫਿਕ ਠੀਕ ਹੋਣੀ ਨਹੀਂ, ਤੇ ਤਾਂ ਮਤਲਬ ਤੂੰ ਰੋਜ਼ ਦੁਖੀ ਹੋਏਗਾ, ਤੇਰੇ 2 ਘੰਟੇ ਰੋਜ਼ ਇਰੀਟੇਟ ਰਹੇਗਾ। ਰੋਜ਼ 2 ਘੰਟੇ ਗੁੜਗਾਉਂ ਜਾਣ ਤੇ ਲੱਗ ਗਏ ਤੈਨੂੰ, ਤੇਰੀ ਫੈਕਟਰੀ ਦੂਰ ਹੈ, ਤੇਰਾ ਕੰਮ ਦੂਰ ਹੈ, ਤੇ ਰੋਜ਼ ਤੂੰ 2 ਘੰਟੇ ਟ੍ਰੈਫਿਕ 'ਚ ਫਸੇਗਾ, ਤੇ ਇਹਦਾ ਮਤਲਬ 2 ਘੰਟੇ ਇਰੀਟੇਟ ਰਹੇਗਾ। ਤੇ ਜੇ ਮਨ ਤੇ ਕੰਮ ਨਾ ਕਰਨਾ ਆਇਆ ਤੇ ਗੁੱਸਾ ਚੜੂ, ਤੇ ਜਿਹਨੂੰ ਕਰਨਾ ਆਉਂਦਾ ਉਹ ਕੀ ਕਹਿੰਦਾ, ਇਹ ਦਿੱਲੀ ਦੇ ਪੈਕੇਜ ਦੇ ਵਿੱਚ ਹੀ ਮਿਲਣਾ ਸਾਰਾ ਕੁਝ, ਜੇ ਦਿੱਲੀ ਰਹਿਣਾ ਤੇ ਟ੍ਰੈਫਿਕ ਵੀ ਰਹੂਗੀ, ਮਨਾ ਟਿਕ ਕੇ ਬਹਿ ਜਾ। ਬੱਚਿਆਂ ਲਈ ਕਰ ਰਹੇ ਹਾਂ, ਪਰਿਵਾਰ ਨੂੰ ਪਾਲਣਾ ਹੈ, ਪਾਲਣਾ ਹੀ ਪੈਣਾ ਹੈ, ਕਿਹੜੀ ਗੱਲ ਹੈ, ਕੀ ਹੋ ਗਿਆ, ਨਾਲੇ 20 ਸਾਲ ਦੇ ਵੇਖ ਰਹੇ ਹਾਂ। ਉਹਨੇ ਥੋਟ ਚੇਂਜ ਕਰਨਾ ਪੈਣਾ। ਤੇ ਜਿਸ ਬੰਦੇ ਨੇ ਆਪਣੇ ਮਨ ਤੇ ਕੰਮ ਕਰ ਲਿਆ, ਸਮਝ ਗਿਆ, ਇੱਕ ਸੈਕਿੰਡ ਵਿੱਚ ਉਹ ਰਿਲੈਕਸ ਹੋ ਸਕਦਾ, ਸ਼ਾਂਤ ਹੋ ਸਕਦਾ, ਤੇ ਨਹੀਂ ਤੇ ਉਹ ਇਰੀਟੇਟ ਹੋਈ ਜਾਓ, ਖਿਜੀ ਜਾਓ, ਸਾਰਾ ਦਿਨ ਖਿਜੀ ਜਾਓ।
ਘਾਟਾ ਪੈ ਗਿਆ, 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 ਉਹ ਕੰਮ ਕਰਾਂਗੇ ਤੇ ਪੈਂਦੇ ਹੀ ਹੁੰਦੇ ਆ, ਬੰਦਿਆਂ ਨੂੰ ਹੀ ਘਾਟੇ ਪੈਂਦੇ ਆ। ਕੀ ਹੋ ਗਿਆ ਜੇ ਪੈ ਗਿਆ ਫਿਰ ਕੀ ਹੋ ਗਿਆ? ਬਸ ਅੱਜ ਘਾਟਾ ਪੈ ਗਿਆ, ਕੱਲ ਵਾਧਾ ਹੋ ਜੂ, ਚਲੋ ਸੌਂ ਜਾਓ ਟਿੱਕ ਕੇ, ਬਸ ਸੌਂ ਗਿਆ। ਇੱਕ ਨੂੰ ਨੀ ਹਾਏ ਘੱਟ ਪੈ ਗਿਆ, ਹਾਏ ਘੱਟ, ਦਬਾ ਘੁੰਮੀ ਜਾਂਦਾ। ਜਿਹਨੂੰ ਹੁਣ ਮਨ ਤੇ ਕੰਮ ਨਹੀਂ ਕਰਨਾ ਆਉਂਦਾ, ਹੁਣ ਇੱਥੇ ਕੰਮ ਕਰਦਾ ਹੈ, ਤੁਹਾਡਾ ਮਨ ਤੇ ਕਿੰਨਾ ਕੰਟਰੋਲ ਹੈ, ਇਮੋਸ਼ਨਲੀ ਇੰਟੈਲੀਜੈਂਟ ਅਸੀਂ ਕਿੰਨੇ ਆ, ਅਸੀਂ ਆਪਣੇ ਮਾਈਂਡ ਤੇ ਕਿੰਨਾ ਕੁ ਕਾਬੂ ਪਾ ਸਕਦੇ ਹਾਂ, ਮਨ ਨੂੰ ਕਿੰਨਾ ਸਮਝਦੇ ਹਾਂ, ਇਹਨੂੰ ਜਾਣਦੇ ਹਾਂ, ਇਹਨੂੰ ਬਦਲਣਾ ਹੈ। ਭਰਾਵੋ ਮੇਰਿਓ, ਜੇ ਆ ਵਾਜੇ ਦੀ ਕੋਈ ਸੁਰ ਬਦਲਣੀ ਹੈ, ਪਹਿਲਾਂ ਵਾਜੇ ਨੂੰ ਜਾਣਨਾ ਪਏਗਾ। ਆ ਸਾਊਂਡ ਸੈਟਅਪ ਜੇ ਚੇਂਜ ਕਰਨਾ, ਤੈਨੂੰ ਸਾਊਂਡ ਬਾਰੇ ਜਾਣਨਾ ਪਏਗਾ। ਇੱਥੇ ਜੇ ਪੀਲੀ ਲਾਈਟ ਨੂੰ ਚਿੱਟੀ ਲਾਈਟ ਬਣਾਉਣਾ ਹੈ, ਤੇ ਤੈਨੂੰ ਪਹਿਲਾਂ ਲਾਈਟ ਨੂੰ ਜਾਣਨਾ ਪਏਗਾ। ਤੇ ਮਨ ਦੇ ਇਹ ਜੇ ਚੇਂਜ ਕਰਨਾ ਹੋਵੇ, ਰਿਮੋਟ ਦੇ ਨਾਲ ਟਿਊਨਿੰਗ ਚੇਂਜ ਕਰਨੀ ਹੈ, ਮਨ ਦਾ ਚੈਨਲ ਚੇਂਜ ਕਰਨਾ ਹੈ, ਤੇ ਪਹਿਲਾਂ ਮਨ ਨੂੰ ਚੰਗੀ ਤਰ੍ਹਾਂ ਜਾਣਨਾ ਪਏਗਾ। ਤੇ ਮੈਨੂੰ ਇਹ ਦੱਸੋ, ਗੁਰੂ ਗ੍ਰੰਥ ਸਾਹਿਬ 'ਚ ਕਿਹੜਾ ਸ਼ਬਦ ਹੈ ਜਿਹਦੇ 'ਚ ਮਨ ਹੈ ਨਹੀਂ? ਸਾਰੀ ਬਾਣੀ ਬਣਦੇ ਆ। ਉਹ ਕਹਿੰਦੇ ਤੂੰ ਉਹ ਕਿਉਂ ਨਹੀਂ ਸਿੱਖਦਾ ਜਿਹਦੇ ਨਾਲ ਸਾਰਾ ਕੁਝ ਠੀਕ ਹੋ ਜਾਂਦਾ? ਬਾਹਰਲੀਆਂ ਚੀਜ਼ਾਂ ਆਹ ਮਿਲ ਗਿਆ, ਆਹ ਮਿਲ ਗਿਆ, ਮਿਲ ਜਾ, ਇਹ ਤੇ ਮਿਲਦਾ ਹੀ ਰਹਿਣਾ, ਮਿਲ ਗਿਆ ਤਾਂ ਕੋਈ ਨਹੀਂ, ਨਾ ਮਿਲਿਆ ਤਾਂ ਕੋਈ ਨਹੀਂ। ਕਹਿੰਦੇ ਤੈਨੂੰ ਉਹ ਸਿਖਾਈਏ ਜਿਹੜਾ ਤੇਰਾ ਮਨ ਠੀਕ ਕਰੇ। ਕੋਈ ਡਾਕਟਰ ਨਹੀਂ ਕਰ ਸਕਦਾ, ਕੋਈ ਵੈਦ ਨਹੀਂ ਕਰ ਸਕਦਾ, ਕੋਈ ਹਕੀਮ ਨਹੀਂ ਕਰ ਸਕਦਾ, ਪਰ ਕੰਮ ਕੀਤਾ ਮਨ ਤੇ ਗੁਰੂ ਸਾਹਿਬ ਨੇ, ਮਨ ਇਹਨੂੰ ਠੀਕ ਕਰ। ਤਾਂ ਉਹਨਾਂ ਨੇ ਕਿਹਾ ਸੀ, ਭਾਈ ਸਭ ਕੁਛ ਘਰ ਮੈਂ ਤੇਰੇ ਮਨ ਚ, ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਫੁੱਲਾ ਹੀ। ਕਿੱਡੇ ਭੁਲੇਖੇ ਚ ਬੰਦਾ ਜਿਹੜਾ ਬਾਹਰ ਲੱਭਦਾ ਫਿਰਦਾ ਸੁਖ, ਨਾ ਬਾਹਰ ਨਹੀਂ ਮਿਲੇਗਾ। ਬਾਹਰ ਟੋਲੈ ਸੋ ਭਰਮ ਭਲਾਹੀ, ਗੁਰਪ੍ਰਸਾਦੀ ਜਿੰਨੀ ਅੰਤਰ ਪਾਇਆ। ਕਹਿੰਦੇ ਗੁਰੂ ਦੀ ਕਿਰਪਾ ਨਾਲ ਜਿੰਨਾ ਅੰਦਰੋਂ ਅੰਦਰ ਲੱਭਿਆ ਨਾ, ਸਮਝ ਗਏ ਜਿਹੜੇ ਪਾ ਲਿਆ, ਜਿਹਨਾਂ ਨੇ ਮਨ ਨੂੰ ਜਾਣ ਲਿਆ, ਇਹਨੂੰ ਟਿਊਨ ਕਰਨਾ ਆ ਗਿਆ ਜਿਹਨਾਂ ਨੂੰ, ਸਵੰਤਰ ਬਾਹਰ ਸੁਹੇਲਾ ਜੀਓ, ਉਹ ਅੰਦਰੋਂ ਤੇ ਬਾਹਰੋਂ ਸੌਖੇ ਹੋ ਗਏ। ਪਹਿਲਾਂ ਅੰਦਰੋਂ ਸੌਖੇ ਹੋਣਾ ਸਿੱਖੋ, ਬਾਹਰ ਆਪੇ ਹੀ ਸੌਖੇ ਹੋ ਜਾਣਗੇ। ਮਨ ਨੂੰ ਸੌਖਿਆ ਕਰਨਾ ਸਿੱਖੀਏ, ਮਨ ਨੂੰ ਠੀਕ ਕਰਨਾ ਸਿੱਖ ਲਈਏ। ਤੇ ਗੁਰਮੁਖੋ ਇੰਨਾ ਸੌਖਾ ਨਹੀਂ, ਬਹੁਤ ਪ੍ਰੈਕਟਿਸ ਆਪਣੇ ਆਪ ਤੇ ਕਰੀਏ, ਗੁਰਬਾਣੀ ਦੇ ਗਿਆਨ ਦੇ ਥੌੜੇ ਮਾਰ ਮਾਰ ਕੇ ਇਹਦੇ ਮਨ ਦੇ ਚਿੱਪ ਕੱਢਣੇ ਪੈਣੇ ਆ। ਇਹਨੂੰ ਹੌਲੀ 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 ਬੰਦਾ ਬਣਾਉਣਾ ਪੈਣਾ। ਇਹ ਜਿਹੜਾ ਇਰੀਟੇਟ ਹੋ ਜਾਂਦਾ, ਜਿਵੇਂ ਨਿਆਣਾ ਰੋਜ਼ ਖਿੱਚਦਾ ਤੇ ਆਪਾਂ ਨੂੰ ਪਰੇਸ਼ਾਨੀ, ਮਨ ਨੂੰ ਵੀ ਇੱਦਾਂ ਹੀ ਕਰਦਾ, ਸਾਨੂੰ ਬੜਾ ਤੰਗ ਕਰਦਾ। ਤੇ ਜਿੱਦਣ ਅੰਤਰਮੁਖੀ ਬਣਾਂਗੇ, ਅੰਦਰ ਵੱਲ ਦੀ ਯਾਤਰਾ ਸ਼ੁਰੂ ਹੋਏਗੀ। ਅਧਿਆਤਮ ਦਾ ਅਰਥ ਹੀ ਅਧਿਐਨ ਆਪਣੇ ਆਪ ਦਾ, ਆਤਮ ਅਧਿਐਨ, ਇੱਥੋਂ ਸ਼ਬਦ ਬਣਿਆ ਅਧਿਆਤਮ, ਅਧਿਐਨ ਆਤਮ ਦਾ, ਆਪਣੇ ਆਪ ਦਾ ਅਧਿਐਨ ਸ਼ੁਰੂ ਕਰੀਏ, ਆਪਣੇ ਆਪ ਨੂੰ ਵਾਚ ਕਰੀਏ, ਆਪਣੇ ਸੁਭਾਅ ਨੂੰ ਵਾਚ ਕਰੀਏ, ਆਪਣੇ ਮਨ ਨੂੰ ਵੇਖਣਾ ਸ਼ੁਰੂ ਕਰੀਏ। ਮਨ ਤੇ ਕੰਮ ਕਰਾਂਗੇ ਤੇ ਹੌਲੀ ਹੌਲੀ ਇਹਨੇ ਵੀ ਬਦਲ ਜਾਣਾ। ਫਿਰ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਉਹ ਇਹ ਵੀ ਵਿਚਾਰ ਹੀ ਨੇ, ਗੁਰਬਾਣੀ ਸ਼ਬਦ ਵਿਚਾਰ ਨੇ, ਨਵੇਂ ਥੋਟ ਦਿਮਾਗ ਚ ਆਏ, ਪੁਰਾਣੀ ਨੈਗੇਟਿਵਿਟੀ ਗਈ, ਨਵੇਂ ਵਿਚਾਰ ਆ ਗਏ, ਰਿਪਲੇਸ ਹੋ ਗਏ। ਕਿੰਨੀ ਵਧੀਆ ਰਿਪਲੇਸ ਕਰਨ ਲਈ ਹੈ, ਤੇਰੇ ਵਿਚਾਰ ਤੰਗ ਕਰਦੇ ਨੇ, ਛੱਡ ਫਿਰ ਇਹਨੂੰ, ਟ੍ਰਾਂਸਫਰ ਕਰ ਦਿੰਦੇ। ਹੁਣ ਗੁਰਮੁਖੋ ਕਿਡਨੀ ਖਰਾਬ ਹੈ ਤੇ ਕਿਡਨੀ ਟ੍ਰਾਂਸਫਰ ਹੋ ਜਾਂਦੀ ਹੈ ਨਾ, ਬਦਲ ਜਾਂਦੀ ਹੈ ਨਾ, ਟ੍ਰਾਂਸਪਲਾਂਟ ਹੋ ਜਾਂਦੀ ਹੈ ਨਾ ਕਿਡਨੀ, ਤੇ ਲੀਵਰ ਉਹ ਵੀ ਹੋ ਜਾਂਦਾ, ਅੱਖਾਂ ਤੇ ਆਪਾਂ ਸਾਰੇ ਅੱਖਾਂ ਵੀ ਠੀਕ ਨੇ, ਅੱਖਾਂ ਨਹੀਂ ਬਦਲਾਉਣ ਦੀ ਲੋੜ, ਲੀਵਰ ਸਾਡਾ ਠੀਕ ਹੈ, ਲੀਵਰ ਬਦਲਾਉਣ ਦੀ ਲੋੜ ਨਹੀਂ, ਕਿਰਨੀ ਸਾਡੀ ਠੀਕ ਹੈ, ਕਿਰਨੀ ਬਦਲਾਉਣ ਦੀ ਲੋੜ ਨਹੀਂ। ਹੈਂਜੀ, ਇੱਕੋ ਹੀ ਚੀਜ਼ ਤੰਗ ਕਰਦੀ ਸਾਨੂੰ, ਕੀ ਭਲਾ ਸਾਡਾ ਮਨ ਤੇ ਆਹ ਕੰਮ ਤੇ ਅਜੇ ਹੁਣ ਸ਼ੁਰੂ ਹੋਇਆ ਵੀ ਕਿਰਨੀ ਕੁਰਨੀ ਬਦਲਣ ਲੱਗੇ ਹੈ। ਮਨ ਵਾਲਾ ਕੰਮ ਤੇ ਕਈ ਸੌ ਸਾਲ ਦਾ ਚੱਲ ਰਿਹਾ, ਜਿਹੜਾ ਮਰਜ਼ੀ ਬਦਲ ਲੇ। ਗੁਰ ਕੀ ਮੱਤ ਤੂੰ ਲਿਹੇ ਐਣੇ, ਭਗਤ ਬਿਨਾ ਬੋਡੂ ਪੇ ਸਿਆਣੇ। ਨਵੇਂ ਵਿਚਾਰ ਲਿਆ, ਪੁਰਾਣੇ ਰਿਪਲੇਸ ਹੋ ਜਾਣਗੇ, ਨਵਿਆਂ ਨੂੰ ਥਾਂ ਦੇ, ਪੁਰਾਣੇ ਆਪੇ ਘਟ ਜਾਣਗੇ।
ਆ ਗਰਾਊਂਡ ਵਿੱਚ ਬੈਠੇ ਹੋ, ਜੇ ਇੱਥੇ ਤੁਸੀਂ ਫਸਲ ਬੀਜ ਦਿਓ ਉੱਗ ਪਏਗੀ, ਘਾਹ ਆਪੇ ਹੀ ਨਾ ਉੱਗੇਗਾ, ਤੇ ਘਾਹ ਤੇ ਆਪੇ ਹੀ ਉੱਗ ਪੈਣਾ ਜਦੋਂ ਖਾਲੀ ਛੱਡ ਦਿਓਗੇ, ਤੇ ਜੇ ਫਸਲ ਬੀਜ ਦਿਆਂਗੇ ਤੇ ਆਪੇ ਠੀਕ ਹੋ ਜਾਣਾ, ਰਿਪਲੇਸ ਕਰ ਦਈਏ, ਚੇਂਜ ਕਰੀਏ, ਤਾਂ ਹੀ ਨੈਗੇਟਿਵ ਬੰਦਿਆਂ ਕ੍ਰੀਏਟ ਕਰਦਾ, ਬੜੇ ਭੈੜੇ ਆ ਬਾਹਰੋਂ ਲੈ ਲੈ, ਜਿਹੜੀ ਚੀਜ਼ ਆਪਣਾ ਦਿਮਾਗ ਕ੍ਰੀਏਟ ਨਹੀਂ ਕਰਦਾ ਬਾਹਰੋਂ ਲੈ ਲਈਦੇ ਆ ਫਿਰ। ਹੁਣ ਕਈ ਬੰਦੇ ਪੋਜ਼ਿਟਿਵ ਜਿਹੜੇ ਮੋਟੀਵੇਸ਼ਨਲ ਸਪੀਕਰ ਹੁੰਦੇ ਉਹਨਾਂ ਨੂੰ ਸੁਣਨ ਜਾਣਗੇ ਵੀ ਮੈਨੂੰ ਕੁਝ ਨਵੇਂ ਵਿਚਾਰ ਦੇ ਦੇਵੇ, ਬਾਹਰੋਂ ਲੈਣ ਜਾਂਦੇ ਵਿਚਾਰ, ਆਪਣੇ ਕ੍ਰੀਏਟ ਨਹੀਂ ਹੁੰਦੇ ਕਿਸੇ ਤੋਂ ਲੈ ਲਓ, ਆਪਣਾ ਦਿਮਾਗ ਨਹੀਂ ਕੰਮ ਕਰਦਾ ਕਿਸੇ ਦਾ ਦਿਮਾਗ ਵਰਤ ਲਓ। ਇਸੇ ਤਰ੍ਹਾਂ ਗੁਰਸਿੱਖ ਜਿਹੜਾ ਹੈ ਉਹ ਗੁਰੂ ਦੀ ਮੱਤ ਲੈਂਦਾ, ਉਹ ਗੁਰੂ ਸਾਹਿਬ ਦੇ ਵਿਚਾਰ ਲੈ ਕੇ ਆਪਣੀ ਨੈਗੇਟਿਵਿਟੀ ਕੱਢਦਾ ਤੇ ਗੁਰੂ ਸਾਹਿਬ ਦੀ ਮੱਤ ਆਪਣੀ ਜ਼ਿੰਦਗੀ ਚ ਧਾਰਨ ਕਰਦਾ। ਰਿਪਲੇਸ ਕਰੋ, ਤਾਂ ਹੀ ਕਹਿੰਦੇ ਆ ਨਾ ਵੀ ਜੇ ਤੇਰਾ ਨਹੀਂ ਖੁਦ ਦਾ ਦਿਮਾਗ ਕੰਮ ਕਰਦਾ ਫਿਰ ਉਹਦੇ ਸੰਗਤ ਵਿੱਚ ਚੱਲਿਆ ਜਾ ਜਿਹਦਾ ਕੰਮ ਕਰਦਾ ਹੋਵੇ, ਜਾਂ ਤੇ ਆਪੇ ਸੁਧਾਰ ਲਾ ਆਪਣੇ ਆਪ ਨੂੰ, ਇਹਨੂੰ ਗਿਆਨ ਮਾਰਗ ਕਹਿੰਦੇ ਆ, ਤੇ ਜੇ ਤੂੰ ਨਹੀਂ ਸੁਧਰ ਸਕਦਾ ਕਿਸੇ ਗੁਰੂ ਦਾ ਸੇਵਕ ਬਣ ਜਾ, ਫਿਰ ਉਹ ਜੋਵੇਂ ਕਿਵੇਂ ਹੋਵੇਂ ਚੱਲੀ ਜਾ, ਇਹਨੂੰ ਪ੍ਰੇਮ ਮਾਰਗ ਕਹਿੰਦੇ। ਦੋ ਹੀ ਮਾਰਗ, ਪ੍ਰੇਮ ਮਾਰਗ ਤੇ ਗਿਆਨ ਮਾਰਗ, ਜਾਂ ਤੇ ਆਪਣੇ ਆਪ ਨੂੰ ਆਪ ਠੀਕ ਕਰ ਲੈ, ਇਹ ਗਿਆਨ ਮਾਰਗ ਹੈ, ਆਪਣੇ ਮਨ ਨੂੰ ਸਮਝ, ਜਾਣ ਇਹਨੂੰ ਠੀਕ ਕਰ, ਤੇ ਜਾਂ ਫਿਰ ਕਿਸੇ ਦੇ ਪਿੱਛੇ ਲੱਗ ਜਾ, ਗੁਰੂ ਦੇ ਪਿੱਛੇ ਲੱਗ ਜਾ, ਇਹ ਪ੍ਰੇਮ ਮਾਰਗ ਹੈ। ਜਾਂ ਤੇ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਇਹਨੂੰ ਆਪੇ ਮਨ ਨੂੰ ਬੰਦਾ ਬਣਾ, ਜਾਂ ਫਿਰ ਗੁਰ ਕੀ ਮੱਤ ਤੂੰ ਲਿਹੇ ਆਣੇ, ਜਾਂ ਫਿਰ ਮਨ ਵਿੱਚ ਹੈ ਸਤਿਗੁਰ ਕੇ ਪਾਸ, ਜਾਂ ਇਹ ਰਾਹ ਪ੍ਰੇਮ ਮਾਰਗ ਜਾਂ ਗਿਆਨ ਮਾਰਗ, ਜਿਹੜੇ ਮਰਜ਼ੀ ਰਾਹ ਤੇ ਤੁਰੋ ਪਰ ਮਨ ਨੂੰ ਸਮਝਾਈਏ, ਮਨ ਨੂੰ ਚੇਂਜ ਕਰੀਏ। ਇਹ ਜਿਹੜੀ ਗੰਦਗੀ ਸਾਡੇ ਅੰਦਰ ਭਰੀ ਹੈ, ਤੰਗ ਸਾਨੂੰ ਸਾਡੇ ਵਿਚਾਰ ਕਰਦੇ ਹੈ, ਤੇ ਵਿਚਾਰਾਂ ਨੂੰ ਰਿਪਲੇਸ ਕਰਨ ਲਈ ਨਵੇਂ ਵਿਚਾਰ ਲਿਆਉਣੇ ਪੈਣਗੇ, ਤੇ ਸਤਿਗੁਰ ਦੇ ਬਚਨਾਂ ਤੋਂ ਬਿਨਾਂ ਸਾਡੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਨਵੀਨ ਵਿਚਾਰ, ਨਵੇਂ ਕਈ ਏਦਾਂ ਦੀਆਂ ਫਿਲਾਸਫੀਆਂ ਹਨ ਇੰਡੀਆ ਦੇ ਵਿੱਚ, ਭਾਰਤ ਵਿੱਚ, ਵੇਦਾਂ ਦੀਆਂ, ਸ਼ਾਸਤਰਾਂ ਦੀਆਂ, ਜਿਨ੍ਹਾਂ ਦੀ ਸਾਨੂੰ ਸਮਝ ਨਹੀਂ ਪੈਂਦੀ, ਏਦਾਂ ਦੀ ਸੰਸਕ੍ਰਿਤ ਭਾਸ਼ਾ ਜਿਹੜੀ ਕਿ ਵੱਡੇ ਵੱਡੇ ਵਿਦਵਾਨਾਂ ਨੂੰ ਸਮਝ ਨਹੀਂ ਪੈਂਦੀ, ਤੇ ਆਹ ਸਾਡੇ ਲਈ ਸੌਖਾ ਮਾਰਗ ਇਹ ਹੈ ਵੀ ਲੇਟ ਆਇਆ ਧਰਮ, ਲਾਸਟ ਬਿਲਕੁਲ ਥੋੜਾ ਚਿਰ ਪਹਿਲਾਂ, ਤੇ ਸਾਰੇ ਸ਼ਬਦ ਜਿਹੜੇ ਹੈ ਸੌਖੇ ਸ਼ਬਦ, ਬੜੀ ਛੇਤੀ ਸਮਝ ਚ ਆ ਜਾਂਦੇ ਆ। ਤੇ ਆਪਣੇ ਵਿਚਾਰਾਂ ਨੂੰ ਚੇਂਜ ਕਰ, ਆਪਣੇ ਵਿਚਾਰ ਪੁਰਾਣੇ ਛੱਡ ਕੇ ਨਵੇਂ ਵਿਚਾਰ ਆਪਣੀ ਜ਼ਿੰਦਗੀ ਚ ਲਿਆ, ਜ਼ਿੰਦਗੀ ਬਦਲ ਗਈ, ਤੇ ਜਦੋਂ ਵਿਚਾਰ ਬਦਲ ਗਏ ਗੁਰਮੁਖੋ, ਸਮਝ ਲਓ ਬੰਦਾ ਬਦਲ ਗਿਆ। ਵਿਚਾਰਾਂ ਦਾ ਬਦਲਣਾ ਹੀ ਇਨਸਾਨ ਦਾ ਬਦਲਣਾ ਹੁੰਦਾ। ਇਸੇ ਕਰਕੇ ਕਹਿੰਦੇ ਨੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ। ਲਓ ਸਾਰੇ ਬੋਲੋ ਨਾਲ ਨਾਲ, ਅਜੇ ਸੰਗਤ ਆ ਹੀ ਰਹੀ ਹੈ, ਜਿੱਥੇ ਜਿੱਥੇ ਜਗ੍ਹਾ ਮਿਲੇ ਬੈਠਦੇ ਵੀ ਜਾਇਓ। ਹੁਣ ਤੁਸੀਂ ਇਹ ਨਾ ਕੰਮ ਕਰਿਓ ਗੁਰਮੁਖੋ ਵੀ ਹੁਣ ਆਉਣ ਵਾਲਿਆਂ ਨੂੰ ਟਿਕਾਈ ਜਾਂਦੇ, ਫਿਰ ਹੁਣ ਜਾਣ ਵਾਲੇ ਤੁਰ ਪੈਣ ਵੀ ਹੁਣ ਠੰਡ ਲੱਗਣ ਲੱਗੀ, ਚਲੋ ਚੱਲੀਏ। ਏਦਾਂ ਹੁੰਦਾ ਹੈ, ਦੀਵਾਨਾਂ 'ਚ ਵੇਖਦੇ ਰਹਿੰਦੇ ਹਾਂ। ਹੁਣ ਬਸ ਟਾਈਮ ਹੋਣ ਵਾਲਾ ਹੈ, ਪੌਣੇ ਕੁ ਦਸ ਵੱਜ ਗਏ, ਦਸ ਵਜੇ ਸਭ ਤੱਕ ਆਪਾਂ ਸਮਾਪਤੀ ਕਰਦੇ ਹਾਂ। ਇਸ ਕਰਕੇ ਨਾ ਅਜੇ ਗੱਲ ਕੋਈ ਸ਼ੁਰੂ ਹੋਈ, ਨਾ ਅਜੇ ਤੇ ਮਤਲਬ ਟਰੈਕ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਮੈਂ, ਕਿਉਂਕਿ ਸਮਝਣ ਸਰੋਤੇ ਵੀ ਸਮਝ ਚ ਆਉਂਦੇ ਆ। ਮੈਨੂੰ ਖੁਸ਼ੀ ਹੈ ਇਸ ਗੱਲ ਦੀ, ਦਿੱਲੀ ਵਾਲਿਆਂ ਦੀ ਅੰਡਰਸਟੈਂਡਿੰਗ ਬਹੁਤ ਵਧੀਆ, ਆਈ ਕਿਊ ਲੈਵਲ ਕਮਾਲ, ਕਮਾਲ ਦਾ ਆਈ ਕਿਊ ਲੈਵਲ, ਇੰਨੀ ਖੁਸ਼ੀ ਹੁੰਦੀ ਨਾ ਵੇਖ ਕੇ। ਸਮਝ ਦਾ ਪੱਧਰ ਬਹੁਤ ਵਧੀਆ, ਤਿੱਖਾ ਹੈ ਦਿਮਾਗ ਬਹੁਤ, ਇੱਦਾਂ ਹੀ ਚਾਹੀਦਾ, ਸਵਾਦ ਆ ਜਾਂਦਾ। ਮੈਂ ਸਾਖੀ ਸਿੱਧੀ ਜੀ ਗੱਲ ਕਰਨੀ ਚਾਹੁੰਦਾ, ਮੇਰਾ ਦਿਮਾਗ ਫਿਰ ਥੋੜ੍ਹਾ ਜਿਹਾ ਡੀਪ ਚੱਲ ਜਾਂਦਾ, ਮੈਂ ਫਿਰ ਸਮਝ, ਮੈਂ ਫਿਰ ਰੋਕਦਾ ਆਪਣੇ ਆਪ ਨੂੰ, ਫਿਰ ਜਾਂਦਾ। ਨਹੀਂ ਤੇ ਸਾਡੇ ਆਪਾਂ ਪਿੰਡਾਂ 'ਚ ਦੀਵਾਨ ਲਾਉਂਦੇ, ਸਾਡੇ ਸਿੱਧੇ ਸਾਧੇ ਲੋਕ ਹੈ ਪਿੰਡਾਂ ਦੇ, ਅਤੇ ਉੱਥੇ ਜੇ ਕੋਈ ਡੂੰਘੀ ਗੱਲ ਕਰਨ ਲੱਗ ਜਾਓ ਫਿਰ ਵਾਸੀ ਆਉਣ ਲੱਗ ਜਾਂਦੇ। ਸਾਡੇ ਇੱਥੇ ਦਿਮਾਗ ਤਿੱਖੇ ਹੈ, ਸਮਝ ਸਕਦੇ ਆ ਇਹਨਾਂ ਨੁਕਤਿਆਂ ਨੂੰ, ਉਹ ਨੁਕਤੇ ਜਿਹੜੇ ਜ਼ਰੂਰੀ ਹੁੰਦੇ ਆ ਜ਼ਿੰਦਗੀ 'ਚ। ਤਾਂ ਕਰਕੇ ਥੋੜ੍ਹੀ ਥੋੜ੍ਹੀ ਵਿੱਚ ਵਿੱਚ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਪਰ ਆਓ ਹੁਣ ਆਪਾਂ ਟਿਕਾ ਬਣਾ ਕੇ ਨਾ ਨਾਲ ਨਾਲ ਪੜ੍ਹਦੇ ਹਾਂ, ਤੇ ਮੈਂ ਅਰਜ ਕਰ ਰਿਹਾ ਜਿਹੜੀ ਮਨ ਪੀਵੇ ਮਨ ਆ। ਤੇ ਵੇਖੋ ਸਾਜਾਂ ਦੇ ਸਾਜ਼ ਵੱਜੇ, ਕੰਨਾਂ ਨੇ ਰਸ ਲਿਆ, ਸੁਣ ਲਿਆ ਮਾੜਾ ਮੋਟਾ ਸਵਾਦ ਹੈ, ਕਿ ਮਨ ਦਾ ਪੀਣਾ
फिर मन का बदलना, मन पी के तकड़ा होवे, मजबूत होवे।
चिम चिम वरसे अमृत धारा, 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 चिम चिम वरसे। जिम जिम बरसे अमृत धारा,
जिम जिम बरसे अमृत धारा, जिम जिम बरसे अमृत धारा,
जिम जिम बरसे अमृत।
बोलो
वाह। मन पीवे सुन शब्द विचार, मन पीवे सुन शब्द विचार,
मन पीवे सुन शब्द विचार,
के मन पीवे
सुन शब्द विचार,
मन पीवे शब्द विचारा जी, शब्द विचारा, शब्द विचारा, शब्द विचारा,
शब्द विचारा, शब्द विचारा, शब्द विचारा,
शब्द विचारा, शब्द विचारा,
शब्द विचारा,
जिम जिम बरसे, जिम जिम बरसे अमृत धारा, जिम जिम बरसे अमृत धारा,
जिम जिम बरसे अमृत धारा,
सब के शिकार में बाहर नहीं, सब के शिकार में बाहर
नहीं,
सब किस घर में नाही,
सब कुछ तेरे अंदर है। ते कमाल दी गल ए वेख लो, किरणिया का फिक्र है, लीवर का फिक्र है, चेक करवांदा रहिंदा टाइम टू टाइम। जेड़ा सब तो वध तंग करता है, जेड़ा सब तो वध जरूरी है, उस मन का बंदे नूं फिक्र ही कोई नहीं। ते मन ठीक रहिंदा है गुरमुखो, ये सच है। संगत चंगी करदे होण, चंगे इंसानां दी संगत होवे, पॉजिटिव बंदे होण, जुड़े होए गुरमुख होण, जुड़ियां दी संगत करन वाला बंदा भी पॉजिटिव ते खुश रहिंदा है, क्योंकि खुश आला दुआला उहदा विचार आते रहिंदे है, सुनता रहिंदा, समझता रहिंदा है। ते इस गल का भी तजर्बा है कि बड़े सज्जन इदां दे लभदे अजकल ते नहीं लभदे, अजकल नहीं लभदे, पर बहुत बाणी पढ़ी जानी, सहज पाठ करी जाने, बाणी नाल जुड़े रहना, जुड़े रहना। जवान पुत्रां दीआं मौतां दे उत्ते भी उहनां नूं कोई फर्क नहीं पिया, मन एक रस रहा, ਇੱਕ ਰਸ ਇੰਨਾ ਮਨ ਟਿਕਿਆ ਹੋਇਆ ਇੰਨੇ ਮਨ ਸ਼ਾਂਤ ਜਵਾਨ ਬੱਚਿਆਂ ਦੀ ਮੌਤ ਵੀ ਵੇਖਣੀ ਪੈ ਗਈ ਫਿਰ ਵੀ ਫਰਕ ਨਹੀਂ ਪਿਆ ਆਪਣੇ ਆਪ ਨੂੰ ਇੰਨਾ ਖੁਸ਼ ਰੱਖ ਲਿਆ ਕਾਇਮ ਰੱਖ ਲਿਆ ਕਿਉਂਕਿ ਉਹਨਾਂ ਦੇ ਆਪਣੇ ਵਿਚਾਰ ਹੀ ਨਹੀਂ ਜ਼ਿਆਦਾ ਬਾਣੀ ਦੇ ਵਿਚਾਰ ਹੀ ਉਹਨਾਂ ਦੇ ਅੰਦਰ ਚੱਲਦੇ ਰਹਿੰਦੇ ਬਾਣੀ ਪੜ੍ਹਦੇ ਰਹਿੰਦੇ ਜੁੜੇ ਰਹਿੰਦੇ ਕਈਆਂ ਨੇ ਮਾੜੇ ਥਾਂ ਮਾੜੇ ਮਨ ਦੀ ਥਾਂ ਤੇ ਚੰਗਾ ਬਣਾ ਲਿਆ ਕਈ ਇਹੋ ਜਿਹੇ ਨੇ ਜਿਹਨਾਂ ਦਾ ਚੰਗਾ ਭਲਾ ਸੀ ਐਵੇਂ ਮਾੜਾ ਚੱਕੀ ਫਿਰਦੇ ਨੇ ਚੰਗਾ ਗਿਆ ਮਾੜਾ ਲੈ ਲਿਆ ਐਡੇ ਕਮਲੇ ਕੋਈ ਮਾੜੀ ਕਿਡਨੀ ਲੈਂਦਾ ਹੁੰਦਾ ਚੰਗੀ ਕਿਡਨੀ ਛੱਡ ਕੇ ਕਈਆਂ ਦੇ ਚੰਗੇ ਭਲੇ ਵਿਚਾਰ ਸੀ ਸਹੀ ਸੀ ਬੰਦਾ ਸਿੱਧਾ ਸੀ ਠੀਕ ਸੀ ਉਹ ਇਹੋ ਜਿਹੇ ਵਿਗੜੇ ਬੰਦਿਆਂ 'ਚ ਬਹਿ ਕੇ ਇਹ ਵੀ ਵਿਗੜ ਗਿਆ ਨੈਗੇਟਿਵ ਹੋ ਗਿਆ ਚੰਗਾ ਭਲਾ ਸਹੀ ਬੰਦਾ ਚੱਲਦਾ ਇੰਨਾ ਵਧੀਆ ਮਨ ਨਜ਼ਾਰਾ ਦਿੰਦਾ ਸੀ ਮਨ ਪਰਮਾਤਮਾ ਦਾ ਰੂਪ ਸੀ ਇੰਨਾ ਖੁਸ਼ ਇਹਨੇ ਏਦਾਂ ਦੇ ਵਿਚਾਰ ਸੀ ਕਿ ਰਸ ਬਣਿਆ ਰਹਿੰਦਾ ਸੀ ਹਰ ਵੇਲੇ ਤੇ ਐਸੀ ਸੰਗਤ ਮਿਲੀ ਬਹਿ ਕੇ ਪੁੱਠੇ ਸਿੱਧੇ ਬੰਦਿਆਂ ਦੇ ਵਿੱਚ ਚੰਗਾ ਭਲਾ ਸਾਰਾ ਰਸ ਖਰਾਬ ਕਰਕੇ ਬਹਿ ਗਿਆ ਕੋਈ ਕਮਲਾ ਜਿਹੜਾ ਚੰਗੀ ਕਿਰਨੀ ਦੇ ਕੇ ਤੇ ਮਾੜੀ ਲੈ ਲਵੇ ਤੇ ਕਈਆਂ ਨੇ ਚੰਗਾ ਮਨ ਦੇ ਕੇ ਮਾੜਾ ਲੈ ਲਿਆ ਸੰਗਤ ਏਦਾਂ ਦੀ ਚ ਬਹਿ ਗਈ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਤੁਹਾਨੂੰ ਸੰਗਤ ਦੀ ਬਹੁਤ ਵੱਡੀ ਮਹਾਨਤਾ ਮਿਲਦੀ ਹੈ ਸਤ ਸੰਗਤ ਚੰਗੀ ਸੰਗਤ ਰੱਖੇਗਾ ਤੇਰੇ ਵਿਚਾਰ ਚੰਗੇ ਰਹਿਣਗੇ ਚੰਗੀ ਸੰਗਤ ਚ ਰਹੇਗਾ ਤੇਰੀ ਸੋਚ ਚੰਗੀ ਰਹੇਗੀ ਇਸੇ ਕਰਕੇ ਤੇ ਸੰਗਤ ਦੀ ਏਡੀ ਮਹਾਨਤਾ ਹੈ ਵਿਗੜੇ ਦਾ ਅਰਥ ਹੀ ਵਿਚਾਰ ਵਿਗੜੇ ਹੈ ਸੋਚ ਵਿਗੜ ਗਈ ਨੈਗੇਟਿਵ ਵਿਚਾਰ ਹੋ ਗਏ ਤੇ ਇਤਿਹਾਸ ਪੜ੍ਹ ਕੇ ਵੇਖੋ ਕਿੰਨਿਆਂ ਦੇ ਜੀਵਨ ਵਿਗੜੇ ਹੋਏ ਗੁਰੂ ਸਾਹਿਬ ਕੋਲ ਆਏ ਤੇ ਬੰਦੇ ਬਣ ਗਏ ਇਨਸਾਨਾਂ ਵਾਲੇ ਵਿਚਾਰ ਬਣ ਗਏ ਕਿਆ ਸੋਹਣੇ ਪ੍ਰੇਮ ਵਾਲੇ ਵਿਚਾਰ ਬਣ ਗਏ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਤੁਹਾਨੂੰ ਸਭ ਤੋਂ ਵੱਧ ਸਵਾਦ ਦੇਣਗੇ ਤੁਹਾਡੇ ਪ੍ਰੇਮ ਦੇ ਵਿਚਾਰ ਜਿਹੜੇ ਪ੍ਰੇਮ ਵਾਲੇ ਵਿਚਾਰ ਜਿਨ੍ਹਾਂ 'ਚ ਜ਼ਿਆਦਾਤਰ ਮਾਤਰਾ ਜਿਹੜੀ ਹੈ ਮਾਤਰਾ ਕਿੰਨੀ ਮਾਤਰਾ 'ਚ ਵਿਚਾਰ ਚੱਲਦੇ ਥੋੜ੍ਹੇ ਜਿਹੇ ਪ੍ਰੇਮ ਵਾਲੇ ਥੋੜ੍ਹੇ ਜਿਹੇ ਨੈਗੇਟਿਵਿਟੀ ਥੋੜ੍ਹੇ ਜਿਹੇ ਪਰ ਜਿਹੜੇ 'ਚ ਜ਼ਿਆਦਾ ਪ੍ਰੇਮ ਦੀ ਮਾਤਰਾ ਹੁੰਦੀ ਹੈ ਨਾ ਪ੍ਰੇਮ ਜਿਹਦੇ 'ਚ ਜ਼ਿਆਦਾ ਹੋਵੇ ਵਿਚਾਰਾਂ 'ਚ ਉਹ ਸਭ ਤੋਂ ਖੁਸ਼ ਰਹਿੰਦਾ ਰਸ 'ਚ ਰਹਿੰਦਾ ਪ੍ਰੇਮ ਤੇ ਪ੍ਰੇਮ ਦਾ ਆਪਣੇ ਆਪ ਨੂੰ ਭਰ ਕੇ ਰੱਖਣਾ ਵਿਚਾਰ ਪ੍ਰੇਮ ਦੇ ਬਣਾ ਕੇ ਰੱਖਣੇ ਨਜ਼ਾਰਾ ਹੀ ਬੜਾ ਆਏਗਾ ਖੁਸ਼ ਰਹਿੰਦਾ ਤੇ ਪ੍ਰੇਮ ਦੇ ਵਿਚਾਰ ਐਵੇਂ ਨਹੀਂ ਬਣ ਜਾਂਦੇ ਇਹ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਢੋਲਕੀ ਸਿੱਖਣੀ ਹੈ ਨਾ ਕਿਸੇ ਢੋਲਕਈਏ ਤੋਂ ਸਿੱਖਣੀ ਪੈਣੀ ਹੈ ਵਾਜਾ ਸਿੱਖਣਾ ਕਿਸੇ ਵਾਜੇ ਵਾਲੇ ਤੋਂ ਸਿੱਖਣਾ ਪੈਣਾ ਹੈ ਗੁਰਮੁਖੋ ਗੱਡੀ ਸਿੱਖਣੀ ਹੈ ਕਿਸੇ ਡਰਾਈਵਰ ਤੋਂ ਸਿੱਖਣੀ ਪੈਣੀ ਹੈ ਰਾਗ ਸਿੱਖਣਾ ਕਿਸੇ ਰਾਗੀ ਤੋਂ ਸਿੱਖਣਾ ਪੈਣਾ ਪਾਠ ਸਿੱਖਣਾ ਹੈ ਕਿਸੇ ਪਾਠੀ ਤੋਂ ਸਿੱਖਣਾ ਪੈਣਾ ਹੈ ਕਥਾ ਸਿੱਖਣੀ ਹੈ ਤੈਨੂੰ ਕਥਾ ਵਾਚਕ ਤੋਂ ਸਿੱਖਣੀ ਪੈਣੀ ਹੈ ਪਰ ਜੇ ਪ੍ਰੇਮ ਸਿੱਖਣਾ ਹੈ ਤੇ ਕਿਸੇ ਪ੍ਰੇਮੀ ਤੋਂ ਹੀ ਸਿੱਖਣਾ ਪੈਣਾ ਸੰਗਤ ਕਰ ਜ਼ਰੂਰੀ ਨਹੀਂ ਤੈਨੂੰ ਪਾਠ ਸਿਖਾਉਣ ਵਾਲਾ ਪ੍ਰੇਮ ਵੀ ਸਿਖਾ ਸਕੇ ਪਾਠ ਸਿਖਾ ਦਿੰਦਾ ਪ੍ਰੇਮ ਨਹੀਂ ਰਾਗ ਸਿਖਾ ਦਿੰਦਾ ਪ੍ਰੇਮ ਨਹੀਂ ਇਹ ਤੇ ਕਿਸੇ ਗੁਰਮੁਖ ਦੀ ਪ੍ਰੇਮੀ ਦੀ ਸੰਗਤ ਕਰਨੀ ਪੈਂਦੀ ਹੈ ਜਿਹੜਾ ਗੁਰੂ ਨਾਨਕ ਦੇ ਪ੍ਰੇਮ ਵਿੱਚ ਭਿੱਜਿਆ ਕਲਗੀਧਰ ਦੇ ਪ੍ਰੇਮ 'ਚ ਭਿੱਜਿਆ ਗੁਰੂ ਗ੍ਰੰਥ ਸਾਹਿਬ ਦੇ ਪ੍ਰੇਮ 'ਚ ਭਿੱਜਿਆ ਉਹ ਪ੍ਰੇਮ ਸਿਖਾਉਂਦਾ ਤੇ ਜੇ ਸਾਡੇ ਵਿਚਾਰਾਂ ਦੇ ਵਿੱਚ ਪ੍ਰੇਮ ਦੀ ਮਾਤਰਾ ਜ਼ਿਆਦਾ ਹੋਵੇ ਨਾ ਇਮੋਸ਼ਨ ਪ੍ਰੇਮ ਦਾ ਸਾਡੇ ਤੇ ਜ਼ਿਆਦਾ ਰਹੇ ਬੜੇ ਰਸ 'ਚ ਰਵਾਂਗੇ ਬੜੇ ਆਨੰਦ 'ਚ ਰਹਾਂਗੇ ਇੱਕ ਕੋਈ ਰਾਜਾ ਸੀ ਉਹ ਕਿਸੇ ਮਹਾਂਪੁਰਸ਼ਾਂ ਕੋਲ ਮਹਾਤਮਾ ਕੋਲ ਧਰਮਾਤਮਾ ਕੋਲ ਗਿਆ ਤੇ ਜ਼ੋਰ ਦੇ ਨਾਲ ਉਹਨੇ ਜੁੱਤਾ ਖੋਲਿਆ ਉਹਦੇ ਦਰਵਾਜ਼ੇ ਦੇ ਵਿੱਚ ਵੱਜਿਆ ਜੁੱਤਾ ਐਂ ਬਸ ਲਾਇਆ ਪਰੇ ਖਿਜਿਆ ਹੋਇਆ ਤੇ ਉਹ ਜਦੋਂ ਅੰਦਰ ਗਿਆ ਕਹਿੰਦਾ ਜੀ ਮੈਨੂੰ ਕੋਈ ਉਪਦੇਸ਼ ਦਿਓ ਕਹਿੰਦੇ ਉਪਦੇਸ਼ ਤੈਨੂੰ ਕੀ ਸਵਾਹ ਦੇਣਾ ਆ ਜਿਹੜੇ ਹਿਸਾਬ ਨਾਲ ਤੂੰ ਜੁੱਤੀਆਂ ਪਾ ਕੇ ਆਇਆ ਜੁੱਤਾ ਪਾਇਆ ਸੀ ਕਿਵੇਂ ਸਿੱਟਿਆ ਤੂੰ ਵਗਾ ਕੇ ਮਾਰਿਆ ਹੈ ਤੇਰੇ ਵਰਗੇ ਨੂੰ ਪ੍ਰੇਮ ਕੀ ਜਾ ਇੱਦਾਂ ਕਰ ਆ ਜਿਹੜਾ ਜ਼ੋਰ ਨਾਲ ਚੱਕ ਕੇ ਜੁੱਤਾ ਮਾਰਿਆ ਇਹ ਤੋਂ ਮਾਫ਼ੀ ਮੰਗ ਕੇ ਆ ਦਰਵਾਜ਼ੇ ਨੂੰ ਮਾਰਿਆ ਸੀ ਨਾ ਜੁੱਤੇ ਨੂੰ ਵੀ ਮਾਰਿਆ ਤੇ ਦਰਵਾਜ਼ੇ ਨੂੰ ਵੀ ਮਾਰਿਆ ਇਹਨਾਂ ਤੋਂ ਮਾਫ਼ੀ ਮੰਗ ਕੇ ਆ ਹੈ ਇਹ ਕੀ ਹੋ ਗਿਆ ਕਹਿੰਦੇ ਜਾ ਪਹਿਲਾਂ ਟਿਕ ਤੇ ਜਾ ਉੱਤੋਂ ਮਾਫ਼ੀ ਮੰਗ ਕੇ ਆ ਉਹ ਟਿਕਿਆ ਜੁੱਤੇ ਨੂੰ ਵੀ ਜਾ ਕੇ ਕਹਿੰਦਾ ਵੀ ਸੌਰੀ
ਤੇ ਦਰਵਾਜ਼ੇ ਨੂੰ ਵੀ ਜਾ ਕੇ ਕਹਿੰਦਾ ਸੌਰੀ ਵੀ ਇਹ ਗਲਤੀ ਹੋ ਗਈ ਮੇਰੇ ਤੋਂ, ਮੈਂ ਤੇ ਤੈਨੂੰ ਵੀ ਲੱਕੜ ਨੂੰ ਵੀ, ਮਤਲਬ ਉਹ ਪ੍ਰੇਮ ਦਾ ਜਦੋਂ ਆਇਆ ਸ਼ਾਂਤ ਹੋ ਗਿਆ, ਅੱਖਾਂ ਟਿਕ ਗਈਆਂ, ਕਾਲ ਖਤਮ ਹੋ ਗਈ, ਕਿਉਂਕਿ ਪ੍ਰੇਮ ਭਰ ਗਿਆ। ਭਾਵੇਂ ਜੁੱਤੇ ਦੇ ਪ੍ਰਤੀ ਭਰੋ, ਪਰ ਪ੍ਰੇਮ ਦਾ ਭਰ ਕੇ ਰੱਖੀ ਆਪਣੇ ਆਪ ਨੂੰ। ਤੈਨੂੰ ਬੰਦਾ ਨਹੀਂ ਨਾ ਲੱਭਦਾ ਕੋਈ ਪ੍ਰੇਮ ਕਰਨ ਨੂੰ, ਤੇ ਕੁੱਤਾ ਰੱਖ ਲੈ, ਕੁੱਤਾ ਨਹੀਂ ਤੇ ਹਰ ਚੀਜ਼ ਨੂੰ, ਕਿਸੇ ਵੀ ਚੀਜ਼ ਨੂੰ ਪ੍ਰੇਮ ਪੈਦਾ ਕਰਨ ਨੂੰ, ਦਰਖਤ ਨੂੰ ਪ੍ਰੇਮ ਕਰ, ਚੰਦਰਮਾ ਨੂੰ ਕਰ ਲੈ, ਇੱਕ ਇੱਕ ਚੀਜ਼ ਦੇ ਪ੍ਰਤੀ ਪ੍ਰੇਮ ਬਣਾ। ਪ੍ਰੇਮ ਪ੍ਰੇਮ ਦੇ ਵਿਚਾਰ ਜਿੰਨੇ ਹਾਵੀ ਰਹਿਣਗੇ, ਭਰੇ ਰਹੋਗੇ, ਉਹਨੇ ਨਜ਼ਾਰੇ ਚ ਰਹੋਗੇ। ਤੇ ਜਦੋਂ ਨਫ਼ਰਤ ਵਾਲੇ ਵਿਚਾਰ ਹਾਵੀ ਹੋ ਜਾਂਦੇ ਨੇ ਅੰਦਰ, ਇਰੀਟੇਸ਼ਨ, ਖਿਜਿਆ ਰਹੇਗਾ ਮਨ, ਕਾਲਾ ਰਹੇਗਾ, ਤੇ ਨਿਰੇ ਬਿਨਾਂ ਗੱਲ ਤੋਂ ਬਿਮਾਰੀਆਂ ਸਹੇੜ ਲਾਂਗੇ। ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਆਪਣੇ ਮਨ ਨੂੰ ਪ੍ਰੇਮ ਪੂਰਨ ਬਣਾ ਕੇ ਰੱਖੋ, ਪ੍ਰੇਮ ਦਾ ਆਪਣੇ ਮਨ ਨੂੰ ਭਰ ਕੇ ਰੱਖੋ। ਪ੍ਰੇਮ ਬਣਾ ਲਿਆ, ਇਹ ਸੌਖਾ ਨਹੀਂ, ਗੱਲਾਂ ਨਾਲ ਨਹੀਂ ਬਣਨਾ, ਬੜੀ ਮਿਹਨਤ ਕਰਨੀ ਪੈਂਦੀ ਹੈ। ਪ੍ਰੇਮ ਇੱਦਾਂ ਹੀ ਬਣ ਜਾਂਦਾ। ਭਗਤ ਰਵਿਦਾਸ ਜੀ ਮਹਾਰਾਜ ਦਾ ਵਚਨ ਹੈ, ਕਹਿੰਦੇ ਨੇ ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਰੱਬ ਨੂੰ ਪਾਉਣ ਵਾਸਤੇ। ਆਪਾਂ ਬਚਨ ਪੜ੍ਹਦੇ ਹਾਂ ਨਾ, ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਸ਼ਾਰਾ ਪਾਰ ਨਾ ਸੂਝ, ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਉਹ ਕਹਿੰਦੇ ਤੂੰ ਇੱਕ ਛਿਨ ਮੈਨੂੰ ਦਰਸ਼ ਦਿਖਾ, ਕਿਰਪਾ ਕਰ ਮੇਰੇ ਤੇ। ਤੇ ਕਿਸੇ ਨੇ ਕੁਝ ਕੀਤਾ, ਅਗਲੀਆਂ ਪੰਕਤੀਆਂ ਜਰਾ ਸੁਣਿਓ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਪਰ ਭਗਤ ਰਵਿਦਾਸ ਮਹਾਰਾਜ ਕਹਿੰਦੇ ਮੈਂ ਤੇ ਸਿਰਫ ਪ੍ਰੇਮ ਕਰਕੇ ਪਾ ਲਿਆ। ਸੁਣ,
ਮਲਨ ਪਈ ਮਤ ਮਾਧਵਾ, ਤੇਰੀ ਗੱਤ ਲਖੀ ਨਾ ਜਾਏ, ਕਰੋ ਕਿਰਪਾ ਭ੍ਰਮ ਚੂਕਈ, ਮੈਂ ਸੋ ਮਤ ਦੇਹੋ ਸਮਝਾਏ।
ਮਤ ਮੈਲੀ ਹੋਈ ਪਈ ਹੈ, ਮੇਰਾ ਭਰਮ ਨਿਕਲ ਜਾਏ, ਮਨ ਦੀ ਮੈਲ ਨਿਕਲੇ, ਤੇ ਸਮਤ ਦਿਓ, ਅਕਲ ਦਿਓ। ਅਗਲੀਆਂ ਪੰਕਤੀਆਂ ਨੇ,
ਜੋਗੀ ਸਰ ਪਾਵੇ ਨਹੀਂ, ਤੋ ਗੁਣ ਕਥਨ ਅਪਾਰ।
ਵੱਡੇ ਵੱਡੇ ਜੋਗੀ ਨਹੀਂ ਪਾ ਸਕੇ, ਪਰ ਮੈਂ ਕੀ ਦਾਤ ਮੰਗ ਰਿਹਾ, ਮੈਨੂੰ ਆਹ ਦਾਤ ਦੇ ਕੀ।
ਪ੍ਰੇਮ ਭਗਤ ਕੇ ਕਾਰਣ ਕਹੋ ਰਵਿਦਾਸ ਜਮਾ।
ਪ੍ਰੇਮ ਭਗਤ ਦੀ ਭਗਤੀ ਦੀ ਇੱਛਾ ਰੱਖਦਾ ਰਵਿਦਾਸ ਮਹਾਰਾਜ। ਕਹਿੰਦੇ ਮੈਂ ਪ੍ਰੇਮ ਮੈਂ ਕਰਾਂ, ਤੇ ਪ੍ਰੇਮ ਉਹ ਜੇ ਮਨ ਪ੍ਰੇਮ ਦਾ ਭਰਿਆ ਰਵੇ ਤੇ ਹਰ ਵੇਲੇ ਆਨੰਦ ਬਣਿਆ ਰਹੇਗਾ। ਪ੍ਰੇਮੀ ਦਾ ਮਨ ਆਨੰਦ ਚ ਰਹਿੰਦਾ ਗੁਰਮੁਖੋ। ਸੁਣੋ ਸੁਣੋ ਗੁਰਮੁਖੋ, ਘਰ ਉਹੀ ਹੈ, ਘਰ ਉਹੀ ਹੁੰਦਾ, ਪਰਿਵਾਰ ਉਹੀ ਹੁੰਦਾ, ਦਿੱਲੀ ਉਹੀ ਰਹਿਣੀ ਹੈ। ਜਦੋਂ ਕਿਸੇ ਨਾਲ ਪ੍ਰੇਮ ਕਰਨ ਲੱਗ ਜਾਏਗਾ ਨਾ, ਤਾਂ ਦਿੱਲੀ ਸੋਹਣੀ ਸੋਹਣੀ ਲੱਗਣ ਲੱਗ ਜਾਂਦੀ ਹੈ। ਦਿੱਲੀ ਨਹੀਂ ਬਦਲਦੀ, ਤੇਰਾ ਮਨ ਪ੍ਰੇਮ ਦਾ ਭਰਿਆ ਹੋਇਆ, ਪ੍ਰੇਮ ਦਾ ਭਰਿਆ ਮਨ ਹੁੰਦਾ ਜਦੋਂ, ਉਦੋਂ ਦਿੱਲੀ ਸੋਹਣੀ ਸੋਹਣੀ ਲੱਗਦੀ ਹੈ, ਧਰਤੀ ਕੋਈ ਸੋਹਣੀ ਸੋਹਣੀ ਲੱਗਦੀ, ਝਾੜੀਆਂ ਹੀ ਸੋਹਣੀਆਂ, ਇਹ ਨਹੀਂ ਪਤਾ ਟਿੱਬਿਆਂ 'ਚ ਜਾ ਕੇ ਰਾਜਸਥਾਨ ਕਵੇ ਹੁਣ ਨਜ਼ਾਰਾ ਆਇਆ, ਰੇਤਾ ਵੀ ਸੋਹਣਾ ਸੋਹਣਾ ਲੱਗਦਾ। ਤੇ ਜਦੋਂ ਪ੍ਰੇਮ ਨਾ ਹੋਵੇ, ਫਿਰ ਵਧੀਆ ਜਿਹਾ ਮੌਲ ਤੁਹਾਡੇ ਦਿੱਲੀ 'ਚ ਹੋਣਾ ਹੀ ਹੈ, ਉੱਥੇ ਜਾਈ, ਉਹ ਵੀ ਤੈਨੂੰ ਵੱਢ ਵੱਢ ਖਾਏਗਾ। ਤੈਨੂੰ ਐਂ ਲੱਗਣਾ ਸਾਲੇ ਸਾਰੇ ਸਾਰੇ ਪਾਗਲ ਹੀ ਤੁਰੇ ਫਿਰਦੇ ਨੇ ਇੱਥੇ, ਕਮਲੀ ਦੁਨੀਆ ਐਵੇਂ ਤੁਰੀ ਫਿਰਦੀ, ਕਿਉਂਕਿ ਪ੍ਰੇਮ ਮਰ ਗਿਆ ਹੁਣ। ਤੇ ਨਾਲੇ ਇਹ ਥੋੜਾ ਜਿਹਾ ਪ੍ਰੇਮ ਹੀ ਹੁੰਦਾ, ਮਹੀਨਾ ਦੋ ਮਹੀਨੇ ਚਾਰ ਮਹੀਨੇ ਨਵਾਂ ਵਿਆਹ ਹੋਇਆ, ਪ੍ਰੇਮ ਹੈ ਪ੍ਰੇਮ ਹੈ ਪ੍ਰੇਮ ਹੈ। ਪਰ ਜਿਹੜੇ ਰੱਬ ਨਾਲ, ਪਰਮਾਤਮਾ ਨਾਲ, ਗੁਰੂ ਨਾਲ ਕਿਸੇ ਬਹਾਨੇ ਅੰਦਰ ਪ੍ਰੇਮ ਭਰ ਕੇ ਰੱਖਦੇ ਹੈ, ਉਹਨਾਂ ਦਾ ਸਵਾਦ ਕਦੇ ਮਰਦਾ ਹੀ ਨਹੀਂ, ਸਦਾ ਹੀ ਨਵੇਂ ਵਿਆਹਾਂ ਵਾਂਗੂ ਉਹਨਾਂ ਦੇ ਵਿੱਚ ਫੀਲ ਹੀ ਰਹਿੰਦੀ ਹੈ, ਰਸ ਹੀ ਰਹਿੰਦਾ, ਆਨੰਦ ਹੀ ਰਹਿੰਦਾ, ਤੇ ਨਜ਼ਾਰਾ ਪ੍ਰੇਮ ਦਿੰਦਾ ਹੁੰਦਾ ਹੈ। ਤੁਹਾਡਾ ਪ੍ਰੇਮ ਹੀ ਹੈ ਜਿਹੜਾ ਤੁਹਾਨੂੰ ਸਵਾਦ 'ਚ ਰੱਖਦਾ, ਨਸ਼ੇ 'ਚ ਰੱਖਦਾ, ਆਨੰਦ 'ਚ ਰੱਖਦਾ। ਤੇ ਸਿੱਖ ਗਏ ਜਦੋਂ ਅਸੀਂ ਸੰਗਤ ਕਰਕੇ, ਹੌਲੀ 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 ਅੰਦਰ ਆਪਣਾ ਭਰ ਲਿਆ, ਫਿਰ ਨਜ਼ਾਰੇ ਚ ਰਾਂਗੇ। ਫਿਰ ਬਾਹਰਲਾ ਸਮਾਜ ਬਦਲਣ ਦੀ ਲੋੜ ਨਹੀਂ, ਪ੍ਰੇਮ ਦੀ ਐਨਕ ਲਾਉਣ ਦੀ ਲੋੜ ਹੈ। ਜਦੋਂ ਪ੍ਰੇਮ ਦੀ ਐਨਕ ਲੱਗੀ ਹੋਵੇ ਫਿਰ ਸਾਰਾ ਕੁਝ ਵਧੀਆ ਵਧੀਆ ਲੱਗਣ ਲੱਗ ਜਾਂਦਾ। ਇਹੀ ਇਹੀ ਸ੍ਰਿਸ਼ਟੀ ਬਦਲ ਜਾਂਦੀ ਹੈ ਜਦੋਂ ਦ੍ਰਿਸ਼ਟੀ ਬਦਲ ਲੈਂਦੇ ਹਾਂ। ਪ੍ਰੇਮ ਵਾਲੀ ਦ੍ਰਿਸ਼ਟੀ ਨਾਲ ਵੇਖੋਗੇ ਸਾਰੀ ਦੁਨੀਆ ਵਧੀਆ ਵਧੀਆ ਲੱਗਦੀ ਹੈ। ਦ੍ਰਿਸ਼ਟੀ ਨਫ਼ਰਤ ਵਾਲੀ ਹੋਵੇ ਫਿਰ ਆਪਣੀ ਮਾਂ ਨਾਲ ਵੀ ਪਲੇਸ ਕਰਨਾ ਨਾ, ਆਪਾਂ ਗੱਲ ਕੀਤੀ ਹੈ ਵੀ ਕਿਡਨੀ ਬਦਲੀਏ, ਪਹਿਲਾਂ ਚੈੱਕ ਤੇ ਕਰਾਓ ਕਿਡਨੀ ਖਰਾਬ ਹੈ, ਲੀਵਰ ਖਰਾਬ ਹੈ। ਮਨ ਦਾ ਪਤਾ ਕਿਵੇਂ ਲੱਗਦਾ ਭਲਾ? ਵੈਸੇ ਤਾਂ ਦਿਨੇ ਵੀ ਦਿਸਦਾ ਹੀ ਰਹਿੰਦਾ ਵੀ ਇਰੀਟੇਸ਼ਨ ਕਿੰਨੀ ਕੇ, ਖਿੱਚ ਕਿੰਨੀ ਕੇ, ਪਰ ਜੇ ਚੌਂਕੜਾ ਲਾ ਕੇ ਬਵੇਂ ਇੱਦਾਂ ਅੱਖਾਂ ਬੰਦ ਕਰੇ ਫਿਰ ਜ਼ਿਆਦਾ ਪਤਾ ਲੱਗਦਾ ਵੀ ਕਿੱਥੇ ਕਿੱਥੇ ਭੱਜਦਾ ਹੈ, ਕੀ ਕਰਦਾ ਹੈ। ਅੱਖਾਂ ਬੰਦ ਕਰ ਲਈ, ਸਾਰਾ ਸੁਣਨਾ ਬੰਦ ਕਰਕੇ ਕੰਨ ਵੀ ਬਲੌਕ ਕਰ, ਜ਼ਬਾਨ ਵੀ ਬਲੌਕ ਕਰ, ਅੱਖਾਂ ਵੀ ਬਲੌਕ ਕਰ, ਅੱਖਾਂ ਬੰਦ ਕਰ ਲੈ, ਸਰੀਰ ਹਿਲਾਈ ਨਾ, ਗਿਆਨ ਇੰਦਰੇ ਸਾਰੇ ਦਰਵਾਜ਼ੇ ਬੰਦ ਕਰ ਲੈ, ਫਿਰ ਇਹ ਮਨ ਭੱਜੇਗਾ, ਫਿਰ ਦਿਸੇਗਾ ਹੌਲੀ ਹੌਲੀ ਵੀ ਕਿੰਨਾ ਭੱਜਦਾ। ਬੜਾ ਦੌੜਦਾ, ਬੜਾ ਦੌੜਦਾ, ਬੜਾ ਦੌੜਦਾ। ਮਹੀਨਾ ਦੋ ਮਹੀਨੇ ਤੇ ਭੱਜਦਾ ਅੱਡਦਾ ਹੀ ਪਤਾ ਲੱਗਣਾ, ਦੋ ਕੁ ਮਹੀਨਿਆਂ 'ਚ ਸਮਝ ਆਉਣੀ ਵੀ ਮਨ ਹੈ ਕਿਹੋ ਜਿਹਾ। ਫਿਰ ਹੌਲੀ 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 ਟਿਕਣਾ ਸ਼ੁਰੂ ਹੁੰਦਾ। ਅਭਿਆਸ ਵਾਲੇ ਫਿਰ ਇਹਨੂੰ ਹੌਲੀ 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 ਨੱਥ ਪਾਉਂਦੇ ਹੈ, ਸੰਗਲ ਪਾ ਲੈਂਦੇ ਹੈ, ਬੰਨ ਲੈਂਦੇ ਹੈ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਗਿਆਨ ਦਾ ਸੰਗਲ ਪਾ ਕੇ ਉਹ ਫਿਰ ਆਪਣੇ ਮਨ ਨੂੰ ਬੰਨ ਲੈਂਦੇ ਹੈ ਭਾਈ। ਹੌਲੀ ਹੌਲੀ ਬੰਨਾਂਗੇ, ਬੰਨਾਂਗੇ ਤਾਂ ਪਹਿਲਾਂ ਜਾਣੀਏ ਇਹਦੇ 'ਚ ਤਾਕਤ ਕਿੰਨੀ ਕੁ ਹੈ, ਇਹ ਬੰਨਣ ਜੋਗਾ ਹੈ, ਕਿਵੇਂ ਵੱਜੇਗਾ। ਪਹਿਲਾਂ ਇਹਨੂੰ ਜਾਣੋ, ਮਨ ਮੇਰਾ ਹੈ ਕਿਹੋ ਜਿਹਾ, ਕਿਹੋ ਜਿਹਾ ਮੇਰਾ ਮਨ ਹੈ, ਇਹਨੂੰ ਫਿਰ ਹੌਲੀ 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 ਬੰਨਾਂਗੇ। ਹੌਲੀ 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 ਗਿਆਨ ਦੀਆਂ ਹੌਲੀ ਹੌਲੀ ਟਪੋਰਾਂ ਕਰ ਕਰਕੇ, ਹੌਲੀ ਹੌਲੀ ਪਿਆਰ ਨਾਲ ਇਹਨੂੰ ਹੌਲੀ 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 ਵਸ ਕਰਾਂਗੇ। ਤੇ ਮਨ ਵਸਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਵੇ। ਇਹ ਮਨ ਹੌਲੀ ਹੌਲੀ ਵਸ ਚ ਆ ਜਾਂਦਾ ਤੇ ਉਹੀ ਮਨ ਜਿਹੜਾ ਜੰਗਲੀ ਹੁੰਦਾ, ਜੰਗਲੀ ਇਹ ਪਾਲਤੂ ਬਣ ਜਾਂਦਾ। ਇੱਕ ਕੁੱਤਾ ਜਿਹੜਾ ਬਾਹਰ ਫਿਰਦੇ ਨੇ ਸੜਕਾਂ ਤੇ, ਇੱਕ ਹੁੰਦੇ ਜਿਹੜੇ ਘਰ ਦੇ ਪਾਲੇ ਹੋਏ ਹੁੰਦੇ ਆ। ਉਹੀ ਮਨ ਜਦੋਂ ਘਰ ਦਾ ਪਾਲਿਆ ਬਣਦਾ, ਆਪਣੇ ਕੰਟਰੋਲ ਚ ਆ ਜਾਂਦਾ, ਨਜ਼ਾਰਾ ਦਿੰਦਾ। ਫਿਰ ਗੁਰਮੁਖੋ ਗੱਡੀ ਆਊਟ ਆਫ ਕੰਟਰੋਲ ਹੋਵੇ ਤੈਨੂੰ ਵੀ ਮਾਰ ਦੂ, ਕਈਆਂ ਨੂੰ ਮਾਰ ਦੂ, ਪਰ ਜੇ ਗੱਡੀ ਕੰਟਰੋਲ ਚ ਹੈ ਤੇ ਗੱਡੀ ਵਰਗੀ ਚੀਜ਼ ਕੀ ਹੈ। ਜੈਪੁਰ ਨੂੰ ਲੰਘ ਜਾ, ਜੈਸਲਮੇਰ ਨੂੰ ਲੰਘ ਜਾ, ਚਾਹੇ ਇੱਥੋਂ ਬੋਂਬੇ ਨੂੰ ਪਾ ਦੇ ਸਿੱਧੀ, ਉਹ ਤਾਂ ਹੀ ਹੈ ਨਾ ਜੇ ਗੱਡੀ ਤੇਰੇ ਕੰਟਰੋਲ ਚ, ਤੇ ਜੇ ਗੱਡੀ ਤੇਰੇ ਕੰਟਰੋਲ ਚ ਨਹੀਂ ਤੇਰਾ ਵੀ ਬੇੜਾ ਗਰਕ ਕਰ ਦੂ, ਤੈਨੂੰ ਵੀ ਕੁਚਲ ਦੂ ਤੇ ਨਾਲ ਕਈਆਂ ਨੂੰ ਲੈ ਬੈਠੂ। ਤੇ ਮਨ ਹੈ ਨਾ ਜਿਹੜਾ, ਜੇ ਕੰਟਰੋਲ ਚ ਹੋਵੇ ਇਹਦੇ ਵਰਗੀ ਚੀਜ਼ ਕੋਈ ਨੀ ਵਧੀਆ। ਇਹ ਸੱਚ ਕਹਿ ਰਿਹਾ, ਮਨ ਪਰਮਾਤਮਾ ਬਣ ਜਾਂਦਾ ਹੈ ਸੁਧਰ ਕੇ, ਇਹੀ ਰੱਬ ਦੇ ਦਰਸ਼ਨ ਕਰਾ ਦਿੰਦਾ ਬੰਦੇ ਨੂੰ। ਕਮਾਲ ਦੀ ਚੀਜ਼ ਹੈ ਮਨ, ਤੇ ਵਿਗੜ ਜਾਏ ਇਹਦੇ ਵਰਗਾ ਦੁਸ਼ਮਣ ਦੁਨੀਆ ਚ ਕੋਈ ਨਹੀਂ। ਜਿੱਦਾਂ ਮਨ ਵਿਗੜਦਾ ਹੈ ਨਾ ਫਿਰ ਬਹੁਤ ਨੁਕਸਾਨ ਕਰਦਾ ਹੈ। ਵਿਗੜਿਆ ਮਨ ਅਥਰਾ ਘੋੜਾ ਭਾਈ, ਇਹਦੇ ਤੇ ਸਵਾਰੀ ਕੋਈ ਕੋਈ ਕਰ ਸਕਦਾ। ਤੇ ਮਨ ਦੀਆਂ ਵਾਗਾਂ ਉਹ ਪੁਰਾਣੇ, ਜਿਵੇਂ ਅੱਜ ਕੱਲ੍ਹ ਤੇ ਆਪਾਂ ਸਟੇਅਰਿੰਗ ਮੋੜਦੇ ਹਾਂ ਨਾ, ਤੇ ਜਦੋਂ ਘੋੜਾ ਚਲਾਉਂਦੇ ਨੇ, ਘੋੜਾ ਜਿਹੜੇ ਸਵਾਰੀ ਕਰਦੇ ਆ ਉਹਨੂੰ ਕਹਿੰਦੇ ਨੇ ਵਾਗਾਂ ਮੋੜਨੀਆਂ, ਘੋੜੇ ਦੀ ਵਾਗ ਮੋੜਨੀ, ਸੱਜੇ ਨੂੰ ਮੋੜਨਾ ਕਿ ਖੱਬੇ ਨੂੰ ਮੋੜਨਾ ਹੈ। ਤੇ ਜਿਹੜਾ ਮਨ ਹੈ ਇਹਦੀਆਂ ਵਾਗਾਂ ਵੀ ਕੋਈ ਕੋਈ ਮੋੜ ਸਕਦਾ, ਇਹਨੂੰ ਕੋਈ ਕੋਈ ਕੰਟਰੋਲ ਕਰ ਸਕਦਾ, ਸਾਰੇ ਕੰਟਰੋਲ ਨਹੀਂ ਕਰ ਸਕਦੇ। ਪਰ ਜੇ ਚਾਹਵਾਂਗੇ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਬਾਣੀ ਪੜ੍ਹਦੇ 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 ਫਿਰ ਮਨ ਵੀ ਕੰਟਰੋਲ ਚ ਆਉਣ ਲੱਗ ਜਾਂਦਾ, ਵਸ ਚ ਆ ਜਾਂਦਾ।
ਕੋਈ ਵਿਰਲਾ ਵਿਰਲਾ ਮੋੜੇ
ਮੋੜਨਾ ਮੋੜਦਾ ਇਹਨੂੰ ਕੋਈ ਕੋਈ ਹੈ।
ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਤਾਂ, ਮਨ ਦੀਆਂ ਬਾਤਾਂ, ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਤਾਂ, ਮਨ ਦੀਆਂ ਬਾਤਾਂ, ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਤਾਂ, ਮਨ ਦੀਆਂ ਬਾਤਾਂ, ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਬਾਤਾਂ, ਮਨ ਦੀਆਂ ਬਾਤਾਂ, ਕੋਈ ਵਿਰਲਾ ਵਿਰਲਾ ਮੋੜੇ ਵਾਗਾ,
ਕੋਈ ਵਿਰਲਾ ਵਿਰਲਾ ਮੋੜੇ ਵਾਗਾ ਮਨ ਦੀਆਂ ਵਾਗਾ,
ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਾਗਾ, ਮਨ ਦੀਆਂ ਵਾਗਾ, ਕੋਈ ਵਿਰਲਾ ਵਿਰਲਾ ਮੋੜੇ ਮਨ ਦੀਆਂ ਵਾਗਾ।
ਬਾਸਾ ਮਨ ਦੀਆਂ ਬਾਗਾ
ਕੋਈ ਵਿਰਲਾ ਵਿਰਲਾ ਘੋੜੇ ਮਨ ਦੀਆਂ ਬਾਗਾ ਮਨ ਦੀਆਂ ਬਾਗਾ
ਕੋਈ ਵਿਰਲਾ ਵਿਰਲਾ ਘੋੜੇ ਮਨ ਦੀਆਂ ਬਾਗਾ ਮਨ ਦੀਆਂ ਬਾਗਾ
ਕੋਈ ਵਿਰਲਾ ਵਿਰਲਾ ਘੋੜੇ ਬਾਗਾ
ਕੋਈ ਵਿਰਲਾ ਵਿਰਲਾ ਘੋੜੇ
ਇਹ ਪੰਛੀ ਕੱਲਾ ਏ ਮਗਰ ਸ਼ਿਕਾਰੀ ਬੋਲਦੇ ਇਹ ਪੰਛੀ ਕੱਲਾ ਏ ਇਹਦੇ ਮਗਰ ਸ਼ਿਕਾਰੀ ਬੋਲਦੇ
ਪੰਛੀ ਕੱਲਾ ਏ ਮਗਰ ਸ਼ਿਕਾਰੀ ਬੋਲਦੇ ਇਹ ਪੰਛੀ ਕੱਲਾ ਏ ਮਗਰ ਸ਼ਿਕਾਰੀ ਬੋਲਦੇ
ਇਹ ਪੰਛੀ ਕੱਲਾ ਪੰਛੀ ਸ਼ਿਕਾਰੀ ਮਗਰ ਸ਼ਿਕਾਰੀ ਬੋਲਦੇ ਨੇ ਮਗਰ ਸ਼ਿਕਾਰੀ ਬੋਲਦੇ ਮਗਰ ਸ਼ਿਕਾਰੀ ਬੋਲਦੇ ਮਗਰ ਸ਼ਿਕਾਰੀ
ਮਗਰ ਸ਼ਿਕਾਰੀ ਬੋਲਦੇ ਮਗਰ ਸ਼ਿਕਾਰੀ ਬੋਲਦੇ ਮਗਰ ਸ਼ਿਕਾਰੀ ਬੋਲਦੇ ਮਗਰ ਸ਼ਿਕਾਰੀ ਬੋਲਦੇ
ਮਨ ਮੇਰਾ ਪੰਛੀ ਕੱਲਾ ਏ ਇਹ ਪੰਛੀ ਕੱਲਾ ਏ ਮਗਰ ਸ਼ਿਕਾਰੀ ਬੋਲਦੇ ਇਹ ਪੰਛੀ ਕੱਲਾ ਏ ਇਹਦੇ ਮਗਰ ਸ਼ਿਕਾਰੀ ਬੋਲਦੇ
ਪੰਛੀ ਕੱਲਾ ਏ ਮਗਰ ਸ਼ਿਕਾਰੀ ਬੋਲਦੇ ਪੰਛੀ ਕੱਲਾ ਏ ਮਗਰ ਸ਼ਿਕਾਰੀ ਬੋਲਦੇ
ਪੰਛੀ ਕੱਲਾ ਮਨ ਰੂਪੀ ਪੰਛੀ ਕੱਲਾ ਤੇ ਇਹ ਸ਼ਿਕਾਰੀ ਜਿਹੜੇ ਹੈ ਬਹੁਤੇ ਹੈ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਮਨ ਰੂਪੀ ਪੰਛੀ ਕੱਲਾ ਇਹਦੇ ਮਗਰ ਸ਼ਿਕਾਰੀ ਬਹੁਤੇ ਲੱਗੇ ਹੋਏ ਆ ਤੇ ਕੰਟਰੋਲ ਚ ਕਰਨਾ ਬੜਾ ਔਖਾ ਤੇ ਭਾਈ ਜਿਹੜੇ ਬੰਦੇ ਸਤਿਗੁਰੂ ਦੀ ਸ਼ਰਨ ਵਿੱਚ ਰਹਿੰਦੇ ਆ ਆਪਣੇ ਆਪ ਨੂੰ ਗਿਆਨ ਦੇ ਪਿੰਜਰੇ ਵਿੱਚ ਪਾ ਕੇ ਰੱਖਦੇ ਬਚੇ ਰਹਿੰਦੇ ਸ਼ਿਕਾਰੀਆਂ ਤੋਂ ਤਾਂ ਕਰਕੇ ਹੌਲੀ ਹੌਲੀ ਆਪਣੇ ਮਨ ਨੂੰ ਪ੍ਰੇਰਣਾ ਦਈਏ ਹੌਲੀ ਹੌਲੀ ਆਪਣੇ ਆਪ ਨੂੰ ਲਾਈਏ ਪਹਿਲਾਂ ਮਨ ਨੂੰ ਜਾਣੀਏ ਮਨ ਨੂੰ ਸਮਝੀਏ ਫਿਰ ਹੌਲੀ ਹੌਲੀ ਬਦਲੇਗਾ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਡੇ ਗੁਰੂ ਸਾਹਿਬ ਨੇ ਬਹੁਤ ਮਨ ਦੇ ਉੱਤੇ ਸ਼ਬਦ ਦਿੱਤੇ ਬੜੇ ਬੜੇ ਸਾਰ ਬੜੇ ਗੁਰਬਾਣੀ ਦੇ ਵਿੱਚ ਮਨ ਦੇ ਉੱਤੇ ਬੜੇ ਵਿਚਾਰ ਚੱਲਦੇ ਤੇ ਸਾਨੂੰ ਸਮਝਣਾ ਚਾਹੀਦਾ ਹੌਲੀ ਹੌਲੀ ਤੇ ਜਦੋਂ ਅਸੀਂ ਮਨ ਤੇ ਕੰਮ ਕਰਨ ਲੱਗ ਜਾਂਦੇ ਫਿਰ ਗੁਰੂ ਤੇ ਸਿੱਖ ਇੱਕੋ ਜਿਹੇ ਸਟੂਡੈਂਟ ਵੀ ਉਦਾਂ ਦਾ ਤੇ ਟੀਚਰ ਵੀ ਉਦਾਂ ਦੇ ਹੁਣ ਅਸੀਂ ਬਾਹਰਲੀਆਂ ਚੀਜ਼ਾਂ ਦੇ ਵਿਦਿਆਰਥੀ ਹਾਂ ਫਿਰ ਸਵਾਦ ਨਹੀਂ ਇਸੇ ਕਰਕੇ ਬਾਣੀ ਦਾ ਅਸੀਂ ਲੈਂਦੇ ਬਾਣੀ ਮਨ ਦੀ ਗੱਲ ਕਰਦੀ ਅਸੀਂ ਮਨ ਦੇ ਸਟੂਡੈਂਟ ਹੀ ਨਹੀਂ ਮਨ ਸਮਝਣਾ ਹੀ ਨਹੀਂ ਚਾਹੁੰਦੇ ਮਨ ਨੂੰ ਬਦਲਣਾ ਨਹੀਂ ਚਾਹੁੰਦੇ ਗੁਰਬਾਣੀ 'ਚ ਮਨ ਦੀ ਮਨ ਦਾ ਜ਼ਿਕਰ ਹੈ ਜਦੋਂ ਗੁਰਬਾਣੀ ਨੂੰ ਅਸੀਂ ਮਨ ਦੇ ਤਲ 'ਤੇ ਸਮਝਣ ਲੱਗ ਜਾਂਦੇ ਹਾਂ ਫਿਰ ਸਾਡਾ ਬੜਾ ਜੀਵਨ ਬਦਲਦਾ ਸੱਤ ਵਜੇ ਜਥਾ ਪ੍ਰਕਾਸ਼ ਹੋ ਜਾਂਦਾ ਗੁਰੂ ਸਾਹਿਬ ਦਾ ਜਲਦੀ ਠੰਡ ਦਾ ਮੌਸਮ ਹੈ ਉੱਤੇ ਟੈਂਟ ਵੀ ਨਹੀਂ ਲੱਗਿਆ ਹੋਣ ਕਰਕੇ ਥੋੜ੍ਹੀ ਦਿੱਕਤ ਹੋਈ ਹੈ ਠੰਡ ਹੁੰਦੀ ਹੈ ਠੰਡ 'ਚ ਬਹਿਣਾ ਮੁਸ਼ਕਲ ਹੋ ਜਾਂਦਾ ਬੱਚਿਆਂ ਨੂੰ ਮੁਸ਼ਕਲ ਹੁੰਦਾ ਤੁਹਾਨੂੰ ਬੇਨਤੀ ਹੈ ਵੀ ਕੱਪੜੇ ਮੋਟੇ ਪਾ ਕੇ ਕੋਟ ਕਾਟ ਪਾ ਕੇ ਬੈਠ ਜਾ ਕਰੋ ਅਤੇ ਬੈਠਿਆ ਹੀ ਜਾਣਾ ਕੱਲ੍ਹ ਨੂੰ ਸੰਗਤ ਬਹੁਤ ਹੋਏਗੀ ਸਾਰੇ ਦੂਰੋਂ ਨੇੜਿਓਂ ਜਿੱਥੇ ਆਪ ਆਇਓ ਉੱਥੇ ਬਾਕੀ ਭੈਣਾਂ ਭਰਾਵਾਂ ਨੂੰ ਵੀ ਪ੍ਰੇਰ ਕੇ ਲੈ ਕੇ ਆਇਓ ਕਿਉਂਕਿ ਅੱਜ ਪਹਿਲਾ ਦਿਨ ਹੈ ਬਹੁਤ ਸਾਲ ਦੀਵਾਨ ਲੱਗੇ ਕਈ ਵਾਰੀ ਪਹਿਲੇ ਦਿਨ ਨਹੀਂ ਸੀ ਆਈਦਾ ਹੁੰਦਾ ਮੈਂ ਅੱਗੇ ਵੀ ਦੱਸਿਆ ਵੀ ਚਾਰ ਦੀਵਾਨ ਹੋਣੇ ਤਿੰਨ ਤੇ ਆਉਣਾ ਤੇ ਐਤਕੀ ਚਾਰੇ ਦਿਨ ਆਪ ਜੀ ਦੇ ਦਰਸ਼ਨ ਕਰ ਰਹੇ ਹਾਂ ਤੇ ਇਸ ਕਰਕੇ ਕੱਲ੍ਹ ਨੂੰ ਆਪਾਂ ਸਾਰੇ ਰਲ ਮਿਲ ਕੇ ਕੋਈ ਇਤਿਹਾਸ ਦੀ ਵੀ ਨਾਲ ਥੋੜ੍ਹੀ ਵਿਚਾਰ ਕਰ ਲਾਂਗੇ ਤੇ ਨਾਲ ਨਾਲ ਕੁਛ ਨੁਕਤੇ ਜ਼ਰੂਰੀ ਨੇ ਜਿਹੜੇ ਸਮਝਣੇ ਹੁੰਦੇ ਹੈ ਤੇ ਸਾਰੀ ਸੰਗਤ ਨੂੰ ਹੀ ਬੇਨਤੀ ਹੈ ਵੀ ਸਮੇਂ ਨਾਲ ਆਇਓ ਤਾਂ ਜੋ ਸਮੇਂ ਨਾਲ ਆਪਾਂ ਸਮਾਪਤੀ ਕਰ ਦਿਆਂਗੇ ਫਿਰ ਲੇਟ ਨਹੀਂ ਕਰਾਂਗੇ ਠੰਡ ਹੋਣ ਕਰਕੇ ਕੱਪੜੇ ਮੋਟੇ ਪਾ ਕੇ ਉਦਾਂ ਦਾ ਪ੍ਰਬੰਧ ਕਰਕੇ ਆਇਓ ਬਾਕੀ ਦਿੱਲੀ ਵਾਲਿਆਂ ਨੇ ਨੌਜਵਾਨਾਂ ਨੇ ਕਲਗੀਧਰ ਸੇਵਕ ਜਥਾ ਸਾਡਾ ਜਿਹੜਾ ਇੱਥੋਂ ਦੇ ਨੌਜਵਾਨ ਨੇ ਬਹੁਤ ਸੋਹਣਾ ਉੱਦਮ ਕੀਤਾ ਹੈ ਗਰਾਊਂਡ ਬੁੱਕ ਕਰਕੇ ਸਾਰੀ ਤਿਆਰੀ ਕਰਕੇ ਕੀਤਾ ਹੈ ਢੋਲ ਵੱਜਦੇ ਆ ਵੇਖੋ ਕਿੰਨੇ ਖੜਖੜ ਖੜਖੜ ਹੁੰਦੀ ਹੈ ਮੈਂ ਆਪਣਾ ਮਨ ਸਮਝਾਇਆ ਹੋਇਆ ਨਹੀਂ ਤੇ ਮੈਂ ਸੱਚੀ ਦੱਸਾਂ ਜੇ ਮੈਂ ਦਸ ਕੁ ਸਾਲ ਪਹਿਲਾਂ ਹੁੰਦਾ ਮੈਂ ਅੱਧੇ ਘੰਟਾ ਪਹਿਲਾਂ ਹੀ ਭੋਗ ਪਾ ਦੇਣਾ ਸੀ ਅੱਧਾ ਘੰਟਾ ਪਹਿਲਾਂ ਹੀ ਮੈਂ ਖੜਖੜ ਕਰਕੇ ਕਹਿਣਾ ਸੀ ਰੋਜੇ ਦਾ ਰੋਲ ਮੈਂ ਹੁਣ ਪਤਾ ਕੀ ਸੋਚਿਆ ਉਹ ਆਪਣਾ ਆਨੰਦ ਲੈ ਰਹੇ ਨੇ ਸੀ ਆਪਣਾ ਲੈ ਲਈਏ ਪਤਾ ਨਹੀਂ ਕੋਈ ਕਿੰਨੇ ਕੁ ਸਾਲਾਂ ਦਾ ਵਿਆਹ ਵੇਟ ਕਰਦਾ ਹੋਣਾ ਆਪਣੇ ਮੁੰਡੇ ਦਾ ਕੁੜੀ ਦਾ ਪੁੱਤ ਦਾ ਧੀ ਦਾ ਮਾਂ ਨੂੰ ਪਤਾ ਨਹੀਂ ਕਦੋਂ ਕਦਾ ਚਾਅ ਚੜਿਆ ਹੋਣਾ ਮੇਰੇ ਮੁੰਡੇ ਦਾ ਵਿਆਹ ਹੈ ਅਸੀਂ ਹੱਸਣਾ ਹੈ ਅਸੀਂ ਖੇਡਣਾ ਅਸੀਂ ਨੱਚਣਾ ਹੈ ਉਹ ਆਪਣੀ ਖੁਸ਼ੀ ਮਨਾ ਰਹੇ ਨੇ ਅਸੀਂ ਐਵੇਂ ਦੁਖੀ ਹੋਈ ਜਾਈਏ ਉਹ ਆਪਣਾ ਕਰ ਲੈਣ ਅਸੀਂ ਆਪਣਾ ਕਰੀ ਜਾਂਦੇ ਹਾਂ ਤੇ ਇਰੀਟੇਟ ਹੋ ਜਾਓ ਤੇ ਭਾਵੇਂ ਸਾਰਾ ਦੀਵਾਨ ਖਰਾਬ ਕਰ ਲਓ ਇੱਕ ਵਿਚਾਰ ਨੇ ਸੱਤਿਆਨਾਸ ਕਰ ਦੇਣਾ ਤੇ ਇੱਕ ਨਵਾਂ ਵਿਚਾਰ ਕ੍ਰੀਏਟ ਕਰੋ ਉਹਨਾਂ ਦਾ ਆਪਣਾ ਰੰਗ ਹੈ ਸਾਡਾ ਆਪਣਾ ਰੰਗ ਹੈ ਉਹ ਆਪਣੇ ਥਾਂ ਤੇ ਜਿੱਥੇ ਉਹ ਖੜੇ ਨੇ ਉਹ ਠੀਕ ਹੋਣਗੇ ਜਿੱਥੇ ਅਸੀਂ ਖੜੇ ਹਾਂ ਸਾਨੂੰ ਆਹ ਠੀਕ ਲੱਗਦਾ ਸੋ ਇਸ ਕਰਕੇ ਭਾਈ ਆਪਣੇ ਵਾਲੇ ਆਪਾਂ ਕਿਹੜਾ ਘੱਟ ਹਾਂ ਜਿਹੜੇ ਇੱਥੇ ਵਿੱਚ ਬੈਠੇ ਹੈ ਜਿੱਦਣ ਸਾਡੇ ਰਿਸ਼ਤੇਦਾਰੀਆਂ 'ਚ ਵਿਆਹ ਹੁੰਦਾ ਆਪਾਂ ਵੀ ਤੇ ਨਾਗਨ ਡਾਂਸ ਕਰਦੇ ਹਾਂ ਫਿਰ ਉਦੋਂ ਸਾਡੇ 'ਚ ਕਿਹੜਾ ਘੱਟ ਹੈ ਉਹ ਪੁੱਠੀਆਂ ਛਾਲਾਂ ਮਾਰਦੇ ਨੇ ਇਹੋ ਜਿਹੇ ਨਾ ਨੱਚਣਾ ਨਹੀਂ ਆਉਂਦਾ ਪਰ ਫਿਰ ਵੀ ਨੱਚਦੇ ਆ ਬਥੇਰਾ ਭੁੜਕਦੇ ਸਾਰੇ ਆਪਾਂ ਵੇਖਿਆ ਹੀ ਹੈ ਆਪਾਂ ਕਿਹੜਾ ਘੱਟ ਕਰਨੀ ਸੀ ਹੁਣ ਇੱਥੇ ਬੈਠੇ ਇਰੀਟੇਟ ਇਹ ਢੋਲ ਵਜਾਈ ਜਾਂਦੇ ਨੇ ਇਰੀਟੇਟ ਕਾਹਦੇ ਲਈ ਹੋਣਾ ਉਹ ਆਪਣਾ ਆਨੰਦ ਲੈ ਰਹੇ ਨੇ ਆਪਾਂ ਆਪਣਾ ਲੈ ਅਸੀਂ ਕਿਉਂ ਇਰੀਟੇਟ ਹੋਈਏ ਕਿਉਂ ਖਿਜੀਏ ਕਿਉਂ ਗੁੱਸਾ ਆਵੇ ਕਿਉਂ ਟਾਈਮ ਖਰਾਬ ਕਰੀਏ ਆਪਣਾ ਇਹ ਵਿਚਾਰ ਨੇ ਬਸ ਸਾਨੂੰ ਰਿਪਲੇਸ ਕਰਨ ਦੀ ਯਾਦ ਸਿੱਖਣੀ ਪੈਣੀ ਤੇ ਇਹੀ ਗੱਲ ਟ੍ਰੈਫਿਕਾਂ ਤੇ ਹਰ ਥਾਂ ਤੇ ਹਰ ਜਗ੍ਹਾ ਇਹ ਲਾਗੂ ਹੋਣੀ ਭਾਵੇਂ ਹੱਸ ਕੇ ਕਰ ਲੈ ਭਾਵੇਂ ਰੋ ਕੇ ਕੱਢਣਾ ਕੱਢਣੀ ਪੈਣੀ ਜ਼ਿੰਦਗੀ ਰੋ ਕੇ ਕੱਢ ਲਓ ਚਾਹੇ ਹੱਸ ਕੇ ਕੱਢ ਲਓ ਇਹ ਤੇ ਲੰਘ ਜਾਣੀ ਕੁਛ ਆਹੋਂ ਮੈਂ ਕੱਟ ਗਈ ਕੁਛ ਗੁਨਾਹੋਂ ਮੈਂ ਕੱਟ ਗਈ ਕੁਛ ਰੋਤੇ ਮੈਂ ਕੱਟ ਗਈ ਕੁਛ ਸੋਤੇ ਮੈਂ ਕੱਟ ਗਈ ਮੰਜ਼ਿਲ ਪੇ ਚੱਲਣੇ ਵਾਲੋਂ ਕੀ ਮੰਜ਼ਿਲ ਪੇ ਚੱਲਣੇ ਵਾਲੇ ਮੰਜ਼ਿਲ ਪੇ ਪਹੁੰਚ ਗਏ ਰਾਹੇਂ ਬਦਲਣੇ ਵਾਲੋਂ ਕੀ ਰਾਹੋਂ ਮੈਂ ਕੱਟ ਗਈ ਕੱਟ ਤੇ ਜਾਣੀ ਹੈ ਫਿਰ ਹੱਸ ਕੇ ਕੱਟੀਏ ਤੇ ਹੱਸ ਕੇ ਕੱਟਣ ਵਾਲੇ ਵਿਚਾਰ ਜਾਈਦੇ ਸਮਝ ਹੋਣੀ ਚਾਹੀਦੀ ਕਿਸ ਵੇਲੇ ਤੁਸੀਂ ਕਿਵੇਂ ਠੀਕ ਕਰਨਾ ਆਪਣੇ ਆਪ ਇਹ ਕਾਮਨ ਸੈਂਸ ਚਾਹੀਦਾ ਇਹ ਸਮਝ ਹੋਣੀ ਚਾਹੀਦੀ ਕੱਲ੍ਹ ਬਾਕੀ ਦੀਆਂ ਵਿਚਾਰਾਂ ਕਰਾਂਗੇ ਕੱਲ੍ਹ ਪਰਸੋਂ ਚੌਥ ਤਿੰਨ ਦੀਵਾਨ ਹੋ ਰਹੇ ਜੇ ਇੱਥੋਂ ਦੇ ਬਾਕੀ ਵੱਧ ਚੜ ਕੇ ਪਹੁੰਚ ਕੇ ਆਪਾਂ ਸਾਰਿਆਂ ਨੇ ਲਾਹਾ ਲੈਣਾ ਗੱਜ ਕੇ ਬੋਲੋ ਗੁਰਸਤੋਤਰ ਦਸੇ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਦਾ ਨਾਂ ਲਈਏ ਧੰਨ ਕਹੀਏ ਤੇ ਨਾਲ ਹੀ ਫਿਰ ਅਰਦਾਸ ਫਿਰ ਮੁੱਖ ਵਾਕ ਪਾਤਸ਼ਾਹ ਮੁੱਖ ਵਾਕ ਸਰਵਣ ਕਰਨ ਤੋਂ ਬਾਅਦ ਫਿਰ ਸਾਰਿਆਂ ਨੇ ਬਾਅਦ ਚ ਆਪੋ ਆਪਣੇ ਘਰੋਂ ਕਰੀ ਚਾਲਾ ਲੰਗਰ ਪ੍ਰਸ਼ਾਦਾ ਛੱਕ ਕੇ ਜਾਇਓ ਨਹੀਂ ਛਕਿਆ ਤੇ ਛੱਕ ਕੇ ਜਾਇਓ ਤੇ ਬਾਕੀ ਸਾਰੀ ਸੰਗਤ ਨੂੰ ਆਲੇ ਦੁਆਲੇ ਪ੍ਰੇਮੀਆਂ ਰਿਸ਼ਤੇਦਾਰਾਂ ਨੂੰ ਸਭ ਨੂੰ ਦੱਸਿਓ ਤਾਂ ਜੋ ਕੱਲ੍ਹ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਇਸ ਦੀਵਾਨ ਵਿੱਚ ਲਾਹਾ ਲੈ ਸਕਣ ਸਭ ਨੂੰ ਦੱਸਿਓ ਰਲ ਮਿਲ ਕੇ ਆਪਾਂ ਵੇਲੇ ਨਾਲ ਆ ਕੇ ਟਾਈਮ ਨਾਲ ਆ ਕੇ ਸਾਰੇ ਹਾਜ਼ਰੀ ਭਰਿਓ, ਜਿੱਥੇ ਆਪ ਆਉਣਾ ਹੈ ਉੱਥੇ ਹੋਰਨਾਂ ਨੂੰ ਨਾਲ ਲੈ ਕੇ ਆਉਣਾ। ਸਭ ਦਾ ਧੰਨਵਾਦ। ਭਾਈ ਅਮਰਜੀਤ ਸਿੰਘ ਜੀ ਪਟਿਆਲੇ ਤੋਂ ਰਾਗੀ ਸਾਹਿਬਾਨ ਸਾਡੇ ਸਾਡੇ ਗੁਆਂਢੀ ਨੇ ਤੇ ਉਹ ਵੀ ਆਏ ਹੋਏ ਆ ਦੀਵਾਨ ਵਿੱਚ ਅੱਜ। ਭਾਈ ਅਮਰਜੀਤ ਸਿੰਘ ਸਾਰੇ ਦਿੱਲੀ ਵਾਲੇ ਉਹਨਾਂ ਦਾ ਕੀਰਤਨ ਸੁਣਦੇ ਆ, ਬੜਾ ਪਿਆਰ ਕਰਦੇ ਦਿੱਲੀ ਸੰਗਤ ਇਹਨਾਂ ਨੂੰ, ਸੋ ਵੀ ਸੰਗਤ ਵਿੱਚ ਆਏ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ। ਲਓ ਹੁਣ ਸਾਰੇ ਗੱਜ ਕੇ, ਕੋਈ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ, ਸਭ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਪੜੋ
ਸਾਹਿਬ ਜੀ
ਭੈਣਾਂ ਵੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਸਭ ਭੈਣਾਂ। ਹਾਂਜੀ ਤੁਹਾਨੂੰ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਪੜੋ ਹੈ। ਬਿਲਕੁਲ ਵਾਂਝੇ ਨਹੀਂ ਰਹਿਣਾ। ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਅਰਜਨ ਸਾਹਿਬ ਜੀ, ਵਾਹ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ, ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ, ਬਾਲਾ ਪ੍ਰੀਤਮ ਸਾਹਿਬ, ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ ਮੇਰੇ ਬਾਲਾ ਪ੍ਰੀਤਮ ਗੁਰੂ ਸ੍ਰੀ ਹਰਿ, ਵਾਹ ਮੇਰੇ ਬਾਲਾ ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ ਤੇਗ ਬਹਾਦਰ ਸਾਹਿਬ, ਧੰਨ ਵਾਹ ਮੇਰੇ ਬਾਜਾਂ ਵਾਲੇ, ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ
ਮੇਰੇ ਬਾਜਾਂ ਵਾਲੇ,
ਮੇਰੇ ਬਾਜਾਂ ਗੁਰੂ ਗੋਬਿੰਦ ਸਾਡੇ ਸੱਚੇ ਪਾਤਸ਼ਾਹ, ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ, ਧੰਨ ਹੈ ਧੰਨ ਹੈ ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ, ਧੰਨ ਹੈ ਤੇਰੀ ਸਾਧ ਸੰਗਤ ਜੀ, ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਗੱਜ
ਕੇ
ਸਤਨਾਮ ਵਾਹਿਗੁਰੂ ਬੋਲ ਪਿਆਰਿਆ।
तेरे मिठड़े लगन गए बोल प्यारे मिठड़े लगन गए बोल प्यारे गज के तेरे मिठड़े सतनाम वाहिगुरु बोल प्यारे तेरे प्यारे लगन वाहिगुरु धन वाहिगुरु वाहिगुरु बोलो वाहिगुरु सतनाम श्री वाहिगुरु बोल सतनाम श्री वाहिगुरु बोल गज के जी सतनाम श्री वाहिगुरु बोल सतनाम श्री वाहिगुरु बोल पवन गुरु पाणी पिता माता तरत महत चंगे आईया बुरे आईया वाचे धर्म हजूर के नेड़े के जिनी नाम ते आया गए मुसकत काल केती छुट्टी वाहेगुरु जी का खालसा वाहेगुरु जी की फतेह फतेह बोलो
वाहेगुरु जी का खालसा वाहेगुरु जी की फतेह फतेह
वाहेगुरु जी का खालसा वाहेगुरु जी की फतेह फतेह तोदे आ गए अरदास हमारी जियो पिंड सब तेरा वाहेगुरु कहो नानक सब तेरी वडियाई कोई नाओ ना जाने मेरा वाहे गुरु अरदास एक ओवंकार श्री वाहेगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक ली त्याए फिर अंगद गुर ते अमरदास रामदास हुई सहाय अर्जन हर गोबिंद नू सिमराओ श्री हर राय श्री हर कृष्ण त्याई जिस डिठे सब दुख जाए तेग बहादुर सिमरिया करनाओ नि दया वै ताए सब थाई हुई सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यान रखे बोलो जी पंजा प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड के छकिया देख चलाई तेग वाही देखण डिट कीता तना प्यारियां सचारियां दी कमाई दा ध्यान रखे खालसा जी बोलो जी जिन्हां सिंघां सिंघणियां ने धर्म हे सिस दित्ते बंद बंद कटाए खोपरियां लोहाइयां चरखियां ते चढ़े आरिया नल चराए गए गुरुद्वारियां दी सेवा लई कुर्बानियां कीतियां धर्म नहीं हारिया सिखी के सांस वासां नाल निवाही तिन्हां दी कमाई दा ध्यान रखे खालसा जी बोलो जी पंजां तख्तां सरबत गुरुद्वारियां दा ध्यान रखे बोलो जी प्रथमे सरबत खालसा जी की अरदास है जी सरबत खालसा जी को वाहिगुरु 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 चित आवे चित आवन कर सदका सर्व सुख होवे जहां जहां खालसा जी साहिब तहां तहां रचिया रियायत देते फते बिरद की पैज पंथ की जीत श्री साहब जी सहाय खालसा जी के बोल बाले बोलो जी सिखां नूं सिखी दान केस दान रह दान विवेक दान विसाह दान भरोसा दान दाना सरदान नाम दान श्री अमृतसर जी दे इशनान चौंकियां झंडे बुंगे जुगो जुग अटल धर्म का जयकार खालसा जी बोलो जी ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਪਵਾਹੇ ਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇਦ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਸ਼ਹਿਰ ਦਿੱਲੀ ਦੀਆਂ ਸੰਗਤਾਂ ਨੂੰ ਚਾਰ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਕੀਤੀਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਅੱਜ ਪਹਿਲੇ ਦਿਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਬੱਚਿਆਂ ਨੂੰ ਵਿੱਦਿਆ ਦੇ ਦਾਨ ਬਖਸ਼ਣੇ ਦੇਸ਼ ਵਿੱਚ ਪ੍ਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਿਗੁਰੂ ਜੀ ਸਾਨੂੰ ਟੁੱਟਿਆਂ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ ਸਾਡੇ ਮਨਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ ਸਤਿਗੁਰੂ ਜੀ ਸਾਰੇ ਹੀ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਰੱਖਣੀ ਕਿਰਪਾ ਕਰਨੀ ਸਤਿਗੁਰੂ ਜੀ ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ ਮਨ ਦਾ ਟਿਕਾਅ ਬਖਸ਼ਣਾ ਮਨ ਦੀ ਸ਼ਾਂਤੀ ਬਖਸ਼ਣੀ ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਪ੍ਰੇਮਾ ਭਗਤੀ ਬਖਸ਼ਣੀ ਆਪਣੇ ਦਰ ਘਰ ਦਾ ਪਿਆਰ ਬਖਸ਼ਣਾ ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਜਿਤਾਵੇ ਜੀ ਨਾਨਕ ਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਹਿਨ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਸਲੋਕ ਮਹਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ
ਗੁਰਮੁਖ ਨਦਰੀ ਆਇਆ ਤੰਦਾ ਕਰਤਿਆ ਨਿਫਲ ਜਿਨ ਕੋ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧ ਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੇ ਆਪ ਖੁਆਇਆ ਗੁਰਮੁਖ ਵਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨਾਉ ਉਪਜੈ ਸ਼ਬਦ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਬਿਧ ਪਾਈਏ ਤਿਸ ਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉਂ ਪਿਆਈਏ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਏ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰਪੂਰੇ ਵੇਖ ਲਿਆ ਗੁਰ ਸੇਵਾ ਪਾਈਐ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਏ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਏ ਗੁਰਪੂਰੇ ਵੇਖ ਲਿਆ ਗੁਰ ਸੇਵਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਬੇਨਤੀ ਜ਼ਰੂਰੀ ਅੰਮ੍ਰਿਤ ਸੰਚਾਰ ਹੋਣਾ ਹੈ ਪਰਸੋਂ ਨੂੰ 9 ਤਾਰੀਖ ਨੂੰ ਜਦੋਂ ਜਦੋਂ ਵੀ 7 ਨੂੰ ਮਾਫ਼ ਕਰਨਾ ਜਦੋਂ ਜਦੋਂ ਦਿੱਲੀ ਵਿੱਚ ਸਮਾਗਮ ਹੋਏ ਹਨ ਹਰ ਵਾਰ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਹੈ ਇਸ ਵਾਰੀ ਫੇਰ ਅੰਮ੍ਰਿਤ ਸੰਚਾਰ ਰੱਖਿਆ ਹੈ ਅਤੇ 7 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਏਗਾ ਜਿਨ੍ਹਾਂ ਵੀਰਾਂ ਭਰਾਵਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ ਮਨ ਬਣਾਓ ਨਾਮ ਲਿਖਾਓ ਜ਼ਰੂਰ ਤਿਆਰੀ ਕਰੋ ਬਾਕੀ ਮਿਲਣ ਵਾਲੇ ਕਈ ਸੱਜਣ ਧੱਕਾ ਕਰਦੇ ਹੈ ਆਪਾਂ ਭੱਜਣਾ ਨਹੀਂ ਮਗਰ ਕੱਲ ਨੂੰ ਜਿੱਥੇ ਆਪਾਂ ਪਹਿਲਾਂ ਰਹਿੰਦੇ ਰਹੇ ਹਾਂ ਲਾਲ ਸਕੂਲ ਦੇ ਸਾਹਮਣੇ ਲਾਲ ਬਿਲਡਿੰਗ ਸ਼ਾਮ ਨਗਰ ਚਾਂਦ ਨਗਰ ਆਹੋ ਲਾਲ ਬਿਲਡਿੰਗ ਸਕੂਲ ਦੇ ਸਾਹਮਣੇ ਬਸ ਤੁਹਾਨੂੰ ਪਤਾ ਹੀ ਹੈ ਜਿੱਥੇ ਪਹਿਲਾਂ ਵੀ ਰਹੇ ਹਾਂ ਸ਼ਾਮ ਨੂੰ ਚਾਰ ਤੋਂ ਛੇ ਜਿੰਨਾ ਮਿਲਣਾ ਹੋਇਆ ਉੱਥੇ ਮਿਲ ਲਿਓ ਬਹਿ ਕੇ ਆਰਾਮ ਨਾਲ ਟਿਕ ਕੇ ਤਾਂ ਜੋ ਇੱਥੇ ਰੌਲਾ ਰੱਪਾ ਪੈਂਦਾ ਫਿਰ ਐਵੇਂ ਪ੍ਰੋਬਲਮ ਹੁੰਦੀ ਹੈ ਤੇ ਕੱਲ੍ਹ ਜਿਨ੍ਹਾਂ ਨੇ ਮਿਲਣਾ ਚਾਰ ਤੋਂ ਛੇ ਰੋਜ਼ ਹੀ ਕੱਲ੍ਹ ਵੀ ਪਰਸੋਂ ਵੀ ਚੌਥ ਵੀ ਇੱਥੇ ਹੀ ਆ ਸੋ ਤੇ ਦੀਵਾਨਾਂ 'ਚ ਵੱਧ ਚੜ੍ਹ ਕੇ ਸੰਗਤ ਨੂੰ ਆਪ ਆਉਣਾ ਬਾਕੀਆਂ ਨੂੰ ਨਾਲ ਲਿਆਓ ਤੇ ਅੰਮ੍ਰਿਤ ਛਕਣ ਵਾਸਤੇ ਜ਼ਰੂਰ ਮਨ ਬਣਾ ਲੈਣਾ ਜਿਹੜੇ ਸੱਜਣ ਕੋਈ ਭੁੱਲ ਗਲਤੀ ਕਰ ਬੈਠੇ ਦੁਬਾਰਾ ਸੁਧਾਈ ਕਰਾਈਏ ਦੁਬਾਰਾ ਸਤਿਗੁਰ ਨਾਲ ਪ੍ਰੇਮ ਪਾਈਏ ਦੁਬਾਰਾ ਟੁੱਟੀ ਗੰਢੀਏ ਮਨ ਬਣਾਈਏ ਇਹ ਬੇਨਤੀ ਭੁੱਲ ਗਿਆ ਸੀ ਤਾਂ ਕਰ ਰਹੇ ਹਾਂ ਹੁਣ ਟਾਈਮ ਨਾ ਲਾਈਏ ਅਰਦਾਸ ਗੁਰੂ ਸਾਹਿਬ ਦੇ ਚਰਨਾਂ 'ਚ ਕਰਾਂਗੇ ਸ਼ਾਇਦ ਇੱਕ ਦੋ ਬੇਨਤੀਆਂ ਸੈਕਟਰੀ ਸਾਹਿਬ ਨੇ ਕਰਨੀਆਂ ਸੁਣ ਲਓ
ਹੁਣ ਹਜ਼ੂਰ ਪਾਤਸ਼ਾਹ ਦੇ ਸੁਖਾਸਨ ਹੋ ਚੁੱਕੇ ਨੇ ਅਰਦਾਸ ਵਜੋਂ ਆਪਾਂ ਸਾਵਧਾਨ ਹੋਣਾ ਉਪਰੰਤ ਹਜ਼ੂਰ ਪਾਤਸ਼ਾਹ ਨੇ ਤਖ਼ਤ ਤੋਂ ਆਪਣੇ ਮਹਿਲਾਂ ਵੱਲ ਨੂੰ ਪ੍ਰਸਥਾਨ ਕਰਨਾ ਹੈ ਔਰ ਇਹ ਮਹਾਂਪੁਰਖਾਂ ਦੀ ਸ਼ੁਰੂ ਤੋਂ ਹੀ ਬੇਨਤੀ ਰਹੀ ਹੈ ਕਿ ਜਦ ਤੱਕ ਹਜ਼ੂਰ ਚੱਲ ਜਾ ਆਪਣੇ ਮਹਿਲਾਂ ਤੱਕ ਨਹੀਂ ਪਹੁੰਚਦੇ ਤਦ ਤੱਕ ਕਿਸੇ ਨੇ ਵੀ ਜਾਣ ਦੀ ਖੇਚਲ ਤਾਂ ਨਹੀਂ ਕਰਨੀ ਔਰ ਸਾਰਿਆਂ ਨੂੰ ਇਹ ਸੱਦਾ ਵੀ ਦੇਣਾ ਇਹਨਾਂ ਦੀਵਾਨਾਂ ਦਾ ਕਿਉਂਕਿ ਮਹਾਂਪੁਰਖ 2007 ਦੇ ਵਿੱਚ ਇੱਕ ਧਾਰਨਾ ਪੜਿਆ ਕਰਦੇ ਸੀ ਗੁਰਸਿੱਖ ਨਦੀਆਂ ਚੀਰਦੇ ਆਉਂਦੇ ਮਿਲਣ ਪਿਆਰੇ ਨੂੰ ਸੋ ਆਪ ਇਹ ਠੰਡ ਠੁੰਡ ਦੀ ਥੋੜ੍ਹੀ ਪਰਵਾਹ ਘੱਟ ਕਰਿਓ ਅਤੇ ਉਸੇ ਤਰੀਕੇ ਨਾਲ ਹੁਮ ਹਮਾ ਕੇ ਹਜ਼ੂਰ ਪਾਤਸ਼ਾਹ ਤਾਈ ਚਰਨਾਂ 'ਚ ਪਹੁੰਚ ਕੇ ਆਪਣਾ ਸੰਸਕਾਰ ਕਰੋ